ਮੁੜ ਕੇ ਆਵਾਂਗੇ ਦਿਨ ਚ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਲਓ ਜੀ ਇਹਨਾਂ ਹੀ ਦੁਆਵਾਂ ਦੇ ਨਾਲ ਹਾਜ਼ਰਾ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਮੈਂ ਬ੍ਰਿਸਬਨ ਤੋਂ ਤੁਹਾਡੀ ਦੋਸਤ ਬੌਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਇੰਡੀਆ ਤੋਂ ਸਰਬਜੀਤ ਸਿੰਘ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸੁਣਾਓ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਹਾਲ ਬਿਲਕੁਲ ਵਧੀਆ ਹੋਵੇਗਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਬੜੀ ਖੁਸ਼ੀ ਹੋਊਗੀ ਅੱਜ ਕਿ ਅੱਜ ਸ਼ੁੱਕਰਵਾਰ ਹੈ ਉਹ ਕਹਿੰਦੇ ਹੁੰਦੇ ਨਾ ਕਿ ਸ਼ੁਕਰ ਅੱਜ ਸ਼ੁੱਕਰਵਾਰ ਆ ਤੇ ਅੱਗੇ ਫਿਰ ਦੋ ਛੁੱਟੀਆਂ ਵੀ ਆ ਰਹੀਆਂ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਲਾਵਾਂਗੇ ਰੌਣਕਾਂ 8 ਤੋਂ 10 ਸਿਡਨੀ ਸਮੇਂ ਮੁਤਾਬਕ ਤੇ ਗੱਲ ਕਰੀਏ ਜੀ ਹੁਣ ਦਿਨ ਦੀ ਦਿਨ ਅਤੇ ਤਰੀਕ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਵੈਸੇ ਇਹਨਾਂ ਮੁਲਕਾਂ ਵਿੱਚ ਰਹਿ ਕੇ ਕੌਣ ਨਹੀਂ ਹਨਾ ਦਿਨ ਅਤੇ ਤਰੀਕ ਬਾਰੇ ਯਾਦ ਰੱਖਦਾ ਤੇ ਤਰੀਕ ਹੋ ਚੁੱਕੀ ਹੈ ਜੀ ਅੱਜ 22 ਜੂਨ ਤੇ ਸਾਲ ਚੱਲ ਰਿਹਾ 2018 ਤੇ ਦਿਨ ਅੱਜ ਸ਼ੁੱਕਰਵਾਰ ਤੇ ਟਾਈਮ ਹੋ ਚੁੱਕਾ 8:03 ਸਵੇਰ ਦੀ ਤੇ ਸਾਡਾ ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਰਹੀ ਹਾਂ ਜੀ 7-8 ਤੋਂ 10 ਵਜੇ ਤੱਕ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਬਣਿਆ ਰਹੂਗਾ ਪਰ ਹਰਮਾ ਰੇਡੀਓ ਤੇ ਪ੍ਰੋਗਰਾਮ ਹਮੇਸ਼ਾ ਕੋਈ ਨਾ ਕੋਈ ਗਾਉਣ ਵਜਾਉਣ ਦਾ ਜਾਂ ਫਿਰ ਤਾਇਆ ਬਿਛਣਾ ਜਾਂ ਫਿਰ ਸ਼ਾਮ ਦੇ ਪ੍ਰੋਗਰਾਮ ਕੁਛ ਨਾ ਕੁਛ ਤੁਹਾਡੇ ਮਨੋਰੰਜਨ ਲਈ ਹਮੇਸ਼ਾ ਹੀ ਚੱਲਦੇ ਰਹਿੰਦੇ ਆ ਸੋ ਮੇਰੇ ਖਿਆਲ ਦੇ ਵਿੱਚ ਤੁਸੀਂ ਸਾਰੇ ਖੂਬ ਆਨੰਦ ਮਾਣਦੇ ਹੋ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਊਗਾ ਹਮੇਸ਼ਾ ਦੀ ਤਰ੍ਹਾਂ ਬੁਝਾਰਤਾਂ ਦਾ ਸਿਲਸਿਲਾ ਤੇ ਕੁਝ ਗੱਲਾਂ ਤੁਹਾਡੀਆਂ ਤੇ ਕੁਝ ਮੇਰੀਆਂ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਆਪਣੀ ਪਸੰਦ ਦਾ ਗਾਣਾ ਤਾਂ ਫਟਾਫਟ ਚਲੇ ਆਓ ਜੀ ਦਰਵਾਜ਼ੇ ਹਮੇਸ਼ਾ ਹੀ ਤੁਹਾਡੇ ਲਈ ਖੁੱਲੇ ਆ ਪਰ ਗੱਲਾਂ ਬਾਤਾਂ ਤੋਂ ਪਹਿਲਾਂ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਪਹਿਲੇ ਗੀਤ ਵੱਲ ਤੇ ਫਿਰ ਗੱਲਾਂ ਕਰਾਂਗੇ ਤੁਹਾਡੇ ਨਾਲ ਬਹੁਤ ਸਾਰੀਆਂ ਤੇ ਦੱਸ ਦਿਓ ਜੀ ਤੁਹਾਡੇ ਸ਼ਹਿਰ ਦੇ ਨਟੂਰੇ ਕੀ ਕਹਿੰਦੇ ਆ ਤੇ ਨਟੂਰੇ ਹੁਣ ਦੇਖਦੀ ਆ ਕੌਣ ਕੌਣ ਦੱਸਦਾ ਵਾ ਕਿ ਤੁਹਾਡੇ ਸ਼ਹਿਰ ਵਿੱਚ ਅੱਜ ਨਟੂਰੇ ਦਾ ਕੀ ਹਾਲ ਆ ਤੇ ਬਾਕੀ ਫਿਰ ਗਾਣੇ ਤੋਂ ਬਾਅਦ ਮੈਂ ਦੱਸ ਦੂੰਗੀ ਜੀ ਸਾਡੇ ਬ੍ਰਿਸਬਨ ਦੇ ਵਿੱਚ ਅੱਜ ਨਟੂਰੇ ਕਿੱਦਾਂ ਦੇ ਨੇ ਸੋ ਮਿਲਦੇ ਹਾਂ ਜੀ ਪਿਆਰੇ ਜਿਹੇ ਗੀਤ ਤੋਂ ਬਾਅਦ
ਮੇਰੇ ਚਿੱਤ ਚੋਂ ਕਰੰਟ ਹਾਲੇ ਮੁੱਕਿਆ ਨਹੀਂ ਏ ਖੋਲਦਾ ਏ ਲਹੂ ਮੇਰਾ ਸੁੱਕਿਆ ਨਹੀਂ ਏ ਚਿੱਤ ਚੋਂ ਕਰੰਟ ਹਾਲੇ ਮੁੱਕਿਆ ਨਹੀਂ ਏ ਖੋਲਦਾ ਏ ਲਹੂ ਮੇਰਾ ਸੁੱਕਿਆ ਨਹੀਂ ਏ ਹੱਥ ਅੰਬਰਾਂ ਨੂੰ ਲਾਉਣਾ ਏ ਤੇ ਪੱਥਰ ਤੇ ਲੀ ਕੇ ਉਹ ਰੱਬ ਕਦੋਂ ਬਾਦ ਲਾਉਂਦਾ ਸਾਨੂੰ ਅੰਬਰੀ ਚੜਾਉਂਦਾ ਬਸ ਸਮੇਂ ਦੀ ਉਡੀਕੇ ਉਹ ਰੱਬ ਕਦੋਂ ਬਾਦ ਲਾਉਂਦਾ ਸਾਨੂੰ ਅੰਬਰੀ
ਹਾਂਜੀ, ਸਮੇਂ ਦੀ ਉਡੀਕ ਗਾਣਾ ਸੁਣ ਰਹੇ ਸੀ ਤੁਸੀਂ ਪ੍ਰੀਤ ਸਰੋਜ ਦੀ ਆਵਾਜ਼ ਦੇ ਵਿੱਚ। ਵਾਕਈ ਜੀ, ਬੰਦੇ ਨੂੰ ਥੋੜੀ ਜਿਹੀ ਸਬਰ ਤੇ ਸੰਤੋਖ ਤੋਂ ਕੰਮ ਲੈਣਾ ਚਾਹੀਦਾ ਵਾ, ਤਾਂ ਟਾਈਮ ਆਉਣ ਤੇ ਸਾਰੇ ਕੰਮ ਆਪਣੇ ਆਪ ਹੀ ਹੋ ਜਾਂਦੇ ਆ, ਬਸ ਇੱਕ ਮਿਹਨਤ ਕਰਦੇ ਰਹਿਣਾ ਚਾਹੀਦਾ ਵਾ। ਉਹ ਕਹਿੰਦੇ ਹੁੰਦੇ ਨਾ ਕਿ ਸਮਿਆਂ ਦੇ ਸਮਿਆਂ ਨਾ ਮਹਿਰਮ ਤੂੰ ਬਣਿਆ, ਨਾ ਹੱਥੀ ਵਾਂਗ ਫੜਾਈ ਦੇ ਰਹੀ ਵਾਸਤੇ ਘੱਤ ਵੇ।
ਮੁੜ ਕੇ ਆਵਾਂਗੇ ਦੇਣ ਚੋਂ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ। ਉਮਰਾਂ ਦੇ ਇਸ ਪੜਾ ਚੋਂ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸਾਂ।
ਜੀ ਦੋਸਤੋ ਮਾਫੀ ਚਾਹਵਾਂਗੇ ਥੋੜੀ ਜੀ ਡਿਸਟਰਬੈਂਸ ਆ ਗਈ ਸੀ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਆਪਾਂ ਪੁੱਛਿਆ ਸੀ ਜੀ ਤੁਹਾਨੂੰ ਕਿ ਤੁਹਾਡੇ ਇੱਧਰ ਕਿੱਦਾਂ ਨਟੂਰੇ ਦਾ ਕੀ ਹਾਲ ਆ ਤੇ ਮੇਰੇ ਖਿਆਲ 'ਚ ਕਈਆਂ ਨੂੰ ਸਮਝ ਲੱਗ ਗਈ ਤੇ ਕਈਆਂ ਨੂੰ ਨਹੀਂ ਸਮਝ ਲੱਗੀ ਸੋ ਮਹਿੰਦਰ ਸਿੰਘ ਹਾਂਸ ਉਹਨਾਂ ਨੂੰ ਸਮਝ ਲੱਗ ਗਿਆ ਸੀ ਉਹਨਾਂ ਨੇ ਦੱਸਤਾ ਕਿ ਉਹਨਾਂ ਦੇ ਅੱਜ ਦਾ ਨਟੂਰੇ ਕਿੱਦਾਂ ਦਾ ਵਾ ਤੇ ਤੁਸੀਂ ਵੀ ਜ਼ਰੂਰ ਦੱਸਿਓ ਜੀ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਬੁਝਾਰਤਾਂ ਵੀ ਹੋਣਗੀਆਂ ਤੇ ਕੁਝ ਗੱਲਾਂ ਤੁਹਾਡੀਆਂ ਤੇ ਕੁਝ ਮੇਰੀਆਂ ਤੇ ਬਾਕੀ ਖ਼ਬਰਾਂ ਬਾਰੇ ਗੱਲਬਾਤ ਜ਼ਰੂਰ ਤੁਹਾਡੇ ਮਨਾਂ ਦੇ ਵਿੱਚ ਵੀ ਕੋਈ ਵਲਵਲਾ ਵਾ ਕਿਉਂਕਿ ਇੰਡੀਆ ਦੀ ਸਿਆਸਤ ਦੇ ਵਿੱਚ ਤੇ ਬਾਕੀ ਇੰਡੀਆ ਦੇ ਮਾਹੌਲ ਆ ਜਿਹੜਾ ਉੱਥੋਂ ਦਾ ਕਾਫੀ ਗਰਮਾਇਆ ਹੋਇਆ ਤੇ ਉਸਦੇ ਬਾਰੇ ਤੁਸੀਂ ਵੀ ਬਹੁਤ ਕੁਛ ਜਾਣਨਾ ਚਾਹੁੰਦੇ ਹੋ ਤੇ ਜਾਣਨ ਦੇ ਲਈ ਕੋਈ ਨਾ ਕੋਈ ਤਾਂ ਚਾਹੀਦਾ ਜਿਹੜੇ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕੇ ਮੇਰੇ ਤੋਂ ਤਬਾਹੀ ਉਮੀਦ ਤੁਹਾਨੂੰ ਹੈ ਨਹੀਂ ਤੁਹਾਨੂੰ ਵੀ ਪਤਾ ਵਾ ਸੋ ਬਾਕੀ ਜੀ ਤੁਹਾਡੇ ਸਵਾਲਾਂ ਦਾ ਜਵਾਬ ਤੇ ਇੰਡੀਆ ਦੀ ਸਿਆਸਤ ਬਾਰੇ ਦੱਸਣ ਲਈ ਆਪਾਂ ਗੱਲਬਾਤ ਕਰਾਂਗੇ ਮਿੰਟੂ ਬ੍ਰੈਂਡ ਜੀ ਨਾਲ ਖ਼ਬਰਾਂ ਦੇ ਵਿੱਚ ਸੋ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ ਸੋ ਕਹਿੰਦੇ ਆ ਜੀ ਉਹਨਾਂ ਨੂੰ ਨਿੱਘੀ ਜੀ ਆਇਆ ਹਾਂਜੀ ਬਾਤ ਸਾਹਿਬ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ
ਬਿਲਕੁਲ ਜੀ ਸਾਡੇ ਬ੍ਰਿਸਬਨ ਦੇ ਵਿੱਚ ਤਾਂ ਮੌਸਮ ਆ ਜਿਹੜਾ ਬੜਾ ਵਧੀਆ ਵਾ ਸੁਬਾ ਸੁਬਾ ਸਰਦੀ ਦਾ ਮੌਸਮ ਆ ਤੇ ਠੰਡ ਵੀ ਆ ਤੇ ਨਾਲ ਧੁੱਪ ਚੜੀ ਹੋਈ ਆ ਸੋ ਮੌਸਮ ਆ ਜਿਹੜਾ ਨਿੱਘਾ ਪਿਆ ਸੋ ਤੁਹਾਡੇ ਸ਼ਹਿਰ ਦਾ ਮੌਸਮ ਕੀ ਕਹਿੰਦਾ
ਸਾਡੇ ਠੰਡ ਜਿਹੜੀ ਪੁਰਜ਼ੋਰ ਆ ਜੀ ਤੇ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਕੱਲ ਰਿਵਰਲੈਂਡ ਦਾ ਵੈਦਰ ਜਿਹੜਾ -2 ਦੇ ਵਿੱਚ ਚਲਾ ਗਿਆ ਸੀ ਅੱਜ ਵੀ ਜਿਹੜਾ ਇੱਕ -1 ਸੀਗਾ ਸੁਬਾ ਕੁਛ ਚਿਰ ਪਹਿਲਾਂ ਤੇ ਐਡਲੇਡ ਦੇ ਵਿੱਚ ਵੀ ਇਸ ਟਾਈਮ ਮੈਂ ਦੇਖਿਆ ਵੀ ਠੰਡ ਕਾਫੀ ਪੈ ਰਹੀ ਆ ਤੇ ਜਿਹੜੀ ਕਈ ਵਾਰ ਹੁੰਦਾ ਨਾ ਅੰਦਰ ਬੈਠਿਆਂ ਦੇ ਹੱਥ ਪੈਰ ਠਰੀ ਜਾਣੇ ਉੱਥੋਂ ਤਾਂ ਉਸ ਲੈਵਲ ਤੱਕ ਠੰਡ ਪੈ ਰਹੀ ਆ
ਜੀ ਬਿਲਕੁਲ ਸੋ ਬ੍ਰਾਦਰ ਸਾਹਿਬ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ ਸੋ ਆਪਾਂ ਹਮੇਸ਼ਾ ਸੋਚਦੇ ਕਹਿੰਦੇ ਵੀ ਹੁੰਦੇ ਹਾਂ ਕਿ ਸ਼ੁਰੂਆਤ ਹੈ ਜਿਹੜੀ ਪ੍ਰੋਗਰਾਮ ਦੀ ਉਹ ਇੱਕ ਵਧੀਆ ਜੀ ਤੇ ਪੋਜ਼ਿਟਿਵ ਖਬਰ ਤੋਂ ਹੋਵੇ ਸੋ ਅੱਜ ਮੈਂ ਵੀ ਜੀ ਇੱਕ ਬੜੀ ਵਧੀਆ ਪੋਜ਼ਿਟਿਵ ਖਬਰ ਲੱਭੀ ਆ ਸੋ ਜੋਗ ਤੋਂ ਸ਼ੁਰੂ ਕਰਦੇ ਹਾਂ ਸੋ ਦੇਹਰਾਦੂਨ ਵਿਖੇ ਬਿਰਖ ਆਸਣ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਵੀ ਬੜੀ ਸੋਹਣੀ ਆਈ ਹੋਈ ਆ ਜੀ ਪੇਜ ਦੇ ਪਹਿਲੇ ਪੇਜ ਤੇ ਸੋ ਮੋਦੀ ਸਾਹਿਬ ਕਹਿ ਰਹੇ ਆ ਕਿ ਯੋਗ ਮਨੁੱਖਤਾ ਨੂੰ ਜੋੜਨ ਦੇ ਸਮਰੱਥ ਆ ਸੋ ਕੀ ਕਹੋਗੇ ਜੀ
ਬਿਲਕੁਲ ਜੀ ਦੇਖੋ ਯੋਗ ਆ ਜਿਹੜਾ ਭਾਵੇਂ ਸਦੀਆਂ ਪੁਰਾਣਾ ਇੱਕ ਪੱਧਤੀ ਰਹੀ ਆ ਇੰਡੀਆ ਦੀ ਤੇ ਇੰਡੀਆ ਨੇ ਉਸ ਤੇ ਪੱਧਤੀ ਦੇ ਨਾਲ ਬਹੁਤ ਕੁਛ ਖੱਟਿਆ ਵੀ ਆ ਤੇ ਆਪਣੇ ਆਪ ਨੂੰ ਜੋ ਗੁਰੂ ਦਾ ਦਰਜਾ ਵੀ ਇੰਡੀਆ ਇਸ ਦੇ ਰਾਹੀਂ ਦਿੱਤਾ ਰਿਹਾ ਪਰ ਜੇ ਦੇਖਿਆ ਜਾਵੇ ਤਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਯੋਗ ਨੂੰ ਲੈ ਕੇ ਆਏ ਮੈਂ ਪੁਰਾਣੀਆਂ ਵੀ ਜੇ 20 ਸਾਲ ਪੁਰਾਣੀਆਂ ਗੱਲਾਂ ਦੇਖਾਂ ਤਾਂ ਅੰਤਰਰਾਸ਼ਟਰੀ ਲੋਕ ਯੋਗ ਬਾਰੇ ਜਾਣਦੇ ਸਨ ਜੇ ਤੁਸੀਂ ਅੱਜ ਵੀ ਆਸਟ੍ਰੇਲੀਆ ਚ ਵੀ ਕਿਤੇ ਗੱਲ ਕਰਦੇ ਹੋ ਤਾਂ ਯੋਗ ਬਾਰੇ ਲੋਕਾਂ ਨੂੰ ਪਤਾ ਹੁੰਦਾ ਪਰ ਜਿਹੜੀ ਇੱਕ ਉਚੇਚੇ ਤੌਰ ਦੇ ਉੱਤੇ ਜਾਂ ਅਫੀਸ਼ੀਅਲ ਗੱਲ ਕੀਤੀ ਤਾਂ ਉਹ ਨਰਿੰਦਰ ਮੋਦੀ ਹੋਰਾਂ ਨੇ 2015 ਚ ਕੀਤੀ ਤੇ ਇਸ ਲਈ ਉਹ ਨਰਿੰਦਰ ਮੋਦੀ ਵਧਾਈ ਦੇ ਪਾਤਰ ਆ ਜੀ ਉਹਨੇ ਯੋਗ ਨੂੰ ਜਿਹੜਾ ਇੱਕ ਅੰਤਰਰਾਸ਼ਟਰੀ ਯੋਗਾ ਦਿਵਸ ਜਿਹੜਾ ਕਿ ਹਰ ਸਾਲ 23 ਜੂਨ ਨੂੰ 21 ਜੂਨ ਨੂੰ ਮੇਲਾ ਦਾ ਮਨਾਇਆ ਜਾਂਦਾ ਗਾ ਤੇ ਉਹ ਯੋਗਾ ਦਿਵਸ ਕੱਲ ਵੀ ਸੀਗਾ ਜੀ ਤੇ ਉਸ ਕੱਲ ਯੋਗਾ ਦਿਵਸ ਦੇ ਵਿੱਚ ਵੱਖੋ ਵੱਖਰੇ ਥਾਂ ਦੇ ਉੱਤੇ ਲੋਕਾਂ ਨੇ ਇਕੱਠੇ ਹੋ ਕੇ ਬਹੁਤ ਵੱਡੇ ਪੱਧਰ ਤੇ ਯੋਗਾ ਮਨਾਇਆ ਗਿਆ ਸਕੂਲਾਂ ਕਾਲਜਾਂ ਤੋਂ ਲਾ ਕੇ ਬਹੁਤ ਥਾਂ ਤੋਂ ਵੀਡੀਓ ਫਿਲਮਾਂ ਆ ਰਹੀਆਂ ਜੀ ਪਰ ਖੁਦ ਪ੍ਰਧਾਨ ਮੰਤਰੀ ਨੇ ਦੇਹਰਾਦੂਨ ਦੇ ਵਿੱਚ ਮਨਾਇਆ ਪਰ ਜਿਹੜਾ ਉੱਥੇ 50,000 ਦਾ ਇਕੱਠ ਸੀ ਪਰ ਅਸਲ ਦੇ ਵਿੱਚ ਜਿਹੜਾ ਰਿਕਾਰਡ ਰਾਜਸਥਾਨ ਦੇ ਵਿੱਚ ਟੁੱਟਿਆ ਜਿੱਥੇ ਕਿ ਮੈਨੂੰ ਲੱਗਦਾ 60,000 ਦੇ ਕਰੀਬ ਲੋਕ ਇਕੱਠੇ ਹੋਏ ਇੱਕੋ ਥਾਂ ਦੇ ਉੱਤੇ ਉਹਨਾਂ ਨੇ ਯੋਗ ਮਨਾਇਆ ਸੋ ਦੁਨੀਆਂ ਭਰ ਦੇ ਵਿੱਚੋਂ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚੋਂ ਚਾਹੇ ਉਹ ਇੰਡੋਨੇਸ਼ੀਆ ਸੀ ਚਾਹੇ ਉਹ ਜਪਾਨ ਸੀ ਚਾਹੇ ਆਸਟ੍ਰੇਲੀਆ ਦੇ ਵਿੱਚ ਵੀ ਸੀ ਉਹ ਯੋਗਾ ਦੀਆਂ ਬਹੁਤ ਸਾਰੀਆਂ ਤਸਵੀਰਾਂ ਫੋਟੋਆਂ ਤੇ ਵੀਡੀਓ ਜਿਹੜੀਆਂ ਕੱਲ ਫਲੋਟ ਹੋ ਰਹੀਆਂ ਸਨ ਪਰ ਸਾਡੀ ਜਿਹੜੀ ਇੱਕ ਉਹੀ ਅਖੀਰ ਆ ਜਾਂਦੀ ਹੈ ਗੱਲ ਵੀ ਅਸੀਂ ਜਿੱਦਣ ਕੋਈ ਖਾਸ ਦਿਹਾੜਾ ਹੁੰਦਾ ਉਹਦੇ ਤਾਂ ਮਾਂ ਨੂੰ ਯਾਦ ਕਰ ਲੈਂਦੇ ਹਾਂ ਉਹਦੇ ਪਿਓ ਨੂੰ ਕਰ ਲੈਂਦੇ ਹਾਂ ਉਹਦੇ ਯੋਗ ਮਨਾ ਲੈਂਦੇ ਹਾਂ ਪਰ ਅਸਲ ਚ ਹਰ ਰੋਜ਼ ਯੋਗ ਜਿਹੜਾ ਜ਼ਿੰਦਗੀ ਦਾ ਇੱਕ ਹਿੱਸਾ ਹੋਣਾ ਚਾਹੀਦਾ ਤੇ ਉਹ ਸਾਨੂੰ ਕਰਨਾ ਚਾਹੀਦਾ ਪਰ ਸਾਡੇ ਕੀ ਲੋਕ ਆ ਨਾ ਸਾਡੇ ਲੋਕ ਵਿੱਚ ਧਰਮ ਨੂੰ ਵੀ ਜੋੜ ਲੈਂਦੇ ਆ ਪਿੱਛੇ ਜੇ ਜੋ ਯੋਗ ਦਾ ਜਦੋਂ ਦਾ ਬਾਬਾ ਰਾਮਦੇਵ ਨੇ ਵੀ ਕਾਫੀ ਯੋਗ ਨੂੰ ਵਧਾਉਣ ਦੇ ਵਿੱਚ ਜਿਹੜਾ ਸਹਾਈ ਹੋਇਆ ਤਾਂ ਉਦੋਂ ਸਾਡੇ ਕੁਝ ਇੱਕ ਮੁਸਲਮਾਨ ਭਰਾ ਹੀ ਆਕੜ ਕੇ ਬਹਿ ਗਏ ਸੀ ਕਹਿੰਦੇ ਨਹੀਂ ਇਹ ਤਾਂ ਹਿੰਦੂਆਂ ਦਾ ਅਸੀਂ ਨਹੀਂ ਕਰਨਾ ਯੋਗ ਕਈ ਸਿੱਖਾਂ ਦੀਆਂ ਵੀ ਕੱਟੜਵਾਦੀ ਜਥੇਬੰਦੀਆਂ ਨੇ ਕਿਹਾ ਵੀ ਨਹੀਂ ਇਹ ਨੀ ਅਸੀਂ ਕਰਨਾ ਯੋਗ ਪਰ ਮੈਂ ਹੈਰਾਨ ਆ ਵੀ ਤੁਸੀਂ ਇਹਦਾ ਨਾਂ ਕੁਛ ਹੋਰ ਰੱਖ ਲਓ ਪਰ ਇਹ ਸਿਹਤ ਲਈ ਤਾਂ ਇੱਕੋ ਹੀ ਗੱਲ ਆ ਨਾ ਸਿਹਤ ਤਾਂ ਤੁਹਾਡੀ ਸੰਭਾਲਦਾ ਨਾ ਸੋ ਯੋਗ ਭਜਾਏ ਰੋਗ ਵਾਲੀ ਜਿਹੜੀ ਗੱਲ ਆ ਉਹ ਕਿਤੇ ਨਾ ਕਿਸੇ ਪੱਧਰ ਦੇ ਉੱਤੇ ਜਾਇਜ਼ ਆ ਪਰ ਹੁਣ ਗੱਲ ਇਸ ਦੇ ਤੇ ਵੀ ਸਵਾਲ ਬਹੁਤ ਅੱਗੇ ਉੱਠਦੇ ਰਹੇ ਵੀ ਰਾਮਦੇਵ ਲੋਕਾਂ ਨੂੰ ਤਾਂ ਯੋਗ ਲਾ ਕੇ ਕਹਿੰਦਾ ਵੀ ਬਿਮਾਰੀਆਂ ਤੋਂ ਖੜਾ ਛੱਡੋ ਤੇ ਆਪ ਦਵਾਈਆਂ ਵੇਚਣ ਲੱਗ ਗਿਆ ਸੋ ਇਹ ਬਹੁਤ ਸਾਰੇ ਜਿਹੜੇ ਚੰਗੇ ਮਾੜੇ ਨੈਗੇਟਿਵ ਪੋਜੀਟਿਵ ਕੱਢਣ ਵਾਲੇ ਬੰਦੇ ਹੁੰਦੇ ਆ, ਤੇ ਉਹਨਾਂ ਨੇ ਕੱਢਦੇ ਰਹਿਣਾ। ਬਿਹਤਰ ਇਹ ਆ ਵੀ ਹਰ ਬੰਦਾ ਜੇ ਤੜਕੇ ਉੱਠ ਕੇ 10-15 ਮਿੰਟ ਯੋਗ ਦੇ ਉੱਤੇ ਲਾਵੇ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਆਪਣਾ ਸਰੀਰ ਸਾਂਭ ਸਕਦਾ।
ਜੀ ਬਿਲਕੁਲ। ਸੋ ਸੁਬਹਾ ਵੀ ਨੀ, ਦਿਨ ਦੇ ਵਿੱਚ ਜਦੋਂ ਵੀ ਟਾਈਮ ਮਿਲਦਾ ਵਾ ਅਗਰ 10 ਮਿੰਟ ਵੀ ਤੁਸੀਂ ਯੋਗਾ ਕਰਦੇ ਹੋ ਤਾਂ ਬਹੁਤ ਵਧੀਆ, ਮਤਲਬ ਕਿ ਤੁਹਾਡੀ ਬੋਡੀ ਬਹੁਤ ਵਧੀਆ ਰਿਸਪੋਂਸ ਦਿੰਦੀ ਆ, ਬਹੁਤ ਵਧੀਆ ਦਿਨ ਦੀ ਥਕਾਵਟ ਵੀ ਦੂਰ ਹੁੰਦੀ ਆ ਯੋਗਾ ਦੇ ਨਾਲ। ਸੋ ਬ੍ਰਦਰ ਸਾਹਿਬ ਇਹ ਤਾਂ ਚਲੋ ਜੀ ਯੋਗਾ ਦੇ ਬਾਰੇ। ਸੋ ਹੁਣ ਗੱਲ ਕਰਦੇ ਹਾਂ ਜੀ, ਜਿਹੜਾ ਕਿ ਰੇਤ ਮਾਫੀਆ ਨੇ ਕੀਤਾ ਆਪ ਤੇ ਹਮਲਾ, ਤੇ ਜਿਹੜੇ ਆਪ ਦੇ ਵਿਧਾਇਕ ਆ ਸੰਦੋਆ ਉਹ ਕਾਫੀ ਕਹਿੰਦੇ ਜ਼ਖਮੀ ਵੀ ਹੋਇਆ ਤੇ ਉਹ PGI ਪਹੁੰਚ ਗਿਆ। ਸੋ ਵੀਡੀਓ ਵੀ ਕਾਫੀ ਫਲੋਟ ਹੋਈ ਆ ਜਿਸ ਦੇ ਵਿੱਚ ਕਿ ਇੱਕ ਗਨਮੈਨ ਨੂੰ ਵੀ ਕੁੱਟਿਆ ਤੇ ਉਹਦੀ ਪੱਗ ਲਾਹੀ, ਤੇ ਜਿਹੜੇ ਬੰਦੇ ਨੇ ਮਾਰਿਆ ਵਾ ਉਹ ਕਹਿ ਰਿਹਾ ਵਾ ਕਿ ਇਹ ਜਿਹੜਾ ਵਿਧਾਇਕ ਆ ਮਹੀਨਾ ਮੰਗ ਰਿਹਾ ਸੀ। ਸੋ ਕੀ ਆ ਜੀ ਇਹ ਸਾਰਾ ਘਟਨਾਕ੍ਰਮ?
ਦੇਖੋ ਲਾਈਵ ਵੀਡੀਓ ਮੈਂ ਵੀ ਦੇਖੀ ਆ ਤੇ ਕਾਫੀ ਜਿਹੜੀ ਮੰਦਭਾਗੀ ਜਿਹੜੀ ਗੱਲ ਹੋ ਰਹੀ ਆ ਉੱਥੇ, ਇੱਕ MLA ਆ ਉਹਨੂੰ ਕੁੱਟਿਆ ਜਾ ਰਿਹਾ, ਸਰੇਆਮ ਉਹਨੂੰ ਗਾਲਾਂ ਦਿੱਤੀਆਂ ਜਾ ਰਹੀਆਂ, ਉਹ ਲੋਕਾਂ ਦਾ ਚੁਣਿਆ ਹੋਇਆ ਕਿ ਨੁਮਾਇੰਦਾ। ਤੇ ਉਸ ਤੋਂ ਵੀ ਹੈਰਾਨੀ ਦੀ ਗੱਲ ਇਹ ਆ ਰਹੀ ਆ ਵੀ ਜਿਹੜੀ ਸਿਕਿਉਰਿਟੀ ਆ ਜਿਹੜੀ ਕਿ ਉਹਦੀ ਜਾਨ ਦੀ ਰੱਖਿਆ ਲਈ ਕੀਤੀ ਆ, ਤੇ ਉਹ ਸਿਕਿਉਰਿਟੀ ਕੁਛ ਨੀ ਕਰ ਰਹੀ, ਉਲਟਾ ਸਿਕਿਉਰਿਟੀ ਵੀ ਕੁੱਟ ਖਾ ਰਹੀ ਆ। ਉਹਨਾਂ ਕੋਲ ਅਸਲਾ ਵੀ ਹੈ ਪਰ ਕੁੱਟ ਖਾ ਰਹੀ ਆ। ਮੰਨ ਲੈਂਦੇ ਆ ਵੀ ਇੱਕ ਜਿਹੜੀ ਗੋਲੀ ਚਲਾਉਣ ਦਾ ਅਧਿਕਾਰ ਨੀ ਹੁੰਦਾ ਕਿਸੇ ਕੋਲੇ, ਫੇਰ ਪਹਿਲੀ ਗੱਲ ਤਾਂ ਸਿਕਿਉਰਿਟੀ ਦਾ ਡਰਾਵਾ ਕਿਉਂ? ਜੇ ਕੋਈ ਬੰਦਾ ਤੁਸੀਂ ਸਿਕਿਉਰਿਟੀ ਨਾਲ ਬਚਾ ਹੀ ਨੀ ਸਕਦੇ ਕਿਸੇ ਨੂੰ ਤਾਂ ਫਿਰ ਉਹ ਡਰਾਵਾ ਕਿਉਂ? ਹੁਣ ਕੱਲ ਦਾ ਜਿਹੜਾ ਸਿਕਿਉਰਿਟੀ ਦੇ ਉੱਤੇ ਵੀ ਉਂਗਲ ਉੱਠੀ ਆ ਤੇ ਉਹਨਾਂ ਨੂੰ ਹਾਜ਼ਰ ਲਾਈਨ ਕੀਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਕਿਉਂ ਨੀ ਬਚਾਇਆ, ਕਿੰਤੂ ਪਰੰਤੂ ਉਹਨਾਂ ਤੇ ਆਏ ਆ। ਪਰ ਸੱਚਾਈ ਇਹ ਆ ਵੀ ਬਹੁਤ ਰੇਅਰ ਚਾਂਸ ਆ ਵੀ ਤੁਸੀਂ ਅਸਲ ਇਹਨੂੰ ਯੂਜ਼ ਕਰ ਸਕੋ। ਪਰ ਮੇਰਾ ਮੰਨਣਾ ਇਹ ਆ ਵੀ ਜੇ ਕੱਲ ਤੁਸੀਂ MLA ਦੇ ਇੱਕ ਰਾਖੀ ਕਰਨ ਲਈ ਗਏ ਹੋ ਤੇ ਜੇ ਉਹਨੂੰ ਰੱਖਿਆ ਨੀ ਕਰ ਸਕਦੇ ਤਾਂ ਉਹਨੂੰ 100% ਤੁਸੀਂ ਫੇਲ ਹੋ ਉਸਦੇ ਵਿੱਚੋਂ। ਤੇ ਜੇ ਤੁਹਾਡੇ ਇੱਕ ਗਨਮੈਨ ਦੇ ਹੁੰਦੇ ਉਹਦੀ ਪੱਗਾਂ ਲੈਂਦੀਆਂ ਤਾਂ ਫਿਰ ਬਿਨਾਂ ਗਨਮੈਨ ਤੋਂ ਤਾਂ ਪੱਗਾਂ ਲਾਉਣੀਆਂ ਕੋਈ ਕੋਈ ਔਖੀ ਚੀਜ਼ ਨੀ ਹੈਗੀ। ਸੋ ਇਹ ਚੀਜ਼ ਬਹੁਤ ਜਿਹੜੀ ਸਵਾਲ ਖੜੇ ਕਰ ਗਈ ਆ ਵੀ ਕਿਤੇ ਨਾ ਕਿਤੇ ਇੱਕ ਡਰਾਵਾ ਤੇ ਦਿਖਾਵਾ ਹੀ ਗਨਮੈਨ ਬਣ ਕੇ ਰਹਿ ਗਏ ਆ। ਲੋਕ ਇੰਨੇ ਕੁ ਜ਼ਿਆਦਾ ਪੁੱਛਰ ਗਏ ਆ ਵੀ ਉਹ ਕਿਸੇ ਨੂੰ ਪਰਵਾਹ ਹੀ ਨੀ ਮੰਨਦੇ ਕਿਸੇ ਚੀਜ਼ ਦੀ। ਤੇ ਦੱਸਣ ਚ ਇਹ ਵੀ ਆਇਆ ਵੀ ਜਿਹੜੇ ਪਰਚਾ ਦਰਜ ਹੋਇਆ ਜਾਂ ਗ੍ਰਿਫਤਾਰੀਆਂ ਵੀ ਹੋਈਆਂ ਉਹਨਾਂ ਦੇ ਉੱਤੇ ਪਹਿਲਾਂ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੇ ਕੇਸ ਚੱਲ ਰਹੇ ਆ ਜਾਂ ਪਰਚੇ ਦਰਜ ਆ। ਸੋ ਕਈ ਵਾਰੀ ਕੀ ਹੁੰਦਾ ਉਹਨਾਂ ਨੂੰ ਆਦਤ ਪੈ ਗਈ ਹੁੰਦੀ ਹੈ ਵੀ ਕੀ ਕਰ ਲਿਆ ਸਾਡਾ ਪਹਿਲਾਂ ਪਰਚੇ ਨੇ, ਕੀ ਕਰ ਲਿਆ ਹੁਣ ਕੀ ਹੋਜੂਗਾ। ਸੋ ਇੱਕ ਤਾਂ ਇਹਦਾ ਵਿੱਚ ਇਹ ਆ, ਦੂਜਾ ਇਹ ਆ ਵੀ ਜਿਹੜਾ ਉਹ ਵਿਧਾਇਕ ਦੇ ਉੱਤੇ ਲਾ ਰਹੇ ਆ ਦੋਸ਼ ਵੀ 5 ਲੱਖ ਰੁਪਇਆ ਮੰਗਦਾ ਵੀ ਜੇ ਮਾਈਨਿੰਗ ਕਰਨੀ ਹੈ ਤਾਂ ਮੈਨੂੰ 5 ਲੱਖ ਰੁਪਇਆ ਦਿਓ। ਦੇਖੋ ਪਹਿਲੀ ਨਜ਼ਰੇ ਤਾਂ ਇਹ ਦੋਸ਼ ਹੀ ਲੱਗ ਰਿਹਾ, ਪਹਿਲੀ ਨਜ਼ਰੇ ਤਾਂ ਇਹ ਲੱਗਦਾ ਵੀ ਦੋਸ਼ ਲਾਇਆ ਜਾ ਰਿਹਾ। ਏਦਾਂ ਕੋਈ ਵੀ ਮਹੀਨਾ ਦੇਖੋ, ਹੁਣ ਜੇ ਗੱਲ ਕਰੀਏ ਮਾਈਨਿੰਗ ਦੀ ਤਾਂ ਮਾਈਨਿੰਗ ਕੌਣ ਕਰਾ ਰਹੀ ਆ? ਮਾਈਨਿੰਗ ਕਰਾ ਰਹੀ ਆ ਸਰਕਾਰ, ਚਾਹੇ ਅਫੀਸ਼ੀਅਲ ਚਾਹੇ ਅਨਅਫੀਸ਼ੀਅਲ ਕਰਾ ਰਹੀ ਆ। ਜੇ ਅਫੀਸ਼ੀਅਲ ਕਰਾ ਰਹੀ ਆ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨੀ ਹੋਣੀ ਚਾਹੀਦੀ, ਜੇ ਅਨਅਫੀਸ਼ੀਅਲ ਕਰਾ ਰਹੀ ਆ ਤਾਂ ਉੱਥੇ ਆਮ ਆਦਮੀ ਪਾਰਟੀ ਜਾਂ ਵਿਰੋਧੀ ਪਾਰਟੀ ਦੇ ਵਿਧਾਇਕ ਨੂੰ ਮਹੀਨਾ ਕਿਵੇਂ ਲੈਣ ਜਾ ਵੜੂਗਾ, ਕੌਣ ਦੇ ਦੂਗਾ? ਉਹ ਤਾਂ ਅੰਡਰਸਟੂਡ ਗੱਲ ਹੀ ਆ ਨਾ ਵੀ ਭਾਈ ਜਿਹੜੀ ਵਿਰੋਧ, ਜੇ ਤਾਂ ਮੰਨ ਲੈਂਦੇ ਵੀ ਇਹ ਕਾਂਗਰਸ ਦਾ MLA ਹੁੰਦਾ ਤਾਂ ਕਾਂਗਰਸ ਤਾਂ ਮਹੀਨਾ ਮੰਗ ਸਕਦੀ ਸੀਗੀ, ਮੰਗਦੇ ਆ ਸਰਕਾਰਾਂ ਜਿਹਨਾਂ ਦੇ, ਇਹ ਤਾਂ ਹੋ ਸਕਦਾ ਉਹਦੇ ਤਾਂ। ਪਰ ਜੇ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਤਾਂ ਅੰਡਰਸਟੂਡ ਹੀ ਗੱਲ ਹੈ ਨਾ ਵੀ ਉਹ ਕਿਵੇਂ ਦੇ ਦੇਣਗੇ ਪੈਸੇ, ਉਹਨਾਂ ਨੂੰ ਪਤਾ ਹੀ ਆ ਵੀ ਇਹਦੀ ਕੀ ਪਾਵਰ ਆ। ਸੋ ਮੈਨੂੰ ਲੱਗਦਾ ਕਿਤੇ ਨਾ ਦਾਲ ਹੋਰ ਕਿਤੇ ਕਾਲੀ ਆ, ਇਹਦੇ ਵਿੱਚ ਕਿਸੇ ਨੁਕਸ ਹੋਰ ਨਿਕਲਣਗੇ, ਪਰ ਇਹ ਦੇਖਣੇ ਪੈਣਗੇ ਵਕਤ ਦਾ ਕੇ ਦੱਸੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿੱਥੇ ਦਾਲ ਕਾਲੀ ਨਿਕਲੀ। ਸੋ ਕੁੱਲ ਮਿਲਾ ਕੇ ਜਿਹੜਾ ਕਿ ਚੁਣੇ ਹੋਏ ਨੁਮਾਇੰਦੇ ਦੀ ਤਾਂ ਪੱਗ ਲਾਉਣੀ ਉਹ ਵਾਕਈ ਨਿੰਦਿਆ ਦਾ ਮਾਮਲਾ ਜੀ, ਤੇ ਬਾਕੀ ਆਉਣ ਵਾਲੇ 5-4 ਦਿਨਾਂ ਦੇ ਵਿੱਚ ਸਾਰੀ ਗੱਲ ਸਾਹਮਣੇ ਆਜੂਗੀ। ਪਰ ਮੈਨੂੰ ਪਹਿਲੀ ਨਜ਼ਰੇ ਮੰਨਣ ਨੂੰ ਮੇਰਾ ਜੀ ਨਹੀਂ ਕਰਦਾ ਵੀ ਕੋਈ ਵਿਰੋਧੀ ਪਾਰਟੀ ਦਾ MLA ਕਿਸ ਤੋਂ 5 ਲੱਖ ਪਹਿਲਾਂ ਲੈ ਲਏ ਤੇ 5 ਫੇਰ ਮੰਗਣ ਉੱਥੇ ਮਾਈਨਿੰਗ ਤੇ ਪਹੁੰਚੇ, ਇੰਨਾ ਤਾਂ ਨੀ ਹਜੇ ਨੇਰ ਕਰਦੀ ਆਈ
ਜੀ। ਸੋ ਅੱਗੇ ਬ੍ਰਦਰ ਸਾਹਿਬ ਗੱਲ ਕਰਦੇ ਹਾਂ ਸੁਖਪਾਲ ਖਹਿਰਾ ਦੇ, ਜਿਹੜਾ 2020 ਤੇ ਉਹਨਾਂ ਨੇ ਬਿਆਨ ਦਿੱਤੇ ਆ ਉਹਦੇ ਤੇ ਵੀ ਇਹਨਾਂ ਨੇ ਕਾਫੀ ਜ਼ਿਆਦਾ ਜਿਹੜੀ ਸਿਆਸਤ ਆ ਉਹ ਗਰਮਾਈ ਹੋਈ ਆ, ਤੇ ਸੁਖਪਾਲ ਖਹਿਰਾ ਨੂੰ ਮਿਲਣ ਤੋਂ ਕੇਜਰੀਵਾਲ ਨੇ ਇਨਕਾਰ ਕੀਤਾ ਤੇ ਮਨੀਸ਼ ਸੰਸੋਦੀਆ ਨੇ ਸੁਖਪਾਲ ਖਹਿਰਾ ਨੂੰ ਪਾਈ ਝਾੜ। ਸੋ ਕੀ ਕਹੋਗੇ ਜੀ ਇਸ ਦੇ ਬਾਰੇ?
ਦੇਖੋ ਕਈ ਵਾਰੀ ਜਲਦਬਾਜ਼ੀ ਚ ਜਾਣੇ ਅਣਜਾਣੇ ਦੇ ਵਿੱਚ ਕੁਝ ਕੁ ਗੱਲਾਂ ਹੋ ਜਾਂਦੀਆਂ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਮਾ ਕਲੀਨ ਚਿੱਟ ਤੱਕ ਸੁਖਪਾਲ ਖਹਿਰੇ ਨੂੰ ਵੀ ਨੀ ਮਿਲਣੀ ਚਾਹੀਦੀ, ਕਿਤੇ ਨਾ ਕਿਤੇ ਤੋਂ ਗਲਤੀ ਤਾਂ ਹੋਈ ਆ। ਪਰ ਸੁਖਪਾਲ ਜਿਹੜੀ ਗੱਲ ਇਹ ਆ ਵੀ ਕਈ ਵਾਰੀ ਬੰਦਾ ਸੋਚਦਾ ਨੀ, ਕਈ ਵਾਰੀ ਬੰਦਾ ਇੱਕ ਤਰਫੀ ਸੋਚ ਲੈਂਦਾ। ਹੁਣ 2020 ਰੈਫਰੈਂਡਮ ਦੀ ਗੱਲ ਆ, ਜੋ ਮੈਂ ਕਰਾਂ ਜਾਂ ਕੋਈ ਹੋਰ ਬੰਦਾ ਕਰੇ ਤਾਂ ਕੋਈ ਗੱਲ ਫਰਕ ਨੀ ਪੈਂਦਾ, ਆਮ ਬੰਦਾ ਕਰੇ, ਕਿਉਂਕਿ ਉਹਨੂੰ ਕੋਈ ਕਿਸੇ ਚੀਜ਼ ਦੇ ਉਹ ਲੈਣ ਦੇਣਦਾਰ ਨੀ। ਜੇ ਇੱਕ ਗੌਰਮੈਂਟ ਦਾ ਬੰਦਾ ਜਿਹੜੇ ਨੇ ਕਿ ਸੰਵਿਧਾਨ ਦੀ ਸਹੁੰ ਚੱਕੀ ਆ ਤੇ ਉਹ ਸੰਵਿਧਾਨ ਦੇ ਉਲਟ ਦੀ ਜੇ ਕੋਈ ਗੱਲ ਨੂੰ ਪ੍ਰਮੋਟ ਕਰੂਗਾ ਤਾਂ ਉਹਦਾ ਉਹ ਜਵਾਬਦੇਹ ਹੋਊਗਾ। ਹੁਣ ਅਸੀਂ ਲੱਖ ਦੇਖਿਆ ਸੀ, ਬਹੁਤ ਸਾਰੇ ਬੰਦੇ ਸਾਡੇ ਆਏ ਸਿਆਸਤ ਦੇ ਵਿੱਚ ਆਉਂਦੇ ਆ ਤੇ ਆਉਣ ਤੋਂ ਬਾਅਦ ਉਹਨਾਂ ਦੇ ਜਿਵੇਂ ਸੈੱਲ ਕੱਢਦੇ ਹੁੰਦੇ ਆ, ਉਹ ਮੁੱਦੇ ਨੂੰ ਖਤਮ ਹੀ ਕਰ ਦਿੰਦੇ ਆ, ਮੁੱਦੇ ਬਾਰੇ ਵਿਚਾਰ ਨੀ ਕਰਦੇ, ਬੋਲਦੇ ਨੀ। ਉਹਦਾ ਇੱਕੋ ਇੱਕ ਕਾਰਨ ਇਹ ਹੁੰਦਾ ਵੀ ਉਹਨਾਂ ਨੇ ਸੰਵਿਧਾਨ ਦੇ ਪ੍ਰਤੀ ਜਿਹੜੀ ਇਮਾਨਦਾਰ ਰਹਿਣ ਦੀ ਸਹੁੰ ਖਾਧੀ ਹੁੰਦੀ ਹੈ ਤੇ ਉਸੇ ਸੰਵਿਧਾਨ ਦੇ ਅੰਗੇ ਇਸ ਤੋਂ ਫਿਰ ਮੁੱਦੇ ਨੂੰ ਕਿਵੇਂ ਚੱਕਣ। ਸੋ ਇਹ ਚੀਜ਼ ਕਿਤੇ ਨਾ ਕਿਤੇ ਭਾਰੂ ਪੈ ਰਹੀ ਆ ਤੇ ਕੇਜਰੀਵਾਲ ਤੇ ਸਿਸੋਦੀਆ ਵੱਲੋਂ ਵੀ ਦੂਰੀ ਤਾਂ ਅਪਣਾਈ ਜਾ ਰਹੀ ਆ ਵੀ ਉਹਨਾਂ ਦੇ ਉੱਤੇ ਕੋਈ ਦੇਸ਼ ਧਰੋਹ ਦੀ ਗੱਲ ਨਾ ਹੋ ਜਾਏ ਕਿਸੇ ਪਾਸੇ ਦੀ। ਪਰ ਦੇਖੋ ਸਿਆਸੀ ਪਾਰਟੀਆਂ ਨੂੰ ਨਾ ਮੁੱਦੇ ਚਾਹੀਦੇ ਹੁੰਦੇ ਆ ਤੇ ਮੁੱਦਾ ਹੁਣ ਕੋਈ ਦੇਖ ਨੀ ਰਿਹਾ ਸੀ ਤੇ ਹੁਣ ਇਹ ਮੁੱਦਾ ਮਿਲ ਗਿਆ, ਹੁਣ ਇਸ ਤੇ ਕੁਛ ਚਿਰ ਰੋਟੀਆਂ ਸਿੱਖਦੀਆਂ ਰਹਿਣ।
ਬਿਲਕੁਲ ਜੀ, ਅੱਗੇ ਰਾਜ ਸਾਹਿਬ ਥੋੜੇ ਜਿਹੇ ਮੈਸੇਜ ਵੀ ਆ ਰਹੇ ਆ, ਉਹ ਵੀ ਆਪਾਂ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ ਜੀ। ਇੱਧਰ ਮਨਿੰਦਰ ਸਿੰਘ ਹਾਂਸ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਤੇ ਉਹ ਕਹਿੰਦੇ ਕਿ ਮਿੰਟੂ ਜੀ ਵੀ ਹੈਵ ਇੰਟਰਨੈਸ਼ਨਲ ਸਟੂਡੈਂਟ ਵਾਇਲੈਂਸ ਪ੍ਰੋਬਲਮ ਹੇਅਰ, ਤੇ ਨਾਲ ਹੀ ਉਹਨਾਂ ਨੇ ਮੌਸਮ ਦਾ ਹਾਲ ਦੱਸਿਆ ਵਾ ਜੀ, ਕਹਿੰਦੇ 22 degrees ਆ ਤੇ ਵੈਰੀ ਗੁੱਡ ਆ। ਸੋ ਕੀ ਕਹੋਗੇ ਜੀ ਇਸ ਬਾਰੇ ਸਟੂਡੈਂਟ ਵਾਇਲੈਂਸ ਪ੍ਰੋਬਲਮ?
ਦੇਖੋ ਇਹ ਸੱਚਾਈ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ। ਸਟੂਡੈਂਟਸ ਦਾ ਜਿਹੜਾ ਹੁਣ ਬਹੁਤ ਵੱਡਾ ਜਿਹੜਾ ਇੱਕ ਪੱਖ ਆ, ਉਹ ਮੈਂ ਕੈਨੇਡਾ ਚ ਜਾ ਰਿਹਾ ਤੇ ਉੱਥੇ ਦਿੱਕਤਾਂ ਵੀ ਆ ਰਹੀਆਂ, ਪਿੱਛੇ ਜੇ ਬਹੁਤ ਸਾਰੀਆਂ ਵੀਡੀਓ ਵੀ ਫਲੋਟ ਹੋਈਆਂ ਵੀ ਜਵਾਕਾਂ ਨੇ ਜਾ ਕੇ ਉੱਥੇ ਵੀ ਆਪਣੇ ਵਾਲਾ ਜਿਹੜਾ ਕੰਮ ਕਰਨਾ ਚਾਹਿਆ ਜਾਂ ਕੀਤਾ। ਪਰ ਜਿਹੜਾ ਮੈਨੂੰ ਜਿੱਥੋਂ ਤੱਕ ਉਮੀਦ ਆ ਵੀ ਇਹ ਮੁਲਕ ਇਹੋ ਜਿਹੇ ਮੁਲਕ ਆ, ਇਹ ਬੰਦੇ ਦੇ ਗਲ ਚ ਇਹ ਜੀ ਪੰਜਾਲੀ ਪਾਉਂਦੇ ਆ ਵੀ ਉਹ ਜਿਹੜੀਆਂ ਇਹ ਪੁੱਛ ਰਹੇ ਆ ਜਾਂ ਥੋੜੇ ਜੇ ਜਵਾਕ, ਜਾਂ ਸਾਰੇ ਨੀ ਹੁੰਦੇ, ਸਾਰੇ ਜਵਾਕ ਤਾਂ ਏਦਾਂ ਨੀ ਹੈ, ਕੁਝ ਇੱਕ ਜਵਾਕ ਜਿਹੜੇ ਹਜੇ ਨੰਬਰਦਾਰੀਆਂ ਸਰਪੰਚੀਆਂ ਲੈ ਕੇ ਗਏ ਆ ਜਾਂ ਪੁੱਛ ਰਹੇ ਵਾ, ਉਹਨਾਂ ਦੇ ਗਲ ਦੇ ਵਿੱਚ ਇਹ ਪੰਜਾਲੀ ਜਦੋਂ ਪੈਗੀ ਨਾ ਉਸ ਮਾਰ ਕੇ, ਉਦੋਂ ਬਾਅਦ ਇਹਨਾਂ ਨੂੰ ਪਤਾ ਲੱਗੂਗਾ। ਸੋ ਲੋਕਾਂ ਨੂੰ ਅਸਲ ਚ ਭੁਲੇਖਾ ਇਹ ਹੁੰਦਾ ਵੀ ਅੱਜ ਸਾਡੀਆਂ ਫੀਸਾਂ ਜੀਆਂ ਭਰਨ ਹਟ ਜਾਣ ਫੇਰ ਅਸੀਂ ਸੁੱਖ ਹੋ ਜਾਂਗੇ, ਫੀਸਾਂ ਜੀਆਂ ਭਰਨ ਹਟਣ ਤੋਂ ਬਾਅਦ ਤੇ ਫੇਰ ਬੰਦੇ ਨੂੰ ਇਹ ਲੱਗਦਾ ਵੀ ਬਸ ਹੁਣ ਘਰ ਬਾਰ ਜਾ ਲੈ ਲਈਏ ਫੇਰ ਸੌਖੇ ਹੋ ਜਾਂਗੇ, ਫੇਰ ਪਰਿਵਾਰ ਸ਼ੁਰੂ ਹੋ ਜਾਂਦਾ। ਇਹ ਸੌਖਾ ਸੁੱਖਾ ਵਿਦੇਸ਼ ਚ ਕੋਈ ਨੀ ਹੁੰਦਾ ਤੇ ਨਾ ਉਹ ਹੋਵੇ, ਇਹ ਪੰਜਾਲੀ ਜਦੋਂ ਪੈਂਦੀ ਜਾਂਦੀ ਹੈ ਤੇ ਗਾਂਹ ਦੀ ਗਾਂਹ ਬੰਦਾ ਤੁਰਦਾ ਜਾਂਦਾ। ਸੋ ਮੈਂ ਗਰੰਟੀ ਕਰਦਾ ਵੀ ਇਹੀ ਸਟੂਡੈਂਟ ਆ ਜਿਹੜੇ, ਜਿਨ੍ਹਾਂ ਚੋਂ ਕੁਝ ਇੱਕ ਲੋਕ ਇਹ ਜਾਂ ਕੁਛ ਕਰ ਰਹੇ ਆ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਤੋਂ ਸ਼ਾਂਤ ਬੰਦੇ ਦਿਖਾਈ ਦੇਣਗੇ।
ਬਿਲਕੁਲ ਜੀ, ਉੱਥੇ ਕਾਫੀ ਜਿਆਦਾ ਅੱਜ ਕੱਲ ਰੌਲਾ ਵੀ ਪੈ ਰਿਹਾ, ਵੀਡੀਓ ਵੀ ਆ ਰਹੀਆਂ ਕਿ ਉੱਥੇ ਉੱਚੀ ਉੱਚੀ ਹਾਰਨ ਵੱਜਦੇ ਆ ਤੇ ਜਿਹੜੇ ਮੁੰਡੇ ਆ ਉਹ ਗੱਡੀਆਂ ਦੀਆਂ ਰੇਸਾਂ ਵੀ ਉਸੇ ਤਰ੍ਹਾਂ ਲਗਾਉਂਦੇ ਆ ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਚੱਲਦੀ ਆ, ਤੇ ਕਈਆਂ ਦੇ ਜਿਹੜੇ ਨੰਬਰ ਉਹ ਤਾਂ ਚਲੋ ਸਾਰੀ ਜਗ੍ਹਾ ਹੀ ਆ, ਕੁਝ ਕ ਇੱਥੇ ਵੀ ਆ ਤੇ ਉੱਥੇ ਵੀ ਆ, ਜਿਨ੍ਹਾਂ ਦੀਆਂ ਜਿਹੜੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਜਿੱਦਾਂ ਕਿ ਬੰਦੂਕ, ਡਾਕੂ, ਅਸਲਾ ਇੱਦਾਂ ਦੇ ਲਿਖੇ ਹੋਏ ਆ, ਸੋ ਉਹਨਾਂ ਦੇ ਬਾਰੇ ਕੀ ਕੀ ਕਹਿਣਾ ਚਾਹੋਗੇ ਤੁਸੀਂ?
ਗਲਤੀਆਂ ਕਰ ਬੈਂਦੇ ਤਾਂ ਉਹਨਾਂ ਨੂੰ ਐ ਲੱਗਦਾ ਵੀ ਸਿਆਣਪ ਆ ਜਿਹੜੀ ਉਹ ਤਾਂ ਸਾਡੇ ਕੋਲ ਹੀ ਆ, ਪਰ ਜਦੋਂ ਜਿਵੇਂ ਜਿਵੇਂ ਉਮਰ ਅੱਗੇ ਵੱਧਦੀ ਹੈ ਗੱਲਾਂ ਦੇ ਉੱਤੇ ਆਪ ਦੇ ਉੱਤੇ ਮਜ਼ਾਕ ਦਾ ਪਾਤਰ ਬੰਦਾ ਬਣਦਾ, ਆਪਦੇ ਆਪ ਨੂੰ ਕਹਿੰਦਾ, ਬਹੁਤ ਘੱਟ ਲੋਕ ਮਿਲਣਗੇ ਜਿਹੜੇ ਤੁਹਾਨੂੰ ਇਸ ਉਮਰ ਦੇ ਵਿੱਚ ਸੁਲਝੇ ਹੋਏ ਮਿਲਣਗੇ, ਪਰ ਨਹੀਂ ਤਾਂ ਫਿਰ ਦੂਜੇ ਪਾਸੇ ਚੱਲਦੇ ਆ। ਕੱਲ ਹੀ ਮੈਂ ਨਾ ਇੱਕ ਕਵਿਤਾ ਸੁਣ ਰਿਹਾ ਸੀ ਵਟਸਐਪ ਦੇ ਉੱਤੇ, ਕਵਿਤਾ ਫਲੋਟ ਹੋ ਰਹੀ ਸੀਗੀ ਚਹਿਲ ਸਾਹਿਬ ਦੀ। ਚਹਿਲ ਸਾਹਿਬ ਸਾਡੇ ਮੌੜ ਮੰਡੀ ਇਲਾਕੇ ਤੋਂ ਹਾਂ ਜੀ, ਘੁੰਮਣ ਤੋਂ, ਤੇ ਉਹਨਾਂ ਨੇ ਨਾ ਬਹੁਤ ਪਹਿਲਾਂ ਇੱਕ ਮਰਦਮਸ਼ੁਮਾਰੀ ਕਵਿਤਾ ਲਿਖੀ ਸੀ ਤੇ ਜਿਹੜੀ ਕਿ ਬਹੁਤ ਚੱਲੀ ਸੀ। ਮਰਦਮਸ਼ੁਮਾਰੀ ਚ ਉਹਨਾਂ ਨੇ ਦਿਖਾਇਆ ਸੀ ਵੀ ਇੱਕ ਬਜ਼ੁਰਗ ਕਿਵੇਂ ਉਹ ਜਦੋਂ ਮਰਦਮਸ਼ੁਮਾਰੀ ਕਰਨ ਜਾਂਦੇ ਆ ਜੇ ਟੀਚਰ, ਸੱਚੀ ਘਟਨਾ ਤੇ ਉਹਨਾਂ ਨੇ ਇੱਕ ਕਵਿਤਾ ਲਿਖੀ ਸੀ ਤੇ ਕਿਵੇਂ ਉਸ ਬਜ਼ੁਰਗ ਦੀ ਜਿਹੜੀ ਅੱਤ ਕਥਨੀ ਉਹ ਸੁਣਾਉਂਦੇ ਸੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਕਵਿਤਾ ਫਿਰ ਔਰਤਾਂ ਦੀ ਵੀ ਮਰਦਮਸ਼ੁਮਾਰੀ ਦੇ ਨਾਲ ਉਹਦਾ ਦੂਜਾ ਵਰਜਨ ਪੇਸ਼ ਕੀਤਾ ਸੀ। ਪਰ ਕੱਲ ਮੈਂ ਉਹਨਾਂ ਦੀ ਬਹੁਤ ਸੋਹਣੀ ਇੱਕ ਕਵਿਤਾ ਸੁਣੀ ਜੀ, ਜਦੋਂ ਉਹਨਾਂ ਨੇ ਲਿਖਿਆ ਨਾ ਵੀ ਜੱਟ 18 ਸਾਲ ਦੀ ਉਮਰ ਦੇ ਵਿੱਚ ਪਤਾ ਨੀ ਕੋਈ ਗਾਣਾ ਆਇਆ ਸੀ, ਬਦਨਾਮ ਹੋ ਗਿਆ ਕੁੜੀ ਦਾ ਗਾਣਾ ਕੋਈ ਆਇਆ ਸੀ, ਤੇ ਉਸ ਦੇ ਜਵਾਬ ਚ ਉਹਨਾਂ ਨੇ ਕਵਿਤਾ ਤੇ ਬਹੁਤ ਬਾ ਕਮਾਲ ਕਵਿਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਵੀ 18 ਸਾਲ ਦੀ ਉਮਰ ਚ ਭਾਜੇ ਤੂੰ ਕਰਨਾ ਸੀ ਤਾਂ ਆਹ ਚੀਜ਼ਾਂ ਕਰ ਸਕਦਾ ਸੀਗਾ। ਬਹੁਤ ਸੋਹਣਾ ਹਲੂਣਾ ਜਿਹੜਾ ਨੌਜਵਾਨ ਪੀੜ੍ਹੀ ਨੂੰ ਦਿੱਤਾ। ਪਰ ਇਸੇ ਲਈ ਅਸੀਂ ਫਿੱਟ ਲਾਉਂਦਾ ਪਾਉਣੇ ਅੱਜ ਦੇ ਜਿਹੜੇ ਗਾਇਕਾਂ ਨੂੰ, ਅੱਜ ਦੇ ਗੀਤਕਾਰਾਂ ਨੂੰ, ਜਿਹੜੇ ਲੋਕ ਨੌਜਵਾਨ ਪੀੜ੍ਹੀ ਨੂੰ ਇਹ ਕਹਿੰਦੇ ਆ ਵੀ ਨਹੀਂ ਅਸਲਾ ਤੇ ਬਰੂਦ ਜੇ ਤੁਹਾਡੇ ਚੋਂ ਸੈਲਾ, ਅੱਜ ਇੱਕ ਨਵੀਂ ਚੀਜ਼ ਆ ਗਈ ਆ, ਮੂਸੇ ਵਾਲੇ ਨੇ ਇੱਕ ਨਵਾਂ ਟ੍ਰੈਂਡ ਪੇਸ਼ ਕਰਤਾ, ਉਹ ਆਖਦਾ ਵੀ ਜਿਹੜੇ ਕੁੜੀ ਆ ਉਹਦੇ ਚੋਂ ਸੈਂਟਾਂ ਦੀ ਸਮੈਲ ਮਹਿਕ ਆਉਣੀ ਚਾਹੀਦੀ, ਜਿਹੜਾ ਮੁੰਡਾ ਮੁੰਡੇ ਚ ਤਾਂ ਬਰੂਦ ਦੀ ਸਮੈਲ ਆਉਂਦੀ ਆ ਤਾਂ ਮੁੰਡਾ ਸਹੀ ਆ ਉਹ। ਫੇਰ ਉਹ ਮੁੰਡੇ ਚ ਮਰਦਾਨਗੀ ਆ ਤੇ ਓਹਨੂੰ ਮੁੰਡਿਆਂ ਨੂੰ ਕਹਿੰਦਾ ਵੀ ਸੈਂਟ ਤੇ ਇਹ ਨਾ ਲਾਓ ਤੁਸੀਂ ਤੁਹਾਡੇ ਚ ਬਰੂਦ ਦੀ ਸਮੈਲ ਆਉਣੀ ਚਾਹੀਦੀ ਆ। ਸੋ ਦੇਖੋ ਕਿੱਡੀ ਵੱਡੀ ਬੇਵਕੂਫੀ ਭਰੀਆਂ ਗੱਲਾਂ ਉਹ ਬੰਦਾ ਕਰ ਰਿਹਾ, ਪਰ ਮੈਂ ਦੇਖਿਆ ਬਹੁਤ ਸਾਰੇ ਲੋਕ ਓਹਨੂੰ ਬਚਾਉਣ ਦੀ ਕੋਸ਼ਿਸ਼ ਕਹਿੰਦੇ ਨਾ, ਉਹ ਬੜਾ ਪੜਿਆ ਲਿਖਿਆ ਜੀ, ਉਹ ਇੰਜੀਨੀਅਰ ਆ, ਉਹ ਬੜਾ ਸਿਆਣਾ, ਬਹੁਤ ਸਾਰੀਆਂ ਇੰਟਰਵਿਊ ਚ ਵੀ ਕਿਹਾ ਜਾਂਦਾ ਜੀ ਮੈਂ ਨਸ਼ੇ ਨੀ ਪ੍ਰਮੋਟ ਕਰਦਾ, ਮੈਂ ਤਾਂ ਅਸਲਾ ਹੀ ਕਰਦਾ। ਪਰ ਮੈਨੂੰ ਲੱਗਦਾ ਵੀ ਇਹ ਲੋਕ ਆ ਜਿਹੜੇ ਨਾ ਸਾਡੇ ਤੇ ਪੰਜਾਬੀ ਦੇ ਵਿੱਚ ਮੈਂ ਕਹਿਣਾ, ਵੈਸੇ ਤਾਂ ਉਹਨੇ ਆਉਣ ਗਾਲਾਂ ਵੀ ਕੱਢੀਆਂ ਇੱਕ ਗੀਤ ਦੇ ਵਿੱਚ ਮੇਰੇ ਵਰਗਿਆਂ ਨੂੰ, ਬਹੁਤ ਨੂੰ ਗਾਲਾਂ ਕੱਢੀਆਂ, ਪਰ ਮੈਂ ਪੰਜਾਬੀ ਦੇ ਵਿੱਚ ਕਹਿਣਾ ਵੀ ਇਹੋ ਜਿਹੇ ਫੁਕਰ ਪੰਥੀ ਜਿਹੜੇ ਨੌਜਵਾਨ ਆਉਂਦੇ ਆ ਜਾਂ ਸਿਰਫ ਆਪਣੇ ਪ੍ਰਤੀ ਸੋਚਦੇ ਆ, ਉਹ ਸਮਾਜ ਲਈ ਕਲੰਕ ਤੋਂ ਵੱਧ ਕੇ ਕੁਛ ਨੀ। ਮੈਂ ਇੱਕ ਜਿਹੜਾ ਇਹ ਬੰਦਾ ਮੈਂ ਇਹਦੇ ਚ ਕਲਾ ਹੈਗੀ ਉਹੀ ਹਨੀ ਸਿੰਘ ਵਾਲੀ ਗੱਲ, ਹਨੀ ਸਿੰਘ ਨੂੰ ਮੈਂ ਮੂੰਹ ਤੇ ਕਿਹਾ ਸੀ ਵੀ ਜਿੰਨੀ ਤੇਰੇ ਚ ਕਲਾ ਤੇ ਜੇ ਤੂੰ ਉਸ ਕਲਾ ਦੇ ਵਿੱਚ ਚੀਕਾਂ ਮਾਰਨ ਦੀ ਥਾਂ ਤੇ ਉਹਨੂੰ ਪੋਜ਼ਿਟਿਵ ਪਾਸੇ ਵਰਤ ਲੈ ਤਾਂ ਤੂੰ ਅੱਜ ਦੇ ਨੌਜਵਾਨਾਂ ਲਈ ਇੱਕ ਬਹੁਤ ਵੱਡਾ ਰਾਹ ਦਸੇਰਾ ਬਣ ਸਕਦਾ। ਮੈਂ ਇਹ ਗੱਲ ਉਹਦੇ ਮੂੰਹ ਤੇ 2012 ਚ ਐਡੀਲੇਡ ਦੀ ਪ੍ਰੈਸ ਕਾਨਫਰੰਸ ਚ ਕਹੀ ਆ, ਜਿਹੜੀ ਤੁਸੀਂ ਹੁਣ ਵੀ ਯੂਟਿਊਬ ਤੇ ਲਿਖ ਕੇ ਦੇਖ ਲਿਓ, ਐਡੀਲੇਡ ਫਰੰਟ ਆਫ ਹਨੀ ਸਿੰਘ ਫਰੰਟ ਆਫ ਐਡੀਲੇਡ ਮੀਡੀਆ ਨਾਂ ਦੀ ਇੱਕ ਵੀਡੀਓ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜੂ। ਇਹੀ ਗੱਲ ਮੈਂ ਮੂਸੇ ਵਾਲੇ ਨੂੰ ਅੱਜ ਕਹਿਣਾ ਚਾਹੁੰਦਾ ਵੀ ਜੇ ਉਹ ਜਿੰਨੀ ਉਹਦੇ ਚ ਕੁਆਲਿਟੀ ਆ, ਜਿੰਨਾ ਉਹ ਫਰੈਸ਼ ਮਿਊਜਿਕ ਦਿੱਤਾ ਉਹਨੇ, ਫਰੈਸ਼ ਸਟਾਈਲ ਦਿੱਤਾ, ਤਾਂ ਜੇ ਉਹੀ ਫਰੈਸ਼ ਚੀਜ਼ਾਂ ਉਹ ਚੰਗੇ ਪਾਸੇ ਵਰਤ ਲੇ ਤਾਂ ਮੈਨੂੰ ਲੱਗਦਾ ਜ਼ਿਆਦਾ ਸਹੀ ਆ। ਪਰ ਉਹ ਤਾਂ ਕੀ ਕਰ ਰਿਹਾ, ਉਹ ਤਾਂ ਕਹਿ ਰਿਹਾ ਵੀ ਮੇਰੇ ਤੋਂ ਤਾਂ ਸਿਆਣਾ ਹੀ ਕੋਈ ਨੀ, ਉਹ ਜੇ ਕੋਈ ਵੀ ਬੰਦਾ ਉਹਨੂੰ ਟੋਕਦਾ ਰੋਕਦਾ ਉਹਦੇ ਅਗੇਂਸਟ ਫਿਰ ਇਹੋ ਜਿਹਾ ਕੁਛ ਬੋਲਦਾ ਵੀਡੀਓ ਪਾਉਂਦਾ ਤਾਂ ਉੱਥੇ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਦਿਮਾਗ ਆ ਬੰਦੇ ਦੇ ਵਿੱਚ। ਸੋ ਇਹੋ ਜੇ ਜਿੱਦਾਂ ਤੱਕ ਇਹੋ ਜੇ ਗਾਇਕ ਗੀਤਕਾਰ ਆਉਂਦੇ ਰਹਿਣਗੇ ਸਾਡੇ ਸਮਾਜ ਦੇ ਵਿੱਚ ਤੇ ਉਦੋਂ ਤੱਕ ਇਹ ਨੌਜਵਾਨ ਜਿਹੜੇ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਹੀ ਰਹਿਣਗੇ।
ਜੀ ਚਲੋ, ਇਹ ਤਾਂ ਗੱਲ ਹੋਈ ਜੀ, ਮਤਲਬ ਕਿ ਜਿਹੜਾ ਕੈਨੇਡਾ ਦੇ ਵਿੱਚ ਵੀ ਏਦਾਂ ਦਾ ਚਲੋ ਚੱਲ ਰਿਹਾ ਵਾ। ਇੱਕ ਆਪਾਂ ਹੋਰ ਮੈਂ ਪੁੱਛਣਾ ਚਾਹੁੰਦੀ ਸੀ ਭਾਜੀ, ਜਿੱਦਾਂ ਹੁਣ ਕੈਨੇਡਾ ਦੇ ਵਿੱਚ ਕਈ ਵੀਡੀਓਜ਼ ਵੀ ਹੋਰ ਫਲੋਟ ਹੋ ਰਹੀਆਂ ਕਿ ਬੰਦੇ ਉੱਥੇ ਟਰੈਕਟਰ ਮੰਗਾ ਲਏ ਤੇ ਸੜਕਾਂ ਤੇ ਟਰੈਕਟਰ ਲੈ ਕੇ ਉਸੇ ਤਰ੍ਹਾਂ ਜਾ ਰਹੇ ਆ, ਤੇ ਨਾਲ ਉਹਨਾਂ ਦੇ ਕਮੈਂਟ ਆਇਆ ਕਿ ਵੀ ਜਿਹੜੇ ਪੰਜਾਬੀ ਆ ਵੀ ਉਹ ਆਪਦੇ ਸ਼ੌਂਕ ਇੱਦਾਂ ਪੂਰੇ ਕਰਦੇ ਆ, ਸੋ ਇਹ ਕਿੱਥੋਂ ਕੁ ਤੱਕ ਜਾਏਗਾ? ਕਿਉਂਕਿ ਜੇ ਅਸੀਂ ਸਾਡੇ ਮੁਲਕਾਂ ਦੇ ਵਿੱਚ ਭਈਆਂ ਦੇ ਆਉਣ ਤੇ ਜਿਹੜੇ ਕਿ ਉੱਥੇ ਮਿਹਨਤ ਮੁਸ਼ਕਤ ਕਰਨ ਆਉਂਦੇ ਆ, ਉਹਦੇ ਤੇ ਅਸੀਂ ਕਿੰਨੇ ਗਿਲੇ ਰੋਸੇ ਸ਼ਿਕਵੇ ਕਰਦੇ ਹਾਂ, ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਇਹਨਾਂ ਦੇ ਰੂਲ ਫੋਲੋ ਕਰਨੇ ਜਾਂ ਉਹਨਾਂ ਨੂੰ ਐਕਸੈਪਟ ਕਰਨਾ ਉਹ ਜ਼ਰੂਰੀ ਨਹੀਂ ਹੈਗਾ?
ਦੇਖੋ, ਇਹ ਤਾਂ ਆਪਾਂ ਨਹੀਂ ਕਹਿ ਸਕਦੇ ਵੀ ਉਹਨਾਂ ਦੇ ਰੂਲ ਤੋੜਦੇ ਆ, ਰੂਲ ਤੋੜਨ ਵਾਲੇ ਤਾਂ ਉੱਥੇ ਟੰਗੇ ਜਾਂਦੇ ਆ, ਚਿੱਕੇ ਟੰਗੇ ਜਾਂਦੇ ਆ, ਇਸ ਕਰਕੇ ਰੂਲ ਤਾਂ ਨਹੀਂ ਉਹ ਤੋੜ ਸਕਦੇ। ਟਰੈਕਟਰ ਤਾਂ ਪੁਰਾਣੇ ਬੰਦਿਆਂ ਨੇ ਵੀ ਉੱਥੇ ਲਿਆਂਦੇ ਹੋਏ ਆ, ਪੁਰਾਣੇ ਬੰਦਿਆਂ ਨੇ ਜੀਪਾਂ ਵੀ ਰੱਖੀਆਂ ਹੁੰਦੀਆਂ, ਪਰ ਰੌਲਾ ਤਾਂ ਇਹ ਹੈ ਵੀ ਉਹ ਸੜਕ ਦੇ ਉੱਤੇ ਕੈਨੇਡਾ ਦੇ ਰੂਲ ਮੁਤਾਬਕ ਹੀ ਚਲਾਉਂਦੇ ਆ, ਇਹ ਨੀ ਚਲਾ ਸਕਦੇ ਵੀ ਉਹ ਕੈਨੇਡਾ ਦੇ 100 ਦੀ ਸਪੀਡ ਵਾਲੀ ਸੜਕ ਦੇ ਉੱਤੇ 20 ਦੀ ਸਪੀਡ ਤੇ ਟਰੈਕਟਰ ਨਹੀਂ ਲਿਆ ਸਕਣਗੇ ਉਹ ਕਦੇ ਵੀ। ਪਰ ਇਹ ਕੋਈ ਪ੍ਰੋਬਲਮ ਨੀ, ਇੱਥੇ ਉਹਨਾਂ ਨੂੰ ਵੀ ਸਰਕਾਰਾਂ ਨੂੰ ਕੋਈ ਦਿੱਕਤ ਨਹੀਂ, ਇਹ ਮਲਟੀਕਲਚਰਿਜ਼ਮ ਦੇ ਤੌਰ ਦੇ ਉੱਤੇ ਉਹਨੂੰ ਮੰਨਦੇ ਆ ਵੀ ਇਹ ਠੀਕ ਆ, ਕੋਈ ਗੱਲ ਨੀ। ਪਰ ਰੌਲਾ ਤਾਂ ਇਹ ਆ ਜਾਂਦਾ ਵੀ ਜਦੋਂ ਤੁਸੀਂ ਵਾਇਲੈਂਸ ਪੈਦਾ ਕਰਦੇ ਹੋ ਜਾਂ ਦੂਜਿਆਂ ਦੇ ਦੀ ਆਜ਼ਾਦੀ ਦੇ ਵਿੱਚ ਖਰਲ ਪਾਉਣੇ ਹੋ, ਉਦੋਂ ਰੌਲਾ ਪੈਂਦਾ ਅਸਲ ਦੇ ਵਿੱਚ। ਜੇ ਤੁਸੀਂ ਨੋਰਮਲ ਜਿਹੜੀਆਂ ਗੱਲਾਂ ਹੋ ਰਹੀਆਂ ਉਹਨਾਂ ਨਾਲ ਨੀ ਨਾ ਰੌਲਾ ਪੈਂਦਾ, ਇਹ ਤਾਂ ਇੱਕ ਸ਼ੌਂਕ ਅੱਡੋ ਅੱਡ ਕੌਮਾਂ ਦੇ, ਅੱਡੋ ਅੱਡ ਬੰਦਿਆਂ ਦੇ, ਅੱਡੋ ਅੱਡ ਸੋਚ ਮੁਤਾਬਕ। ਪਰ ਜੇ ਉਹ ਸ਼ੌਂਕ ਤੁਸੀਂ ਉਸ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਦੇ ਹੋ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ।
ਜੀ, ਸੋ ਅੱਗੇ ਖਬਰ ਬਾਰੇ ਗੱਲ ਕਰਦੇ ਹਾਂ ਜੀ। ਕੈਂਸਰ ਡਿਟੈਕਸ਼ਨ ਵੈਨ ਦੀ ਸ਼ੁਰੂਆਤ ਕੀਤੀ ਹੈ ਤੇ ਸਿਹਤ ਮੰਤਰੀ ਨੇ ਹਰੀ ਝੰਡੀ ਵੀ ਦਿੱਤੀ ਹੈ ਤੇ ਕਹਿ ਰਹੇ ਆ ਕਿ ਹਰ ਸਾਲ 100 ਕੈਂਪ ਲਾਏ ਜਾਣ ਦਾ ਟੀਚਾ। ਸੋ ਪੇਂਡੂ ਖੇਤਰਾਂ ਵਿੱਚ ਸਿਹਤ ਸਿੱਖਿਆ ਲਈ ਵੱਡੀ ਮੁਹਿੰਮ ਦਾ ਆਹਦ ਲਿਆ ਵਾ, ਸੋ ਹੁਣ ਦੇਖੋ ਜੀ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਕੀ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਆਊਗਾ।
ਇਹ ਰਿਜ਼ਲਟ ਜਿਹੜਾ ਇਹਦਾ ਇਹੀ ਸਾਹਮਣੇ ਆ ਜੀ ਵੀ ਦੇਖੋ, ਜੇ ਲੋੜ ਕਾਢ ਦੀ ਮਾਂ, ਜੇ ਲੋੜ ਪਈ ਆ ਹੁਣ ਇਹਨਾਂ ਚੀਜ਼ਾਂ ਦੀ ਤਾਂ ਹੀ ਇਹ ਚੀਜ਼ਾਂ ਚੱਲੀਆਂ। ਤੇ ਕੈਂਸਰ ਨੇ ਬਹੁਤ ਜ਼ਿਆਦਾ ਪ੍ਰਕੋਪ ਫੈਲਾਇਆ ਤੇ ਅੱਜ ਹੁਣ ਉਹ ਲੋੜ ਪਈ ਤੇ ਅੱਜ ਕੈਂਸਰ ਦੀਆਂ ਬੱਸਾਂ ਚੱਲ ਰਹੀਆਂ। ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਜੀ, ਇਹ ਬੱਸਾਂ ਦੇਣ ਵਾਲੇ ਦੇ ਦਿੰਦੇ ਆ, ਕੰਮ ਕਰਨ ਵਾਲੇ ਲਾ ਦਿੰਦੇ ਆ, ਪਰ ਗਾਂ ਕੀ ਉਹ ਆਪਣਾ ਰਿਜ਼ਲਟ ਦਿੰਦੀਆਂ, ਕੀ ਉਹ ਆਪਣਾ ਪ੍ਰੋਪਰ ਕੰਮ ਦਿੰਦੀਆਂ ਕਿ ਇੱਕ ਬੱਸ ਜਿਵੇਂ ਡਾਕਟਰ ਡਿਸਪੈਂਸਰੀਆਂ ਚ ਦਾਰੂ ਦੇ ਚੱਕੇ ਹੋਏ ਮਿਲਦੇ ਆ ਜਾਂ ਆਪਦੀਆਂ ਛੁੱਟੀਆਂ ਕਰਦੇ ਹੋਏ ਮਿਲਦੇ ਆ ਤੇ ਸਰਕਾਰਾਂ ਤੋਂ ਤਨਖਾਹ ਲਈ ਜਾਂਦੇ ਆ। ਸੋ ਗੱਲ ਤਾਂ ਇਹ ਆ ਜਾਂਦੀ ਹੈ ਜੀ ਵੀ ਜਿੰਨਾ ਚਿਕ ਲੋਕਲ ਪੱਧਰ ਦੇ ਉੱਤੇ ਨੌਜਵਾਨ ਜਾਗਰੂਕ ਨਹੀਂ ਹੁੰਦਾ ਤੇ ਇਹਨਾਂ ਦਾ ਪਿੱਛਾ ਨਹੀਂ ਕਰਦਾ ਵੀ ਇਹ ਕੀ ਅਸਲ ਦੇ ਵਿੱਚ ਸੌਦਾ, ਉਹਨਾਂ ਚ ਕੁਛ ਨੀ ਹੋਣ ਵਾਲਾ, ਸੁਧਾਰ ਨੀ ਹੋਣ ਵਾਲਾ। ਨਹੀਂ ਤਾਂ ਜੇ ਸੁਧਾਰ ਜਿਹੜੇ ਪਿੰਡਾਂ ਚ ਹੁੰਦਾ, ਮੈਂ ਅੱਜ ਇੱਕ ਅਖਬਾਰ ਚ ਪੜ੍ਹ ਰਿਹਾ ਸੀ ਪਿੰਡ ਰਣ ਸਿੰਘ ਵਾਲਾ, ਬਹੁਤ ਉਸ ਪਿੰਡ ਦੇ ਵਿੱਚ ਜਿਹੜਾ ਉੱਥੋਂ ਦੇ ਸਰਪੰਚ ਆ ਕੋਈ ਮੁੰਡਾ ਨਵਾਂ, ਉਹਦਾ ਵੀ ਹਮਨਾਮੀ ਆ, ਮੇਰਾ ਨਾਮੀ ਆ, ਉਸ ਮੁੰਡੇ ਨੇ 29 ਸਾਲ ਦਾ ਸਰਪੰਚ ਆ, ਪਰ ਉਸ ਮੁੰਡੇ ਨੇ ਜੋ ਸੂਝ ਬੂਝ ਦਿਖਾਈ ਆ ਤੇ ਪਿੰਡ ਦਾ ਜਿਹੜਾ ਰੂਪ ਰੇਖਾ ਬਦਲੀ ਆ ਉਹ ਬਾ ਕਮਾਲ ਆ ਜੀ। ਮੈਂ ਤੜਕੇ ਖਬਰ ਪੜ ਕੇ ਮੇਰਾ ਜੀ ਕਰ ਰਿਹਾ ਸੀ ਉਸ ਪਿੰਡ ਨੂੰ ਦੇਖਣ ਜਾਵਾਂ। ਉਹਨੇ ਤਾਂ ਇੱਥੋਂ ਤੱਕ ਹੋਇਆ ਵੀ ਪਿੰਡ ਦੇ ਵਿੱਚ ਜਿਹੜੀ ਇੰਟਰਲੋਕਿੰਗ ਲਾਈ ਆ ਉਹਦੀ ਇੱਟ ਵੀ ਆਪਦੇ ਪਿੰਡ ਚ ਤਿਆਰ ਕੀਤੀ ਆ ਵੀ ਜੇ ਉਹਨਾਂ ਦਾ ਵੀ ਜਿਹੜਾ ਵੀ ਕੁਆਲਿਟੀ ਵਧੀਆ ਬਣੀ ਇੱਕ ਆਪਦੇ ਪਿੰਡ ਨੂੰ ਰੁਜ਼ਗਾਰ ਮਿਲਿਆ। ਉਹ ਸੀਵਰੇਜ ਪਾਉਣ ਦਾ ਕਹਿੰਦੇ ਉਹਨਾਂ ਤੋਂ 16 ਲੱਖ ਰੁਪਇਆ ਮੰਗ ਲਿਆ, ਲੇਬਰ ਮੰਗ ਲਈ 16 ਲੱਖ ਰੁਪਇਆ ਠੇਕੇਦਾਰ ਨੇ। ਉਸ ਬੰਦੇ ਨੇ ਸਾਰੇ ਪਿੰਡ ਦੇ ਨੌਜਵਾਨਾਂ ਨੂੰ ਆਪ ਨਾਲ ਲੈ ਕੇ ਸੀਵਰੇਜ ਪਾਤਾ, ਜਿਹੜੇ ਕਿ 16 ਲੱਖ ਰੁਪਇਆ ਵੀ ਬਚਾ ਲਿਆ ਤੇ ਨਾਲੇ ਕੁਆਲਿਟੀ ਵਰਕ ਕੀਤਾ ਸਾਰੇ ਪਿੰਡ ਨੇ, ਕਿਉਂਕਿ ਜੋ ਪਤਾ ਆਪਦਾ ਕੰਮ ਆ ਤੇ ਕੁਆਲਿਟੀ ਵਰਕ ਕਰੂਗਾ ਬੰਦਾ, ਠੇਕੇਦਾਰ ਕਿਉਂ ਕੁਆਲਿਟੀ ਵਰਕ ਕਰੂਗਾ। ਸੋ
ਜੀ ਸੋ ਬਾਕੀ ਜੇ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨੀ ਆ ਤਾਂ ਉਹ ਖੁਦ ਤੋਂ ਤੇ ਆਪਣੇ ਲੋਕਲ ਪੱਧਰ ਤੋਂ ਕਰੋ। ਕਿਤੇ ਨਾ ਕਿਤੇ ਅਸੀਂ ਸਰਕਾਰਾਂ ਵੱਲ ਵੀ ਦੇਖਦੇ ਰਹਿ ਜਾਂਦੇ ਆ, ਸੋ ਉੱਥੇ ਕਿਤੇ ਨਾ ਕਿਤੇ ਅਸੀਂ ਧੋਖਾ ਵੀ ਖਾਂਦੇ ਆ। ਸੋ ਮੈਨੂੰ ਲੱਗਦਾ ਬ੍ਰੈਡ ਸਾਹਿਬ ਦੀ ਆਵਾਜ਼ ਆ ਜਿਹੜੀ
ਜੀ ਬਿਲਕੁਲ ਮੈਨੂੰ ਲੱਗਦਾ ਨਹੀਂ ਆਵਾਜ਼ ਦੇ ਠੀਕ ਆ, ਕੋਈ ਪ੍ਰੋਬਲਮ ਨਹੀਂ। ਪਰ ਮੈਂ ਇੱਥੇ ਬਾਬੂ ਜੀ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਜਿਹੜਾ ਜਿੰਨਾ ਚਿਕ ਨੌਜਵਾਨ ਜਾਗਰੂਕ ਨਹੀਂ ਨਾ ਹੁੰਦਾ ਉਹਨਾਂ ਤੇ ਗਾਇਕ ਅਸਲਿਆਂ ਵਾਲੇ ਪਾਸੇ ਤੇ ਪੁੱਠੇ ਪਾਸੇ ਲਾਈ ਜਾਂਦੇ ਆ ਤੇ ਫੇਰ ਉਹ ਜਾਗਰੂਕ ਕਿਵੇਂ ਹੋਊਗਾ। ਸੋ ਅਸੀਂ ਕੋਸ਼ਿਸ਼ ਕਰੀਏ ਆਪਦੇ ਆਉਣ ਵਾਲੀ ਪੀੜ੍ਹੀ ਨੂੰ ਜਗਾਈਏ, ਜੇ ਆਉਣ ਵਾਲੀ ਪੀੜ੍ਹੀ ਜਾਗ ਗਈ ਤਾਂ ਫੇਰ ਕੋਈ ਵੀ ਨਹੀਂ ਰੋਕ ਸਕਦਾ ਤਰੱਕੀ ਨੂੰ।
ਸੋ ਬਿਲਕੁਲ ਜੀ, ਤੇ ਥੋੜੀ ਜੀ ਗੱਲਬਾਤ ਕਰਦੇ ਹਾਂ ਜੀ। ਹੁਣ ਜਿੱਦਾਂ ਕਿ ਮੇਲੇ ਤੇ ਮੇਲੇ ਕਾਫੀ ਜ਼ਿਆਦਾ ਸ਼ੁਰੂ ਹੋ ਰਹੇ ਆ, ਤੀਆਂ ਦਾ ਤਿਉਹਾਰ ਵੀ ਸ਼ੁਰੂ ਹੋਣ ਵਾਲਾ ਹੀ ਆ। ਆਸਟ੍ਰੇਲੀਆ ਦੇ ਵਿੱਚ ਵੀ ਇੱਕ ਨਵਾਂ ਪੰਜਾਬ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਸਿਰਜਿਆ ਜਾ ਰਿਹਾ ਵਾ, ਕਾਫੀ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ। ਸੋ ਤੁਹਾਡੇ ਸ਼ਹਿਰ ਦੇ ਵਿੱਚ ਕਿੱਦਾਂ ਦੇ ਮੇਲੇ ਜਾਂ ਤਿਉਹਾਰ ਮਨਾਏ ਜਾ ਰਹੇ ਆ?
ਬਿਲਕੁਲ ਜੀ, ਸਾਡੇ ਵੀ ਤੀਆਂ ਦਾ ਤਿਉਹਾਰ ਛੇਤੀ ਮਨਾਇਆ ਜਾ ਰਿਹਾ ਜੀ ਤੇ ਉਹਦਾ ਪੋਸਟਰ ਵੀ ਜਾਰੀ ਹੋ ਚੁੱਕਿਆ ਤੇ ਕਾਫੀ ਵੱਡੇ ਪੱਧਰ ਤੇ ਜਿਹੜੀ ਪ੍ਰਮੋਸ਼ਨ ਚੱਲ ਰਹੀ ਆ ਤੇ ਤੀਆਂ ਪੰਜਾਬ ਦੀਆਂ ਗਰੁੱਪ ਕੁੜੀਆਂ ਵੱਲੋਂ ਬਣਾਇਆ ਗਿਆ ਤੇ ਉਹਨਾਂ ਨੇ ਤੀਆਂ ਸ਼ਾਇਦ 30 ਜੂਨ ਦੀਆਂ ਇਸ ਵਾਰ ਰੱਖੀਆਂ ਹੋਈਆਂ। ਸੋ ਸਾਡੇ ਵੀ ਉਪਰਾਲੇ ਬੜੇ ਚੰਗੇ ਪੱਧਰ ਤੇ ਚੱਲ ਰਹੇ ਆ ਜੀ ਤੇ ਸਾਰੇ ਹੋਰ ਸ਼ਹਿਰਾਂ ਚੋਂ ਮੈਲਬਰਨ ਚੋਂ ਵੀ ਸੁਨੇਹੇ ਬਹੁਤ ਆ ਰਹੇ ਆ ਮੇਲਿਆਂ ਦੇ, ਤੀਆਂ ਦੇ ਤੇ ਹੋਰ ਵੱਖਰੇ ਵੱਖਰੇ ਦੇ। ਤੇ ਹੁਣ ਥੋੜਾ ਜਿਹਾ ਹੋਰ ਬਦਲਾਅ, ਅੱਗੇ ਤੀਆਂ ਲੋਕਲ ਪੱਧਰ ਦੀਆਂ ਹੁੰਦੀਆਂ ਸਨ, ਹੁਣ ਉਹਦੇ ਵਿੱਚ ਜਿਹੜੇ ਬਾਹਰੋਂ ਆਰਟਿਸਟ ਵੀ ਬੁਲਾਏ ਜਾਣ ਲੱਗ ਪਏ ਆ। ਮੈਨੂੰ ਇਹੀ ਲੱਗਦਾ ਵੀ ਜੇ ਕਿਉਂਕਿ ਜਦੋਂ ਬੰਦਾ ਥੋੜਾ ਸੁਖਾਲਾ ਹੋ ਜਾਂਦਾ ਜਾਂ ਥੋੜਾ ਜਿਹਾ ਹੱਥ ਫੁਰਨ ਲੱਗ ਜਾਂਦਾ ਜਾਂ ਹਿਸਾਬ ਚ ਆ ਜਾਂਦਾ ਤਾਂ ਫਿਰ ਉਹਦਾ ਬੰਦਾ ਅਗਲਾ ਸਟੈਪ ਸੋਚਦਾ ਜਾਂ ਅਗਲਾ ਵਰਜਨ ਲੈ ਕੇ ਆਉਂਦਾ। ਸੋ ਦੇਖਦੇ ਹਾਂ ਜੀ, ਹੁਣ ਕਾਫੀ ਵੱਖਰੇ ਵੱਖਰੇ ਲੋਕਾਂ ਨੇ ਤਜਰਬੇ ਕਰ ਰਹੇ ਆ ਤੇ ਕਿੰਨੇ ਕਾਮਯਾਬ ਹੁੰਦੇ ਆ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ।
ਜੀ, ਸਾਡੇ ਬ੍ਰਿਸਬਨ ਦੇ ਵਿੱਚ ਤਾਂ ਜੀ ਹਰੇਕ ਹਫਤਾ ਹੀ ਕੋਈ ਨਾ ਕੋਈ ਮੇਲਾ ਚੱਲ ਰਿਹਾ ਵਾ। ਸੋ ਕੋਈ ਵੀ ਹਫਤਾ ਵਾ ਜਿਹੜਾ ਉਹ ਖਾਲੀ ਨਹੀਂ ਜਾ ਰਿਹਾ। ਸੋ ਜੇ ਕੋਈ ਇੰਜੋਏ ਕਰਨਾ ਚਾਹੁੰਦਾ ਜੀ, ਮੋਸਟ ਵੈਲਕਮ ਇਨ ਬ੍ਰਿਸਬਨ। ਤੇ ਬ੍ਰੈਡ ਸਾਹਿਬ, ਖਬਰਾਂ ਦੇ ਵਿੱਚ ਕੋਈ ਹੋਰ ਗੱਲਬਾਤ ਜਾਂ ਕੋਈ ਹੋਰ ਖਾਸ ਗੱਲ ਤੁਸੀਂ ਸਾਂਝੀ ਕਰਨੀ ਚਾਹੋ?
ਬਸ ਜੀ, ਖਾਸ ਗੱਲਬਾਤ ਇਹੀ ਆ ਵੀ ਪੰਜਾਬੀ ਅਖਬਾਰ ਆ ਜਿਹੜਾ ਉਹ ਸਿਡਨੀ ਦੇ ਵਿੱਚ ਪਹੁੰਚ ਚੁੱਕਿਆ ਮੇਰੇ ਕੋਲੇ ਹੁਣੇ ਸੁਨੇਹਾ ਆਇਆ। ਸਾਡੇ ਬੜੇ ਪਿਆਰੇ ਲਿਸਨਰ ਹਰੀਸ਼ ਅਰੋੜਾ ਹੋਰਾਂ ਨੇ ਜਿਹੜਾ ਇਨੀਸ਼ੀਏਟਿਵ ਲਿਆ ਸੀ ਉੱਥੇ ਅਖਬਾਰ ਨੂੰ ਛੱਡਣ ਦਾ, ਤੇ ਉਹ ਕੱਲ ਰਿਵਜ਼ਬੀ ਗੁਰਦੁਆਰਾ ਛੱਡਿਆ ਸੀ, ਅੱਜ ਜਸਵੀਰ ਭੁੱਲਰ ਹੋਰੇ ਜਿਹੜੇ ਪਾਰਕ ਲਈ ਗੁਰਦੁਆਰਾ ਤੱਕ ਪਹੁੰਚਦਾ ਕਰ ਦੇਣਗੇ। ਸੋ ਪੰਜਾਬੀ ਅਖਬਾਰ ਤੁਹਾਡੇ ਤੱਕ ਪਹੁੰਚ ਚੁੱਕਿਆ ਜੀ, ਤੇ ਕਿਹੋ ਜਿਹਾ ਲੱਗਿਆ ਸਾਨੂੰ ਜ਼ਰੂਰ ਫੀਡਬੈਕ ਦਿਓ। ਸਿਡਨੀ ਵਾਲਿਆਂ ਨੂੰ ਬੇਨਤੀ ਆ, ਮੈਲਬਰਨ ਆਲਰੇਡੀ ਜਾਂਦਾ, ਬ੍ਰਿਸਬਨ ਆਲਰੇਡੀ ਜਾਂਦਾ ਤੇ ਹੋਰ ਸਾਰੇ ਸ਼ਹਿਰਾਂ ਚ ਜਾਂਦਾ ਸੀ ਪਰ ਸਿਡਨੀ ਨਹੀਂ ਜਾਂਦਾ ਸੀ। ਸੋ ਸਿਡਨੀ ਦੀ ਵੀ ਸ਼ੁਰੂਆਤ ਹੋ ਚੁੱਕੀ ਆ ਜੀ, ਤੇ ਅਸੀਂ ਫੀਡਬੈਕ ਦਾ ਵੀ ਇੰਤਜ਼ਾਰ ਕਰਾਂਗੇ ਤੇ ਤੁਹਾਡੀ ਮਦਦ ਦਾ ਵੀ ਇੰਤਜ਼ਾਰ ਕਰਾਂਗੇ। ਸੋ ਮੈਨੂੰ ਬਾਬੀ ਜੀ ਹੁਣ ਦਿਓ ਇਜਾਜ਼ਤ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਜੀ।
ਬਹੁਤ ਬਹੁਤ ਸ਼ੁਕਰੀਆ ਬ੍ਰੈਡ
ਸਾਹਿਬ।
ਲਓ ਜੀ, ਇਹ ਸਨ ਮਿੰਟੂ ਬ੍ਰੈਡ ਜੀ ਜਿਨ੍ਹਾਂ ਨੇ ਕਿ ਖਬਰਾਂ ਬਾਰੇ ਤੁਹਾਡੇ ਨਾਲ ਗੱਲ ਕੀਤੀ ਤੇ ਤੁਹਾਡੇ ਬਹੁਤ ਸਾਰੇ ਮੈਸੇਜ ਵੀ ਸਾਡੇ ਕੋਲ ਪਹੁੰਚ ਚੁੱਕੇ ਆ। ਸੋ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਆ ਤੇ ਨਾਲ ਨਾਲ ਬੁਝਾਰਤ ਵੀ ਤੁਹਾਨੂੰ ਪਾਉਣੀ ਆ ਤੇ ਫਿਰ ਹੋਰ ਵੀ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਸੋ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸੋ ਨੰਬਰ ਹੈ ਜੀ ਸਾਡਾ ਟੈਲੀਗ੍ਰਾਮ ਦਾ +9171084489 ਜਾਂ ਫਿਰ ਕਰ ਸਕਦੇ ਹੋ ਈਮੇਲ request@harmanradio.com। ਤੇ ਮੈਂ ਤੁਹਾਨੂੰ ਪੁੱਛਿਆ ਸੀ ਜੀ ਕੀ ਹਾਲ ਚਾਲ ਆ ਨਟੂਰੇ ਦਾ। ਸੋ ਨਟੂਰੇ ਮੇਰੇ ਖਿਆਲ ਦੇ ਵਿੱਚ ਤਾਂ ਸੀ ਕਿ ਸਮਝ ਆਉਣੀ ਨੀ, ਪਰ ਤੁਸੀਂ ਤਾਂ ਬਾਲੀ ਹੈ ਨਾ ਸਮਝਦਾਰ ਤਾਂ ਹੈਗੇ ਹੋ, ਪਰ ਇੰਨੀ ਛੇਤੀ ਵੀ ਦਿਮਾਗ ਚ ਆ ਗਿਆ ਵੀ ਨਟੂਰੇ ਕੀ ਆ। ਸੋ ਸਾਨੂੰ ਮੈਸੇਜ ਵੀ ਪਹੁੰਚ ਚੁੱਕੇ ਆ। ਸੋ ਕਰਦੇ ਹਾਂ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਸੁਖਵਿੰਦਰ ਸੌਮ ਜੋ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਬਹੁਤ ਬਹੁਤ ਸ਼ੁਕਰੀਆ ਭਾਜੀ, ਤੁਸੀਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਅੱਗੇ ਗੁਰ ਸਾਹਿਬ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮ ਰੇਡੀਓ ਦੀ ਸਾਰੀ ਫੈਮਿਲੀ ਨੂੰ, ਕਹਿੰਦੇ ਕਿ ਇੱਕ ਗਾਣਾ ਸੁਣਨਾ ਚਾਹਿਆ ਸੀ ਉਹਨਾਂ ਨੇ, ਝੋਨੇ ਵਾਲਾ ਕੋਈ ਵੀ ਸੌਂਗ ਲਗਾ ਦੋ, ਤੇ ਉਹਨਾਂ ਨੇ ਨਾ ਫੋਟੋ ਭੇਜੀ ਆ ਸਾਨੂੰ, ਟਰੈਕਟਰ ਆ ਤੇ ਇੱਕ ਹਨੇਰੇ ਦੇ ਵਿੱਚ ਆ ਕੁਛ, ਉਹ ਮੈਨੂੰ ਬਾਲਾ ਦਿਖਦਾ ਨੀ ਕਿਉਂਕਿ ਅੱਜ ਮੈਂ ਐਨਕਾਂ ਨੀ ਲਾਈਆਂ ਹੈਗੀਆਂ, ਸੋ ਤਾਂ ਕਰਕੇ ਹਨੇਰਾ ਹੀ ਦਿਖ ਰਿਹਾ ਵਾ, ਤੇ ਵਿੱਚ ਸ਼ਾਇਦ ਟਰੈਕਟਰ ਹੀ ਚੱਲ ਰਿਹਾ ਰਾਤ ਨੂੰ ਖੇਤ ਦੇ ਵਿੱਚ, ਹਲ ਚੱਲਦੇ ਹੁੰਦੇ ਆ ਜਿੱਦਾਂ ਇਸ ਏਦਾਂ ਦਾ ਵਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ, ਤੇ ਗਾਣਾ ਤੁਹਾਡਾ ਭਾਜੀ ਨੇ ਨੋਟ ਕਰ ਲਿਆ ਹੋਏਗਾ ਤੇ ਗਾਣਾ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਹਾਂਜੀ ਜੀ, ਅਮਰ ਸ਼ੈਪਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵਿੱਚ ਸਰਬਜੀਤ ਭਾਜੀ ਨੂੰ, ਤੇ ਉਹਨਾਂ ਨੇ ਬੜੀ ਪਿਆਰੀ ਜੀ ਫੋਟੋ ਭੇਜੀ ਆ ਤੇ ਪੋਰਟ ਮੈਲਬਨ ਤੋਂ, ਉੱਥੋਂ ਦਾ ਜੀ ਮੌਸਮ ਬਾਰੇ ਭੇਜਿਆ ਜੀ, ਸੂਰਜ ਚੜ੍ਹਦਾ ਚੜ੍ਹਦਾ ਜਿਹਾ ਬੜਾ ਸੋਹਣਾ ਕੁਦਰਤ ਆਪਣਾ ਜਲਵਾ ਦਿਖਾ ਰਹੀ ਆ ਜੀ, ਬੱਦਲ ਵੀ ਆ ਤੇ ਥੋੜੀ ਜੀ ਜਿੱਦਾਂ ਸੂਰਜ ਉੱਗਦਾ ਹੁੰਦਾ ਨਾ ਚੜ੍ਹਦਾ ਹੁੰਦਾ ਉਹਦਾ ਸੀਨ ਆ। ਸੋ ਬੜਾ ਪਿਆਰੀ ਫੋਟੋ ਭੇਜੀ ਆ ਜੀ, ਉਹਨਾਂ ਨੇ ਦੱਸ ਦਿੱਤਾ ਕਿ ਉਹਨਾਂ ਦੇ ਨਟੂਰੇ ਕਿੱਦਾਂ ਦੇ ਅੱਜ। ਤੇ ਅੱਗੇ ਮੋਹਿੰਦਰ ਸਿੰਘ ਹਾਂਸ ਕਹਿੰਦੇ ਸੁਣ ਰਹੇ ਆ ਜੀ, ਧੰਨਵਾਦ ਸਤਿ ਸ੍ਰੀ ਅਕਾਲ, ਕਹਿੰਦੇ ਆਲਵੇਜ਼ ਬਰਡ ਲਾਈਕ ਹੀ ਕੈਨ ਸਰਕਲ ਹਿਸ ਨੈਕ, ਓ 36 ਡਿਗਰੀ ਹਿਸ ਸਮਾਰਟ ਬਟ ਵਾਈ ਪੀਪਲ ਸੇ ਟੂ ਰੇਹਾਨਾ ਉੱਲੂ ਦਾ ਉੱਲੂ, ਕਿਆ ਬਾਤ ਆ ਜੀ। ਉਹਨਾਂ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਦੱਸ ਦਿੱਤਾ ਨਟੂਰੇ, ਕਹਿੰਦੇ ਨੇਚਰ ਇਜ਼ ਗੁੱਡ, ਵਾਹ ਜੀ ਵਾਹ ਕਿਆ ਬਾਤ ਆ, ਦੱਸ ਦਿੱਤਾ ਉਹਨਾਂ ਨੇ ਵੀ ਕਿ ਉਹਨਾਂ ਦੇ ਕੀ ਹਾਲ ਚਾਲ ਆ ਜੀ ਉੱਥੋਂ ਦੇ ਮੌਸਮ ਦਾ। ਤੇ ਅੱਗੇ ਜੋਗਿੰਦਰ ਸਿੰਘ ਸੋਹੀ ਗੁੱਡ ਮਾਰਨਿੰਗ ਬੁਲਾ ਰਹੇ ਆ ਮੈਨੂੰ ਵੀ, ਸਰਬਜੀਤ ਭਾਜੀ ਨੂੰ ਤੇ ਮਿੰਟੂ ਭਾਜੀ ਨੂੰ ਵੀ, ਕਹਿੰਦੇ ਕਿ ਸਾਹਿਬ ਸ਼ੋਰ ਡੇ ਆਫ ਦਾ ਯੀਅਰ, ਇੰਜੋਏ ਯੂਅਰ ਪ੍ਰੋਗਰਾਮ, ਲਓ ਜੀ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ, ਬਹੁਤ ਬਹੁਤ ਥੈਂਕ ਯੂ। ਤੇ ਗੌਰਵ ਸ਼ਰਮਾ ਉਹਨਾਂ ਨੇ ਜੀ ਹਮੇਸ਼ਾ ਦੀ ਤਰ੍ਹਾਂ ਇੱਕ ਜੋਕ ਭੇਜਿਆ, ਚੁਟਕਲਾ ਭੇਜਿਆ, ਕਹਿੰਦੇ ਕਿ ਯੋਗਾ ਟਿਪਸ ਕੀ ਆ। ਸੋ ਦੇਖਦੇ ਹਾਂ ਜੀ ਉਹਨਾਂ ਨੇ ਸਾਨੂੰ ਯੋਗਾ ਟਿਪਸ ਕੀ ਭੇਜਿਆ, ਪਰ ਪਹਿਲਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਪਹਿਲਾਂ ਇੱਕ ਪਾ ਦਿੰਦੇ ਹਾਂ ਜੀ ਬੁਝਾਰਤ। ਤੇ ਬੁਝਾਰਤ ਆ ਕੇ ਇੱਕ ਨਾਰ ਨਾਰਾਂ ਨੇ ਲੁੱਟੀ, ਰੰਗ ਉਸਦਾ ਦਹੀਂ ਦੀ ਫੁੱਟੀ, ਇੱਕ ਨਾਰ ਨਾਰਾਂ ਨੇ ਲੁੱਟੀ, ਰੰਗ ਉਸਦਾ ਦਹੀਂ ਦੀ ਫੁੱਟੀ, ਬਾਲ ਉਹਦੇ ਖੋਹੇ ਜਦੋਂ, ਦੋ ਪੁਰਖੇ ਬਣ ਜਾਂਦੇ ਤਦੋਂ। ਬੁੱਝਦੋ ਜੀ ਬੁਝਾਰਤ ਦਾ ਜਵਾਬ ਕੀ ਆ। ਤੇ ਫਿਰ ਇੱਕ ਹੋਰ ਅੱਜ ਨਾ ਮੈਂ ਤੁਹਾਡੇ ਤੋਂ ਬੜੀ ਹੀ ਕਹਿੰਦੇ ਹੁੰਦੇ ਆ ਨਾ ਕਿ ਇੱਕ ਵਧੀਆ ਜੀ ਗੱਲ ਪੁੱਛਣੀ ਆ, ਪੈਸਾ ਪੈਸਾ ਕਰਦੀ ਆ ਹਨਾ ਦੁਨੀਆ, ਸਾਰੇ ਪੈਸੇ ਦੇ ਦੁਆਲੇ ਹੋਏ ਆ, ਕੋਈ ਕਹਿੰਦਾ ਮੇਰੇ ਕੋਲ ਥੋੜਾ ਤੇ ਕੋਈ ਕਹਿੰਦਾ ਮੇਰੇ ਕੋਲ ਬਾਲਾ, ਬਾਲਾ ਤਾਂ ਵੈਸੇ ਕੋਈ ਘੱਟ ਹੀ ਕਹਿੰਦਾ, ਥੋੜਾ ਥੋੜਾ ਹੀ ਕਹਿੰਦੇ ਆ। ਜਿਹਦੀ ਬੰਦੇ ਨੂੰ ਸੰਤੁਸ਼ਟੀ ਹੋ ਜੇ ਨਾ ਕਿਸੇ ਚੀਜ਼ ਤੇ, ਮਤਲਬ ਜਿੰਨਾ ਪੈਸਾ ਉਹਦੇ ਕੋਲ ਸੰਤੁਸ਼ਟ ਨਹੀਂ ਹੁੰਦਾ ਕਿਉਂਕਿ ਉਹਦੀ ਹੋਰ ਦੀ ਜਿਹੜੀ ਤਮਾ ਵਾ ਉਹਨੂੰ ਟਿਕਣ ਨਹੀਂ ਦਿੰਦੀ। ਸੋ ਗੱਲਬਾਤ ਪੈਸੇ ਬਾਰੇ ਵੀ ਕਰਾਂਗੇ, ਪਰ ਫਿਲਹਾਲ ਮੇਰੀ ਇਸ ਬੁਝਾਰਤ ਦਾ ਜਵਾਬ ਦਿਓ, ਕਿਉਂਕਿ ਪੈਸੇ ਬਾਰੇ ਪਤਾ ਕਿਹਨੂੰ ਹੋਊਗਾ, ਮੈਨੂੰ ਵੀ ਜ਼ਿਆਦਾ ਪਤਾ ਨਹੀਂ। ਤੇ ਬਾਕੀ ਫਿਰ ਜੇ ਤੁਸੀਂ ਉਹ ਗੱਲ ਕਰਨੀ ਆ ਕੇ ਜੈ ਬਾਬਾ ਗੂਗਲ, ਫਿਰ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾ ਵਾ। ਸੋ ਬਿਲਕੁਲ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਫਿਲਹਾਲ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗਾਣਾ, ਤੇ ਗਾਣੇ ਤੋਂ ਬਾਅਦ ਮਿਲਦੇ ਹਾਂ, ਤੁਸੀਂ ਨਾ ਜਾਇਓ ਕਿਤੇ, ਸੁਣਦੇ ਰਹੋ ਹਰਮਨ ਰੇਡੀਓ।
ਥਨ ਥਨ ਕੀ ਸੁਨੋ ਝਨਕਾਰ, ਯੇ ਦੁਨੀਆ ਹੈ ਕਾਲਾ ਬਾਜ਼ਾਰ, ਯੇ ਪੈਸਾ ਬੋਲਤਾ ਹੈ, ਯੇ ਪੈਸਾ ਬੋਲਤਾ ਹੈ। का जो पैसे वाला हो। घपले से मिले या रिश्वत से बनता है मुकद्दर दौलत से। सच्चा है यहाँ कंगाल तो बेईमान है माला माल। ये पैसा बोलता है, ये पैसा बोलता है, ये पैसा बोलता है, ये पैसा बोलता है। उसी को वोट दिखाए जो वोटर को नोट। ये पैसा बोलता है, ये पैसा बोलता है, ये पैसा बोलता है, ये पैसा बोलता है। शहनाई धन की तब उठती है डोली दुल्हन की। मैं गंगू तेली को दू राज, मैं गंगू तेली को दू राज, गधों के सर पे रख दू ताज। ये पैसा बोलता है, ये पैसा बोलता है, ये पैसा बोलता है, ये पैसा बोलता है। सुनो झनकार, ये दुनिया है काला बाजार। ये पैसा बोलता है, ये पैसा बोलता है, ये पैसा बोलता है, ये पैसा बोलता है।
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ, ਪੈਸਾ ਬੋਲਦਾ ਹੈ। ਸੋ ਵਾਕਈ ਜੀ ਪੈਸਾ ਤਾਂ ਬੋਲਦਾ ਵਾ, ਜੇ ਪੈਸਾ ਨਾ ਵੀ ਬੋਲੇ ਤਾਂ ਬੰਦਾ ਆਪਣੇ ਆਪ ਹੀ ਬੋਲਣ ਲਾ ਦਿੰਦਾ ਹਨਾ। ਜਿਹਦੇ ਕੋਲ ਮੇਰੇ ਵਰਗੇ ਕੋਲ ਕੁਛ ਨਹੀਂ ਹੁੰਦਾ ਉਹ ਵੀ ਉਹਦੇ ਚੋਂ ਵੀ ਪਤਾ ਲੱਗ ਜਾਂਦਾ ਵਾ, ਤੇ ਜਿਹਦੇ ਕੋਲ ਹੁੰਦਾ ਉਹਦਾ ਵੀ ਪਤਾ ਲੱਗ ਜਾਂਦਾ ਹਨਾ। ਚਲੋ ਜੀ ਪੈਸੇ ਦੀ ਗੱਲ ਹੋਈ ਆ ਤੇ ਪੈਸੇ ਦੇ ਪਿੱਛੇ ਤਾਂ ਸਾਰੀ ਦੁਨੀਆਂ ਭੱਜੀ ਫਿਰਦੀ ਆ। ਜਿਹਦੇ ਕੋਲ ਹੈ ਉਹ ਵੀ ਔਖਾ, ਜਿਹਦੇ ਕੋਲ ਹੈ ਨੀ ਉਹ ਵੀ ਔਖਾ, ਜਿਹਦੇ ਕੋਲ ਹੈਗਾ ਉਹ ਟੈਕਸ ਵਾਲਿਆਂ ਤੋਂ ਡਰੀ ਜਾਂਦਾ ਹਨਾ ਇੱਥੇ, ਤੇ ਜਿਹਦੇ ਕੋਲ ਹੈ ਨੀ ਗਾ ਉਹਨੂੰ ਇਹ ਹੁੰਦਾ ਵੀ ਜਿਹੜੀਆਂ ਰੋਜ਼ ਮਾਰਦੀਆਂ ਉਹਦੀਆਂ ਜ਼ਰੂਰਤਾਂ ਨੇ ਉਹ ਕਿੱਦਾਂ ਪੂਰੀਆਂ ਹੋਣਗੀਆਂ। ਸੋ ਪੈਸੇ ਦੇ ਬਾਰੇ ਗੱਲ ਕਰਦੇ ਆ, ਤੁਸੀਂ ਮੈਨੂੰ ਇਹ ਦੱਸੋ ਕਿ ਰੁਪਈਏ ਦਾ ਇਤਿਹਾਸ ਕਿਹਨੂੰ ਕਿਹਨੂੰ ਪਤਾ ਵਾ, ਕੀ ਇਤਿਹਾਸ ਆ, ਰੁਪਈਏ ਦੇ ਵਿੱਚ ਕੀ ਕੀ ਹੁੰਦਾ ਵਾ, ਠੀਕ ਆ, ਤੇ ਇੱਕ ਰੁਪਈਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ। ਸੌਖਾ ਜਿਹਾ ਸਵਾਲ ਆ, ਦੱਸ ਦਿਓ ਫਟਾਫਟ ਹਨਾ। ਰੁਪਏ ਦਾ ਇਤਿਹਾਸ ਤਾਂ ਚਲੋ ਤੁਸੀਂ ਸ਼ਾਇਦ ਔਖਾ ਹੋਊਗਾ ਅੱਜ ਕੱਲ ਦੀ ਜਨਰੇਸ਼ਨ ਦੇ ਲਈ, ਕਿਉਂਕਿ ਇੰਨਾ ਧਿਆਨ ਤਾਂ ਕਦੇ ਜਾਂਦੇ ਹੀ ਨਹੀਂ। ਜੜਾਂ ਵੱਲ ਧਿਆਨ ਘੱਟ ਜਾਂਦਾ, ਟਾਹਣੀਆਂ ਵੱਲ, ਦਰਖਤ ਦੀਆਂ ਵੱਲ ਧਿਆਨ ਜ਼ਿਆਦਾ ਜਾਂਦਾ ਵਾ, ਕਿਉਂਕਿ ਜੜਾਂ ਦੇ ਨਾਲ ਹੀ ਜੁੜ ਕੇ ਉੱਪਰ ਨੂੰ ਵਧਿਆ ਜਾਣਾ ਵਾ। ਸੋ ਕੋਸ਼ਿਸ਼ ਕਰ ਰਹੇ ਹਾਂ ਜੀ ਅੱਜ ਤੁਹਾਨੂੰ ਰੁਪਏ ਦਾ ਪਹਿਲਾਂ ਕਿਉਂ ਨਾ ਤੁਹਾਡੇ ਤੋਂ ਪੁੱਛ ਲਈਏ, ਕਿਉਂਕਿ ਸਾਨੂੰ ਤਾਂ ਪਤਾ ਵਾ ਸਾਡੇ ਕੋਲ ਇਹਨੂੰ ਕਹਿੰਦੇ ਹੁੰਦੇ ਆ ਨਾ ਵੀ ਕੀ ਕਹਿੰਦੇ ਹੁੰਦੇ, ਕਿਹੜੀ ਕੁੰਜੀ ਨਹੀਂ, ਅਲਾਦੀਨ ਦਾ ਚਿਰਾਗ, ਜਿਹਨੂੰ ਕਹਿੰਦੇ ਹੁੰਦੇ ਅਲਾਦੀਨ ਦਾ ਚਿਰਾਗ ਆ ਜੀ, ਅਲਾਦੀਨ ਦਾ ਜਿਹੜਾ ਚਿਰਾਗ ਆ ਉਹ ਅਸੀਂ ਤੁਹਾਡੇ ਚੋ ਹੀ ਲੱਭਿਆ ਵਾ, ਤੇ ਉਹ ਜਿਹੜਾ ਅਲਾਦੀਨ ਦਾ ਚਿਰਾਗ ਆ ਨਾ ਉਹ ਇੰਨੀ ਕੁ ਵਧੀਆ ਇਨਫੋਰਮੇਸ਼ਨ ਆ ਉਸ ਇਨਸਾਨ ਕੋਲੇ, ਸਾਡੇ ਉਸ ਲਿਸਨਰ ਕੋਲੇ ਬਹੁਤ ਹੀ ਰਿਸਪੈਕਟਡ ਆ। ਤੇ ਉਹਨਾਂ ਦੇ ਨਾਲ ਨਾ ਪਿੱਛੇ ਜੇ ਮੇਰੇ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਹੋਈ ਸੀਗੀ, ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਕੀ ਹੋਇਆ ਸੀਗਾ। ਤੇ ਕਿਸੇ ਨੇ ਉਹਨਾਂ ਨੇ ਕੋਈ ਇਨਫੋਰਮੇਸ਼ਨ ਸਾਨੂੰ ਭੇਜੀ ਸੀ, ਤੇ ਇਨਫੋਰਮੇਸ਼ਨ ਦੇ ਆਹ ਹਾ ਕੀ ਬਾਤ ਹੈ ਜੀ, ਵਾਕਈ ਸਾਡੇ ਲਿਸਨਰ ਬਹੁਤ ਹੀ ਜ਼ਿਆਦਾ ਸਮਝਦਾਰ ਵਾ। ਤੇ ਗੌਰਵ ਸ਼ਰਮਾ ਜੀ, ਇਹਨਾਂ ਦੇ ਕੋਲ ਚੁਟਕਲੇ ਵੀ ਬੜੇ ਵਧੀਆ ਹੁੰਦੇ ਆ ਤੇ ਇਨਫੋਰਮੇਸ਼ਨ ਇਹਨਾਂ ਕੋਲ ਵੀ ਬੜੇ ਵਧੀਆ, ਇਹ ਵੀ ਛੁਪੇ ਹੋਰ ਰੁਸਤਮ ਨੇ, ਹਨਾ। ਤੇ ਜਵਾਬ ਇਹਨਾਂ ਨੇ ਸਾਨੂੰ ਨਾਲ ਦੀ ਨਾਲ ਭੇਜ ਦਿੱਤਾ ਤੇ ਇਹਨਾਂ ਦਾ ਜਵਾਬ ਬਿਲਕੁਲ ਸਹੀ ਆ। ਪਰ ਫਿਰ ਵੀ ਆਪਾਂ ਦੇਖਦੇ ਹਾਂ ਕਿ ਸਾਡੇ ਬਾਕੀ ਲਿਸਨਰ ਆ ਜਿਹੜੇ ਕਿਹਨੂੰ ਕਿਹਨੂੰ ਪਤਾ ਕਿ ਰੁਪਈਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ, ਤੇ ਨਾਲ ਬਾਕੀ ਵੀ ਗੱਲਾਂ ਪੁੱਛਾਂਗੇ ਜੀ ਹੌਲੀ ਹੌਲੀ। ਕਾਫੀ ਜ਼ਿਆਦਾ ਕਹਾਵਤਾਂ ਬਣੀਆਂ ਹੋਈਆਂ ਸੀ ਰੁਪਈਏ ਦੇ ਬਾਰੇ ਵਿੱਚ, ਇੱਕ ਅੱਧੀ ਤੁਹਾਨੂੰ ਮੈਂ ਦੱਸ ਦਿੰਦੀ ਹਾਂ। ਉਹ ਕਹਿੰਦੇ ਹੁੰਦੇ ਆ ਨਾ ਕਿ 16 ਆਨੇ ਸੱਚ, ਠੀਕ ਹੈ ਨਾ, ਜਦੋਂ ਕੋਈ ਗੱਲ ਕਰਦੇ ਆ। ਤੇ ਜਾਂ ਫਿਰ ਕਹਿੰਦੇ ਆ ਨਾ ਕਿ ਬੰਦਾ ਕੰਮ ਦਾ ਨੀ ਕਾਜ ਦਾ, ਦੁਸ਼ਮਣ ਅਨਾਜ ਦਾ, ਤੇ ਉਹਨੂੰ ਕਹਿੰਦੇ ਆ ਕਿ ਧੇਲੀ ਕਾ ਕਾਮ ਨਹੀਂ ਕਰਤੀ ਹਮਾਰੀ ਬਹੂ। ਸੋ ਚੁਗਲੀਆਂ ਚਗਲੀਆਂ ਵੀ ਆ ਜਾਂਦੀਆਂ ਨਾ, ਦੇਖ ਲੋ ਪੈਸਾ ਚੀਜ਼ ਹੀ ਇਹੋ ਜਿਹੀ ਆ, ਸਾਡੀਆਂ ਜ਼ਰੂਰਤਾਂ ਪੂਰੀਆਂ ਵੀ ਕਰਦਾ ਵਾ, ਤੇ ਦਿਨ ਦੇ ਜਿਹੜੇ ਕੰਮਾਂ ਕਾਰਜਾਂ ਦਾ ਵਿੱਚ ਸਾਡੀ ਆਮ ਭਾਸ਼ਾ ਵਾ, ਆਮ ਵਰਤਾਰੇ ਹੁੰਦੇ ਆ, ਉਹਨਾਂ ਦੇ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੀ ਆਉਂਦਾ ਵਾ। ਸੋ ਤੁਸੀਂ ਦੱਸਦੇ ਹੋ ਜੀ ਸਾਨੂੰ ਰੁਪਈਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ, ਤੇ ਨਾਲ ਦੀ ਨਾਲ ਜੇ ਕਿਸੇ ਨੂੰ ਪਤਾ ਕਿ ਰੁਪਈਏ ਦਾ ਪੂਰਾ ਇਤਿਹਾਸ ਕੀ ਆ, ਕਿ ਜਾਣੀ ਉਹਦੇ ਵਿੱਚ ਕੀ ਹੁੰਦਾ ਵਾ। ਪੁਰਾਣੇ ਟਾਈਮ ਦੇ ਵਿੱਚ ਕਹਿੰਦੇ ਹੁੰਦੇ ਨੇ ਨਾ ਕਿ ਢੇਲੀ ਦਾ ਬੰਦਾ ਨੀ ਹੈਗਾ, ਕਿੱਡੀ ਵੱਡੀ ਗੱਲ ਕਹਿ ਗਿਆ, ਹਨਾ। ਸੋ ਇਹ ਸਾਰਾ ਕੁਛ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਡੇ ਪੁਰਾਣੇ ਬਜ਼ੁਰਗ ਆ ਜਿਹੜੇ ਵਰਤਦੇ ਹੁੰਦੇ ਸੀ। ਸੋ ਦੇਖਦੇ ਹਾਂ ਜੀ ਸਾਨੂੰ ਰੁਪਈਏ ਦੇ ਬਾਰੇ ਕਿੰਨੀ ਇਨਫੋਰਮੇਸ਼ਨ ਪਤਾ, ਜਿੰਨੀ ਵੀ ਤੁਹਾਨੂੰ ਵੱਧ ਤੋਂ ਵੱਧ ਪਤਾ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਕੀ ਪਤਾ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆ ਤੇ ਤੁਹਾਡੇ ਤੋਂ ਸਾਨੂੰ ਜੋ ਵੀ ਇਨਫੋਰਮੇਸ਼ਨ ਮਿਲੂਗੀ ਉਸ ਦੇ ਵਿੱਚ ਸਾਨੂੰ ਵੀ ਕੁਛ ਹੋਰ ਸਿੱਖਣ ਨੂੰ ਮਿਲ ਜਾਵੇ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਭੇਜ ਸਕਦੇ ਹੋ ਆਪਣਾ ਜਵਾਬ ਜਾਂ ਆਪਣੀ ਤੁਹਾਡੇ ਕੋਲ ਜੋ ਵੀ ਇਨਫੋਰਮੇਸ਼ਨ ਆ, +9175080144898 ਤੇ ਲਓ ਜੀ। ਫਿਰ ਹੁਣ ਨਾਲ ਨਾਲ ਆਪਾਂ ਤੁਹਾਡੇ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਜਾਵਾਂਗੇ। ਸੋ ਯੋਗਾ ਤੇ ਮੈਸੇਜ ਭੇਜਿਆ ਸਾਨੂੰ ਗੌਰਵ ਸ਼ਰਮਾ ਜੀ ਨੇ, ਕਹਿੰਦੇ ਕਿ ਗੌਰਵ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਡੇ ਕੋਲ ਆਹ ਚੁਟਕਲੇ ਆਉਂਦੇ ਕਿੱਥੋਂ ਆ, ਮੈਨੂੰ ਵੀ ਦੱਸ ਦਿਓ, ਮੈਂ ਵੀ ਉੱਥੋਂ ਪੜ੍ਹ ਲਿਆ ਕਰੂੰਗੀ ਜਾਂ ਹਨਾ ਮੈਂ ਵੀ ਦੇਖ ਲਿਆ ਕਰੂੰਗੀ ਉੱਥੇ ਚੁਟਕਲੇ ਇਹ। ਕਹਿੰਦੇ ਕਿ ਯੋਗਾ ਟਿਪਸ ਕੀ ਆ, ਕਹਿੰਦੇ ਪਤਨੀ ਕੁਛ ਵੀ ਕਹੇ ਤੋ ਗਰਦਨ ਕੋ ਦੋ ਬਾਰ ਉਪਰ ਸੇ ਨੀਚੇ ਕਰੇ, ਯੇ ਸਰਵ ਸ੍ਰੇਸ਼ਠ ਯੋਗ ਹੈ। ਇਹ ਯੋਗ ਨਾ ਸਿਰਫ ਕਹਿੰਦੇ ਹਮਾਰੇ ਬੀਪੀ, ਅਨਿੰਦਰਾ, ਬੇਚੈਨੀ, ਚਿੜਚਿੜਾਪਨ ਅਤੇ ਆਦਿ ਰੋਗੋਂ ਸੇ ਬਚਾਤਾ ਹੈ, ਬਲਕੇ ਯੇ ਯੋਗ ਆਪਕੇ ਖੁਸ਼ਹਾਲ ਜੀਵਨ ਕੀ ਕੁੰਜੀ ਹੈ। ਤੇ ਨਾਲ ਜੀ ਇਹਨਾਂ ਨੇ ਸਾਵਧਾਨੀ ਵੀ ਦੱਸੀ ਆ, ਕੋਈ ਵੀ ਚੀਜ਼ ਹੈ ਨਾ ਉਹਦੇ ਵਿੱਚ ਦੱਸ ਦਿੰਦੇ ਹੁੰਦੇ ਆ ਨਾ, ਬਾਅਦ ਵਿੱਚ ਵੀ ਤੁਸੀਂ ਇੱਦਾਂ ਤਾਂ ਕਰ ਸਕਦੇ ਹੋ, ਤੇ ਨਾਲ ਨਾਲ ਉਹਦੇ ਚੰਗੇ ਦੇ ਨਾਲ ਉਹਦਾ ਬੁਰਾ ਪ੍ਰਭਾਵ ਵੀ ਦੱਸਿਆ। ਕਹਿੰਦੇ ਕਿ ਗਰਦਨ ਕੋ ਕਭੀ ਵੀ ਦਾਇਨ ਸੇ ਬਾਏ ਨਾ ਘੁਮਾਏ, ਯੇ ਜਾਂ ਲੇਵਾ ਹੋ ਸਕਤਾ ਹੈ, ਹਨਾ। ਕੋਈ ਜ਼ਿਆਦਾ ਤਜਰਬਾ ਵਾ ਇਹਨਾਂ ਕੋਲੇ ਹੀ, ਹਨਾ। ਸੋ ਬਹੁਤ ਵਧੀਆ ਗੱਲ ਆ ਜੀ, ਦਾਇਨ ਸੇ ਬਾਏ ਨੀ ਕਰਨੀ ਹੈਗੀ ਗਰਦਨ ਕਦੇ ਵੀ, ਨਹੀਂ ਤਾਂ ਫਿਰ ਜੋ ਹੋਊਗਾ ਉਸਦੇ ਜ਼ਿੰਮੇਵਾਰ ਤੁਸੀਂ ਆਪ ਹੀ ਹੋਊਗੇ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੁਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਤੁਹਾਡੀ ਪਹੁੰਚ ਗਈ ਆ ਜੀ ਸਾਰਿਆਂ ਤੱਕ। ਤੇ ਬਿੱਟੂ ਬੋਪਾ ਰਾਏ ਮਲਟੂਰਾ ਵਾਲੇ, ਉਹਨਾਂ ਨੇ ਵੀ ਜੀ ਸਾਨੂੰ ਨਟੂਰੇ ਦੱਸ ਦਿੱਤਾ ਵਾ ਜੀ, ਤੇ ਕਹਿੰਦੇ ਕਿ ਮਲਡੂਰਾ ਦਾ ਵੈਦਰ ਦੱਸ ਦਿੱਤਾ, ਕਹਿੰਦੇ ਕਿ ਉਸ ਟਾਈਮ ਮਾਈਨਸ ਚ ਸੀ। ਵਾਓ ਕਿਆ ਬਾਤ ਆ ਜੀ, ਤੁਹਾਡੇ ਤਾਂ ਬਾਲੀ ਗਰਮੀ ਆ ਮਲਡੂਰਾ ਵਾਲੇ, ਉਹ ਸਾਡੇ ਤਾਂ ਫਿਰ ਵੀ ਠੀਕ ਠੀਕ ਆ, ਹਨਾ। ਸਾਡੇ ਉਦਾਂ ਬ੍ਰਿਸਬਨ ਦੇ ਵਿੱਚ ਹੱਥ ਠਰਦੇ ਆ ਪਰ ਧੁੱਪ ਨਿਕਲੀ ਹੋਈ ਆ। ਸੋ ਜਦੋਂ ਹੱਥ ਪੈਰ ਇੱਦਾਂ ਠਰਦੇ ਹੋਣ ਨਾ ਠੰਡ ਨਾ, ਤੇ ਥੋੜੀ ਜਿਹੀ ਨਿੱਘੀ ਜਿਹੀ ਧੁੱਪ ਦੇ ਵਿੱਚ ਬਾਹਰ ਜਾ ਕੇ ਬੈਠੋ ਤਾਂ ਕਿਆ ਬਾਤ ਆ, ਹਨਾ, ਬੜਾ ਵਧੀਆ ਲੱਗਦਾ ਹੁੰਦਾ। ਤੇ ਚਲੋ ਕੋਈ ਗੱਲ ਨੀ ਜੀ, ਹਿਊਮਿਡਿਟੀ ਇਹਨਾਂ ਨੇ ਦੱਸੀ ਆ ਜੀ, ਕਹਿੰਦੇ ਕਿ 99% ਆ, ਕਿਆ ਬਾਤ ਹੈ ਜੀ। ਚਲੋ ਕੋਈ ਨਾ, ਹੁਣ ਤਾਂ 2 ਦਿਨ ਛੁੱਟੀਆਂ ਵਾ ਤੇ ਤੁਸੀਂ ਉਹਨਾਂ ਚਿਰ ਛੁੱਟੀਆਂ ਦਾ ਆਨੰਦ ਮਾਣੋ। ਤੇ ਅੱਗੇ ਜੀ ਮੇਰੀ ਭੈਣ ਕੁਲਦੀਪ ਕੌਰ ਕਹਿੰਦੇ ਕਿ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਹਰਮਾ ਰੇਡੀਓ ਦੇ ਵਿਹੜੇ ਬੈਠੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਤੇ ਅਰਦਾਸ ਕਰਦੇ ਕਿ ਸਾਰਿਆਂ ਦਾ ਸਮਾਂ ਵਧੀਆ ਨਿਕਲੇ। ਤੇ ਕਹਿੰਦੇ ਕਿ ਅੱਜ ਬਹੁਤ ਹੀ ਅਜ਼ੀਜ਼ ਮਨਵੀਰ ਸਿੰਘ ਦਾ ਬਰਥਡੇ ਹੈ ਤੇ ਉਹਨਾਂ ਲਈ ਇੱਕ ਗਾਣਾ ਡੈਡੀਕੇਟ ਕਰਨਾ ਹੈ, ਨਾ ਮੈਂ ਸ਼ੌਂਕ ਨਾਲ ਬੰਨਾ ਨਾ ਦਿਖਾਵਿਆਂ ਲਈ ਪੱਗ ਨੀ ਮੈਂ ਹੈਗਾ ਹੀ ਸਰਦਾਰ ਹਾਂ। ਕਿਆ ਬਾਤ ਹੈ ਜੀ, ਸਾਡੇ ਵੱਲੋਂ ਮਨਵੀਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਲੱਗਦਾ ਜੀ ਮਨਵੀਰ ਸਿੰਘ ਪੱਗ ਬੰਨਦੇ ਨੇ, ਸਰਦਾਰ ਨੇ। ਸੋ ਇਸੇ ਲਈ ਉਹਨਾਂ ਨੂੰ ਗਾਣਾ ਡੈਡੀਕੇਟ ਹੋਇਆ ਵਾ, ਕਿੰਨਾ ਮੈਂ ਸ਼ੌਂਕ ਨਾਲ ਬੰਨਾ ਨਾ ਦਿਖਾਵਿਆਂ ਲਈ ਪੱਗ ਨੀ ਮੈਂ ਹੈਗਾ ਹੀ ਸਰਦਾਰ ਹਾਂ। ਸੋ ਵਾਕਈ ਜੀ ਸਰਦਾਰੀ ਬਾਕੀ ਕਹਿੰਦੇ ਹੁੰਦੇ ਨਾ ਕਿ ਸਰਦਾਰੀ ਆ ਜਿਹੜੀ ਉਹ ਤਾਂ ਇਨਸਾਨ ਦੀ ਫਿਤਰਤ ਦੇ ਵਿੱਚੋਂ ਖੁਦ ਬਖੁਦ ਦੇਖੀ ਜਾਂਦੀ ਆ, ਕਿਉਂਕਿ ਸਰਦਾਰੀ ਸਿਰਫ ਪਹਿਰਾਵੇ ਨਾਲ ਨਹੀਂ, ਸਰਦਾਰ ਹੋਣਾ ਵੀ ਬਹੁਤ ਜ਼ਰੂਰੀ ਆ। ਸੋ ਬਾਕੀ ਕੁਲਦੀਪ, ਤੁਹਾਡੇ ਦੋਸਤ ਆ ਜੋ ਤੁਹਾਡੇ ਬੜੇ ਹੀ ਅਜ਼ੀਜ਼ ਆ ਮਨਵੀਰ ਸਿੰਘ, ਉਹਨਾਂ ਦੇ ਬਰਥਡੇ ਲਈ ਮੈਂ ਭਾਜੀ ਨੇ ਗਾਣਾ ਵਾ ਜਿਹੜਾ ਜ਼ਰੂਰ ਨੋਟ ਕਰ ਲਿਆ ਹੋਊਗਾ ਜੀ, ਕਿ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਵਰਿੰਦਰ ਚੀਮਾ, ਉਹਨਾਂ ਨੇ ਬੜੀ ਪਿਆਰੀ ਜਿਹੀ ਫੋਟੋ ਭੇਜੀ ਆ, ਕਹਿੰਦੇ ਬੜੀ ਸੋਹਣੀ ਆਸੇ ਪਾਸੇ ਨਾ ਹਰਿਆਲੀ ਹਰਿਆਲੀ ਆ, ਤੇ ਵਿਚਕਾਰ ਪਾਣੀ ਦੀ ਜਿਹੜੀ ਉਹ ਨਦੀ ਜੀ ਟਾਈਪ ਕੁਛ ਬਣਿਆ ਹੋਇਆ ਨਾ, ਉਹ ਬੜੀ ਪਿਆਰੀ ਜਿਹੀ ਚੀਜ਼ ਬਣੀ ਆ, ਤੇ ਵਿੱਚ ਹੀ ਇੱਕ ਫੁੱਲ ਆ। ਤੇ ਕਹਿੰਦੇ ਕਿ ਗੁੱਡ ਮਾਰਨਿੰਗ, ਹੈਵ ਅ ਨਾਈਸ ਡੇ, ਕਿਆ ਬਾਤ ਆ ਜੀ, ਬੜਾ ਪਿਆਰਾ ਵਿਊ ਆ, ਤੇ ਏਦਾਂ ਦਾ ਵਿਊ ਦੇਖ ਕੇ ਤਾਂ ਵਾਕਈ ਦਿਨ ਦੀ ਸ਼ੁਰੂਆਤ ਬਹੁਤ ਹੀ ਵਧੀਆ ਹੁੰਦੀ ਆ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਜਟਾਰ ਢੁੱਡੀ ਕੇ ਹਾਂਗਕਾਂਗ ਵਾਲੇ, ਤੇ ਇਹਨਾਂ ਦੇ ਨਾ ਵਿਚਾਰ ਹਮੇਸ਼ਾ ਹੀ ਮੈਨੂੰ ਬਹੁਤ ਵਧੀਆ ਲੱਗਦੀ ਆ। ਕਹਿੰਦੇ ਕਿ ਇਨਸਾਨ ਦੀ ਜ਼ਿੰਦਗੀ ਵਿੱਚ ਚੰਗੇ ਦੋਸਤ ਤੇ ਸਮਾਂ ਜਿੰਨਾ ਪੁਰਾਣਾ ਹੋਈ ਜਾਂਦਾ ਓਨਾ ਹੀ ਉਸਦੀ ਅਹਿਮੀਅਤ ਵਧਦੀ ਜਾਂਦੀ ਆ। ਸ਼ੁਭ ਸਵੇਰ ਦੋਸਤੋ, ਢੁੱਡੀ ਕੇ। ਤੇ ਨਾਲ ਜੀ ਬੜੀ ਸੋਹਣੀ ਵਾਦੀਆਂ ਦੀ ਫੋਟੋ ਭੇਜੀ ਆ, ਵਾਦੀਆਂ ਦੇ ਵਿੱਚ ਹਰਿਆਲੀ ਹਰਿਆਲੀ ਤੇ ਇੱਕੋ ਹੀ ਫੁੱਲ ਖਿੜਿਆ ਦੇਖਦਾ। ਸੋ ਬੜਾ ਵਧੀਆ ਲੱਗਦਾ ਵਾ ਜੀ ਤੁਹਾਡੇ ਵਿਚਾਰ, ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਇੰਨੀ ਐਨਰਜੀ ਭਰੇ ਵਿਚਾਰ ਭੇਜਦੇ ਹੋ ਤਾਂ ਦਿਨ ਦੀ ਸ਼ੁਰੂਆਤ ਵੀ ਬੜੀ ਸੋਹਣੀ ਹੋ ਜਾਂਦੀ ਆ। ਸੋ ਕਿੱਤੇ ਵਜੋਂ ਇਹ ਟੀਚਰ ਨੇ ਜੀ, ਜਿਵੇਂ ਕਿ ਆਪਾਂ ਪਹਿਲਾਂ ਹੀ ਦੱਸਿਆ ਸੀਗਾ ਹਨਾ, ਤੇ ਇੱਕ ਵਾਰੀ ਕੀ ਹੋਇਆ, ਜਗਤਾਰ ਬਾਜੀ ਤੁਸੀਂ ਹੁਣ ਪ੍ਰੋਗਰਾਮ ਸੁਣ ਹੀ ਰਹੇ ਹੋ ਤਾਂ, ਪਰ ਕੋਈ ਗਿਲਾ ਸ਼ਿਕਵਾ ਨਾ ਕਰਿਓ, ਕਿਉਂਕਿ ਤੁਹਾਨੂੰ ਪਤਾ ਮੇਰੇ ਦਿਲ ਦੇ ਵਿੱਚ ਜਿਹੜੀ ਗੱਲ ਆ ਜਾਵੇ ਉਹ ਨਾ ਫਿਰ ਬਾਹਲਾ ਚਿਰ ਨਾ ਰਹਿੰਦੀ ਨੀ ਹੈਗੀ, ਉਹ ਫਿਰ ਐਵੇਂ ਚੀਕ ਬੁਲਬਲੀ ਜੀ ਉੱਠਦੀ ਰਹਿੰਦੀ ਆ। ਤੇ ਇਹ ਗੱਲ ਹੈ ਤਾਂ ਪਿਛਲੇ ਮੇਰੇ ਖਿਆਲ 2-3 ਹਫ਼ਤੇ ਪਹਿਲਾਂ ਇਹ ਗੱਲ ਹੋਈ ਸੀ, ਤੇ ਮੈਂ ਤਾਂ ਉਹ ਗੱਲ ਨੂੰ ਭੁੱਲ ਹੀ ਗਈ ਸੀਗੀ, ਪਰ ਸਰਬਜੀਤ ਭਾਜੀ ਨੇ ਅੱਜ ਨਾ ਫੇਰ ਯਾਦ ਕਰਾਤੀ, ਤਾਂ ਸੋਚਿਆ ਕਿਉਂ ਨਾ ਆਪਾਂ ਕਿਸੇ ਗੱਲ ਕਰ ਲਈਏ, ਕਿਉਂਕਿ ਲਿਸਨਰ ਸਾਡੇ ਦੋਨੇ ਆ। ਸੋ ਇੱਕ ਵਾਰੀ ਕੀ ਹੋਇਆ ਸੀ ਜੀ, ਤੁਸੀਂ ਨਾ ਇੱਕ ਬੜਾ ਪਿਆਰਾ ਜਿਹਾ ਕੋਈ ਕੁਛ ਚਟਕਲਾ ਕੁਛ ਸਮਥਿੰਗ ਇੱਦਾਂ ਦਾ ਕੁਛ ਭੇਜਿਆ ਸੀ ਸਾਨੂੰ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹੀ ਸਾਡੇ ਇੱਕ ਲਿਸਨਰ ਨੇ ਨਾ ਇੱਕ ਚੁਟਕਲਾ ਭੇਜਤਾ, ਤੇ ਉਸ ਚੁਟਕਲੇ ਦੇ ਵਿੱਚ ਜਿਹੜੀ ਨਾ ਉਹਨਾਂ ਨੇ ਜਿੱਦਾਂ ਆਪਾਂ ਕਹਿ ਦਿੰਦੇ ਕਿ ਕਿੱਟ ਲਾਈ ਸੀ ਥੋੜੀ ਜਿਹੀ ਹਨਾ, ਉਹ ਟੀਚਰਾਂ ਤੇ ਸੀਗੀ। ਤੇ ਜਦੋਂ ਮੈਂ ਤੁਹਾਡਾ ਮੈਸੇਜ ਪੜ੍ਹਿਆ ਤੇ ਨਾਲ ਹੀ ਦੱਸਤਾ ਕਿ ਵੀ ਇਹ ਟੀਚਰ ਨੇ ਮਾਸਟਰ ਜੀ ਤੇ ਦੇਸ਼ ਦਾ ਭਵਿੱਖ ਦਾ ਕਸ ਬੋਲਿਆ, ਤਾਂ ਉਹ ਨਾਲ ਦੀ ਨਾਲ ਹੀ ਜੀ ਸਾਡੇ ਜਿਹੜੇ ਦੂਸਰੇ ਲਿਸਨਰ ਸੀ ਉਹਨਾਂ ਦਾ ਮੈਸੇਜ ਆ ਗਿਆ, ਕਹਿੰਦੇ ਪਲੀਜ਼ ਮੇਰਾ ਮੈਸੇਜ ਨਾ ਪੜ੍ਹਿਓ। ਕਹਿੰਦੇ ਮੈਨੂੰ ਪਤਾ ਨੀ ਸੀਗਾ ਕਿ ਜਗਤਾਰ ਭਾਜੀ ਆ ਜਿਹੜੇ ਉਹ ਟੀਚਰ ਨੇ। ਤਾਂ ਮੈਂ ਕਿਹਾ, ਮੈਂ ਥੋੜਾ ਜਿਹਾ ਬਲੈਕਮੇਲ ਵੀ ਕੀਤਾ, ਮੈਂ ਕਿਹਾ ਨਾ ਮੈਂ ਤਾਂ ਪੜੂੰਗੀ ਮੈਸੇਜ, ਨਾ ਨਾ ਨਾ, ਕਹਿੰਦੇ ਪਲੀਜ਼ ਮੈਸੇਜ ਨਾ ਪੜਿਓ। ਫਿਰ ਥੋੜੀਆਂ ਜਿਹੀਆਂ ਮਿੰਨਤਾਂ ਕੀਤੀਆਂ, ਤਾਂ ਮੈਂ ਕਿਹਾ ਚਲੋ ਠੀਕ ਆ ਜੀ, ਮੈਸੇਜ ਨਹੀਂ ਫੜਦੇ। ਸੋ ਇਹ ਸੀ ਜੀ ਸੀਕ੍ਰੇਟ ਜਿਹੜਾ ਕਿ ਪਿਛਲੇ 2-3 ਹਫ਼ਤੇ ਪਹਿਲਾਂ ਹੋਇਆ ਸੀਗਾ, ਪਰ ਸਰਬਜੀਤ ਭਾਜੀ ਨੇ ਮੈਨੂੰ ਯਾਦ ਕਰਾਤਾ, ਤਾਂ ਮੈਂ ਕਿਹਾ ਚਲੋ ਤੁਹਾਨੂੰ ਵੀ ਦੱਸ ਹੀ ਦਿੰਦੇ ਹਾਂ ਹਨਾ। ਤੇ ਲਓ ਜੀ ਫਿਰ ਮੇਰੀਆਂ ਗੱਲਾਂ ਨੀ ਮੁੱਕਣੀਆਂ, ਤੇ ਨਾਲ ਹੀ ਜਗਤਾਰ ਭਾਜੀ ਨੇ ਇੱਕ ਖ਼ਬਰ ਬਾਰੇ ਵੀ ਗੱਲ ਕਰਨੀ ਚਾਹੀਏ ਆ। ਤੁਸੀਂ ਥੋੜਾ ਜਿਹਾ ਭਾਜੀ ਲੇਟ ਹੋ ਜਾਂਦੇ ਹੋ, ਕਿਉਂਕਿ ਮਿੰਟੂ ਭਾਜੀ ਪ੍ਰੋਗਰਾਮ ਦੇ ਵਿੱਚੋਂ ਜਾ ਚੁੱਕੇ ਆ, ਤੇ ਪਰ ਮੈਂ ਤੁਹਾਡੀ ਜਿਹੜੀ ਖ਼ਬਰ ਆ ਉਹ ਜ਼ਰੂਰ ਮੈਂ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਦੀ ਹਾਂ। ਕਹਿੰਦੇ ਕਿ ਕੱਲ੍ਹ ਇੱਕ ਵੀਡੀਓ ਵਾਇਰਲ ਹੋਈ ਆ ਰੋਪੜ ਦੇ ਆਮ ਆਦਮੀ ਪਾਰਟੀ ਦੇ MLA ਦੀ ਪੱਗ ਉਤਾਰੀ ਗਈ, ਬੜੀਆਂ ਗੰਦੀਆਂ ਗਾਲਾਂ ਜੀ ਕੱਢੀਆਂ ਜਾ ਰਹੀਆਂ ਸੀ, ਕਿ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ, ਅਸਲ ਮਸਲਾ ਕੀ ਹੈ। ਸੋ ਭਾਜੀ ਇਹਦੇ ਬਾਰੇ ਤਾਂ ਮਿੰਟੂ ਭਾਜੀ ਆਲਰੇਡੀ ਗੱਲ ਕਰ ਚੁੱਕੇ ਆ ਕਿ ਰੇਤ ਮਾਫੀਏ ਦਾ ਮਾਮਲਾ ਸੀ ਜਿਸ ਦੇ ਵਿੱਚ ਕਿ ਜੋ ਵੀਡੀਓ ਵਾਇਰਲ ਹੋਈ ਆ। ਸੋ ਵੀਡੀਓ ਤਾਂ ਚਲੋ ਦੇਖੀ ਸੀ, ਪਰ ਮੈਨੂੰ ਨਾ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਕਿ ਜਦੋਂ ਵੀ ਕਿਤੇ ਲੜਾਈ ਹੁੰਦੀ ਆ ਗਾਲਾਂ ਮਾਮਾ ਭੈਣਾਂ ਦੀਆਂ ਕਾਹਤੋਂ ਨਿਕਲਦੀਆਂ ਨੇ ਹਨਾ, ਜੇ ਲੜਨਾ ਮੈਂ ਤਾਂ ਆਪਸ ਦੇ ਵਿੱਚ ਲੜੋ, ਸਮਝ ਨਹੀਂ ਆਉਂਦੀ ਕਿ ਕਿਉਂ ਲੋਕ ਇਹ ਨਹੀਂ ਸੋਚਦੇ ਕਿ ਜਿਹੜੀ ਗਾਲ ਅਸੀਂ ਕੱਢ ਰਹੇ ਹਾਂ ਉਸ ਟਾਈਮ ਕੱਢ ਰਹੇ ਹਾਂ, ਲੋਕੀ ਵੀਡੀਓ ਬਣਾਉਣ ਲੱਗੇ ਤਾਂ ਹੁਣ ਮਿੰਟ ਲਾਉਂਦੇ ਆ, ਤੇ ਉਹ ਕਿੱਥੋਂ ਕਿੱਥੋਂ ਤੱਕ ਜਾਂਦੀ ਹੈ ਕਿ ਉਹ ਬੰਦੇ ਨੂੰ ਸ਼ਰਮ ਨੀ ਮਹਿਸੂਸ ਹੁੰਦੀ ਹੋਊਗੀ ਹੁਣ ਉਹ ਵੀਡੀਓ ਦੇਖ ਕੇ ਵੀ ਮੈਂ ਕਿੰਨਾ ਬੁਰਾ ਕਿੰਨਾ ਗੰਦਾ ਬੋਲਿਆ ਵਾ ਹਨਾ। ਪਤਾ ਨੀ ਲੋਕਾਂ ਦੀ ਸੋਚ ਆ ਜਿਹੜੀ ਉਹ ਕਿੱਥੇ ਗਈ ਆ। ਪਹਿਲਾਂ ਬਜ਼ੁਰਗ ਹੁੰਦੇ ਸੀ ਪਿੰਡ ਦੀ ਕੁੜੀ ਨੂੰ ਵੀ ਆਪਣੀ ਧੀ ਭੈਣ ਦੇ ਬਰਾਬਰ ਸਮਝਦੇ ਸੀ, ਪਰ ਅੱਜ ਕੱਲ ਤਾਂ ਬਸ ਆਵਾ ਹੀ ਉੱਤਿਆ ਹੋਇਆ ਵਾ। ਤੇ ਕਹਿੰਦੇ ਕਿ ਇੱਕ ਵਰਤਾਰਾ ਕੈਨੇਡਾ ਵਿੱਚ ਹੋਰ ਸੁਣਨ ਨੂੰ ਮਿਲਿਆ ਹੈ ਕਿ ਕਿਸੇ ਮੁੰਡੇ ਦੀ ਬੇਸਮੈਂਟ ਕਿਰਾਏ ਤੇ ਲੈਣ ਗਏ ਮਾਲਕ ਨੇ ਮਨਾ ਕਰ ਦਿੱਤਾ, ਫਿਰ ਉਹੀ ਲੜਕਿਆਂ ਨੇ ਇੱਕ ਕੁੜੀ ਮੁੰਡਾ ਤਿਆਰ ਕਰ ਉਸੇ ਮਾਲਕ ਕੋਲ ਭੇਜੇ ਗਏ ਬੇਸਮੈਂਟ ਕਿਰਾਏ ਤੇ ਲੈਣ ਲਈ ਮਾਲਕ ਨੇ ਫਿਰ ਮਨਾ ਕਰ ਦਿੱਤਾ, ਫਿਰ ਉਹਨਾਂ ਮੁੰਡਿਆਂ ਨੇ ਮਕਾਨ ਮਾਲਕ ਤੇ ਬ੍ਰੋਕਰ ਤੇ ਹਮਲਾ ਕਰ ਦਿੱਤਾ। ਸੁਣਨਾ ਚਾਹਿਆ ਕਿ ਉਹਦੇ ਵਿੱਚੋਂ ਇੱਕ ਜਾਨੀ ਨੁਕਸਾਨ ਵੀ ਹੋਇਆ ਹੈ, ਕਿ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ। ਹਾਂਜੀ ਭਾਜੀ, ਖਬਰ ਇਹ ਮੈਂ ਵੀ ਸੁਣੀ ਸੀਗੀ ਕਿ ਜਿਹੜੀ ਡੈਥ ਹੋਈ ਆ ਤੇ ਹੁਣ ਉਹ ਮੁੰਡੇ ਨੂੰ ਅਰੈਸਟ ਵਾਰੰਟ ਵੀ ਉਹਨੂੰ ਜਾਰੀ ਹੋਇਆ, ਪਰ ਉਹ ਕਹਿੰਦੇ ਕਿ 20 ਸਾਲ ਦਾ ਮੁੰਡਾ ਵਾ। ਪਰ ਦੇਖੋ ਨਾ ਇਹ ਸਾਰੇ ਵਰਤਾਰੇ ਦੇ ਵਿੱਚ ਨੁਕਸਾਨ ਕਿਹਦਾ ਹੋਣਾ ਉਸ ਮੁੰਡੇ ਦਾ, ਤੇ ਇੱਕ ਉਸ ਇਨਸਾਨ ਦਾ, ਉਸਦੇ ਘਰਦਿਆਂ ਦਾ ਜਿਹੜਾ ਦੁਨੀਆਂ ਤੋਂ ਹੀ ਕੂਚ ਕਰ ਗਿਆ ਨਾ। ਸੋ ਚਲੋ ਕੋਈ ਗੱਲ ਨੀ ਜੀ, ਇਹ ਵਰਤਾਰੇ ਆ ਜਿਹੜੇ ਦਿਲ ਨੂੰ ਬਹੁਤ ਦਿਖਾਉਂਦੇ ਆ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਆਉਣ ਵਾਲੇ ਬਾਕੀ ਸਟੂਡੈਂਟ ਆ ਉਹਨਾਂ ਦੇ ਰਸਤੇ ਦੇ ਵਿੱਚ ਵੀ ਰੁਕਾਵਟਾਂ ਹੋਣਗੇ। ਜਦੋਂ ਇੱਦਾਂ ਦਾ ਕੁਛ ਹੋਊਗਾ ਤਾਂ ਨੈਚੁਰਲੀ ਆ ਜੀ, ਇੱਥੋਂ ਦੀ ਗੌਰਮੈਂਟ ਆ ਥੋੜੀ ਸਟ੍ਰਿਕਟ ਹੋਊਗੀ, ਤੇ ਫਿਰ ਅਸੀਂ ਲੋਕ ਹੀ ਰੌਲਾ ਪਾਉਂਦੇ ਹਾਂ ਕਿ ਗਵਰਨਮੈਂਟ ਦੀਆਂ ਨੀਤੀਆਂ ਵਾ ਜਿਹੜੀਆਂ ਉਹ ਸਾਡੇ ਸਟੂਡੈਂਟਸ ਦੇ ਖਿਲਾਫ ਕਿਉਂ ਹੁੰਦੀਆਂ ਨੇ। ਸੋ ਕਿਤੇ ਨਾ ਕਿਤੇ ਆਪਾਂ ਖੁਦ ਹੀ ਇਹਨਾਂ ਸਾਰੇ ਕਾਰਨਾਂ ਦੇ, ਇਸ ਸਾਰੇ ਸਾਰਾ ਜੋ ਵਰਤਾਰਾ ਹੋ ਰਿਹਾ ਉਸ ਦਾ ਖੁਦ ਅਸੀਂ ਆਪਣੇ ਹੱਥੀਂ ਸਾਰਾ ਕੁਛ ਕਰ ਰਹੇ ਹਾਂ, ਤੇ ਜਿਹਦੀਆਂ ਕਿ ਜਿਹੜੀ ਭਰਪਾਈ ਆ ਉਹ ਸਾਡੇ ਆਉਣ ਵਾਲਿਆਂ ਨੂੰ, ਜਿਹੜੇ ਬਾਕੀ ਸਾਡੇ ਭੈਣ ਭਰਾ ਇੱਥੇ ਆਉਣਾ ਚਾਹੁੰਦੇ ਆ ਜਾਂ ਸਾਡੇ ਹੋਰ ਇੰਡੀਆ ਤੋਂ ਕੋਈ ਇੱਧਰ ਆਉਣਾ ਚਾਹੁੰਦਾ ਵਾ, ਉਹਨਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਹੀ ਪਊਗਾ। ਤੇ ਲਓ ਜੀ, ਫਿਰ ਖਬਰਾਂ ਦੇ ਬਾਰੇ ਤਾਂ ਗੱਲਬਾਤ ਮੈਂ ਜ਼ਿਆਦਾ ਨਹੀਂ ਕਰਦੀ, ਮੈਸੇਜ ਕਾਫੀ ਆ ਗਏ ਆ, ਤੇ ਆਪਾਂ ਇੱਕ ਗਾਣਾ ਵੀ ਸੁਣਦੇ ਜਾਂਦੇ ਹਾਂ ਜੀ ਨਾਲ ਦੀ ਨਾਲ, ਤੇ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਫਿਲਹਾਲ ਮੇਰੇ ਖਿਆਲ ਚ, ਪਹਿਲਾਂ ਚੱਲਦੇ ਆ ਜੀ ਬ੍ਰੇਕ। ਤੁਸੀਂ ਵੀ ਦੇਖੋ ਕਿ ਕਿਹੜੀਆਂ ਕਿਹੜੀਆਂ ਇਨਫੋਰਮੇਸ਼ਨ ਸਾਂਝੀਆਂ ਹੋ ਰਹੀਆਂ, ਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਬੜੀਆਂ ਹਨਾ ਐਡ ਦੇ ਵਿੱਚ ਆਉਂਦੀਆਂ ਹੁੰਦੀਆਂ, ਕਿੱਦਾਂ ਭੁੱਖ ਤਾਂ ਨੀ ਲੱਗਦੀ ਕਿਸੇ ਨੂੰ ਫਿਰ। ਚਲੋ ਕੋਈ ਗੱਲ ਨੀ, ਜੇ ਭੁੱਖ ਲੱਗਦੀ ਹੋਈ ਤਾਂ ਚਲ ਜਾਇਓ ਨਾਨਕ ਬੇਕਰੀ ਵਾਲਿਆਂ ਦੇ, ਹਰ ਤਰ੍ਹਾਂ ਦੀ ਚੀਜ਼ ਹੁੰਦੀ ਹੈ ਉਹਨਾਂ ਦੇ ਹਨਾ, ਜੋ ਮਰਜ਼ੀ ਖਾਓ, ਚਾਹੇ ਖੱਟਾ ਚਾਹੇ ਮਿੱਠਾ ਤੇ ਚਾਹੇ ਸਲੂਣਾ ਹਨਾ। ਚਲੋ ਜੀ ਫਿਰ ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀ ਨੋਂਗ, ਫੋਨ 0425-888-856।
CD batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips sound system ਦੇ authorized dealer ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਬ੍ਰਿਸਬੇਨ PTE ਸਟੱਡੀ ਸੈਂਟਰ, ਨਾਟੀ CCL ਪੰਜਾਬੀ ਐਂਡ ਰਾਈਸਿੰਗ ਪੰਜਾਬ ਪੇਸ਼ ਕਰਦੇ ਨੇ ਟਰਬੋਨੇਟਰ ਲਾਈਵ ਇਨ ਬ੍ਰਿਸਬੇਨ, ਐਤਵਾਰ 24 ਜੂਨ ਰੌਕਲੀ ਸ਼ੋਅ ਗਰਾਊਂਡ ਰੌਕਲੀ ਵਿਖੇ, ਜਿਸ ਵਿੱਚ ਆਪਣੇ ਗੀਤਾਂ ਨਾਲ ਤੁਹਾਡਾ ਮਨੋਰੰਜਨ ਕਰਨਗੇ ਤਰਸੇਮ ਜੱਸੜ, ਹਰਦੀਪ ਗਰੇਵਾਲ ਤੇ ਦਰਸ਼ਨ ਲੱਖੇਵਾਲ।
ਟਿਕਟਾਂ ਦੀ ਬੁਕਿੰਗ ਦੇ ਲਈ ਸੰਪਰਕ ਕਰੋ ਲਵਪ੍ਰੀਤ ਸਿੰਘ 0420-208023, ਵਿਕਰਮਜੀਤ ਸਿੰਘ 0449-25679, ਹਰਵਿੰਦਰ ਸਿੰਘ 0401577277, ਜਾਂ ਫਿਰ ਸ਼ਮਸ਼ੇਰ ਸਿੰਘ ਜੀ ਨੂੰ 0434800082 ਤੇ।
ਟਰਬੋਨੇਟਰ ਲਾਈਵ ਇਨ ਬ੍ਰਿਸਬੇਨ, ਐਤਵਾਰ 24 ਜੂਨ।
It's the end of financial year sale at Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990, and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your accountant for details. Pricing valid until June 30 or while stocks last. Freight and pre-delivery charges may apply.
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ब्रिस्बेन तो जसपाल संधु हरमन रेडियो दी दिलों सपोर्ट करते हैं, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, टीआर, पीआर, एमआरटी, एम्प्लायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 04117263488। वधेरे जानकारी लई लॉग इन करो www.jaspalsandhu.com. माइग्रेशन एजेंट रजिस्ट्रेशन नंबर 0851410।
ना की गल पाजी, इन्ना वेट लूज कर लिया, ना पाबी खान नु नी दिंदी तुहानू।
ए सब कमाल है हेल्थ ड्रॉप्स दा।
पर तुहानू पता है भुखे साथ हो रहे नहीं हुंदा, ना एक्सरसाइज दा किन्ना को टाइम हुंदा तुहानू पता ही है।
ओ जी यही ता कमाल है हेल्थ ड्रॉप्स दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इन्ना ही नहीं, पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नू 0411-229-631, 0411-229-631 या विजिट करो www.healthdrops.com.au।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। हरमन रेडियो 24 घंटे 7 दिन।
ਲਓ ਜੀ, ਇੱਕ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਸਵਾਗਤ ਆ। ਮੈਂ ਤੁਹਾਡੀ ਦੋਸਤ ਪਾਵੀ ਸਿੱਧੂ ਬ੍ਰਿਸਬਨ ਤੋਂ, ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਤੇ ਚਲੇ ਆਓ ਜੀ ਸਾਰੇ ਹਰਮਨ ਰੇਡੀਓ ਦੇ ਵਿਹੜੇ ਤੇ। ਕਾਫੀ ਕੁਛ ਆ ਰਿਹਾ ਜੀ, ਆਪੋ ਆਪਣੇ ਵਿਚਾਰ ਸਾਰੇ ਭੇਜ ਰਹੇ ਆ, ਸੋ ਕਾਫੀ ਇਨਫੋਰਮੇਸ਼ਨ ਹੈਗੀ ਆ ਜੀ ਤੁਹਾਨੂੰ। ਤੇ ਕੁਲਦੀਪ ਕੌਰ ਜਿਨ੍ਹਾਂ ਦੇ ਕੇ ਅੱਜ ਬੜੇ ਹੀ ਅਜ਼ੀਜ਼ ਮਨਵੀਰ ਸਿੰਘ ਦਾ ਬਰਥਡੇ ਆ, ਤੇ ਉਹਨਾਂ ਨੂੰ ਗਾਣਾ ਡੈਡੀਕੇਟ ਕਰਨਾ ਚਾਹੁੰਦੇ ਆ ਜੀ। ਤੇ ਲਓ ਫਿਰ ਆਪਾਂ ਇੱਕ ਗਾਣਾ ਸੁਣਦੇ ਆ, ਨਾ ਮੈਂ ਸ਼ੌਂਕ ਨਾਲ ਬੰਨਾ ਨਾਲ ਦਿਖਾਵੇ ਵਾਲੀ ਪੱਗ ਨੀ ਮੈਂ ਹੈਗਾ ਹੀ ਸਰਦਾਰ ਹਾਂ। ਸੋ ਗਾਣੇ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ।
ਚਲਾਵੇ ਗੱਲ ਸਿੱਧੀ ਦਿਲੋਂ ਆਵੇ, ਆ ਮੈਂ ਪੂਰਾ ਦਿਲਦਾਰਾ, ਉਹਨਾਂ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆਂ ਦੀ ਪੱਗ ਨੀ ਮੈਂ ਹੈਗਾ ਹੀ ਸਰਦਾਰਾਂ, ਉਹਨਾਂ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆਂ ਦੀ ਪੱਗ ਨੀ ਮੈਂ ਹੈਗਾ ਹੀ ਸਰਦਾਰਾਂ।
ਲਓ ਜੀ ਗਾਣਾ ਸੁਣ ਰਹੇ ਸੀ ਕਿ ਨਾ ਮੈਂ ਸ਼ੌਂਕ ਲਈ ਬੰਨਾ ਨਾ ਦਿਖਾਵਿਆਂ ਲਈ ਬੰਨਾ ਨੀ ਮੈਂ ਹੈਗਾ ਹੀ ਸਰਦਾਰਾਂ ਤੋਂ ਵਾਕਈ ਜੀ ਨਰਿੰਦਰ ਸਿੰਘ ਕਪੂਰ ਉਹ ਵੀ ਲਿਖਦੇ ਨੇ ਕਿ ਕਹਿੰਦੇ ਕਿ ਚੰਗਾ ਦਿਲ ਤੇ ਚੰਗਾ ਸੁਭਾਅ ਦੋ ਵੱਖਰੇ ਗੁਣ ਹਨ ਚੰਗੇ ਦਿਲ ਨਾਲ ਸੰਬੰਧ ਉਸਰਦੇ ਹਨ ਤੇ ਚੰਗਾ ਸੁਭਾਅ ਕਈ ਸੋਹਣੇ ਦਿਲ ਜਿੱਤ ਲੈਂਦਾ ਬਸ ਵਾਕਈ ਜੀ ਸੋਹਣੇ ਦਿਲ ਦੇ ਮਾਲਕ ਜਿਹੜੇ ਲੋਕ ਹੁੰਦੇ ਆ ਨਾ ਉਹਨ ਉਹ ਸਭ ਦੇ ਅਜ਼ੀਜ਼ ਬਣ ਜਾਂਦੇ ਆ ਤੇ ਜਦੋਂ ਬੰਦੇ ਦਾ ਪਹਿਰਾਵਾ ਤੇ ਦਿਲ ਦੋਨੋਂ ਹੀ ਸੋਹਣੇ ਹੋਣ ਫਿਰ ਤਾਂ ਕਿਆ ਬਾਤ ਆ ਜੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਤੇ ਲਓ ਜੀ ਫਿਰ ਇੱਧਰ ਮੈਸੇਜ ਕਾਫੀ ਆ ਰਹੇ ਆ ਕਿਉਂਕਿ ਮੈਂ ਬੁਝਾਰਤ ਵੀ ਪਾਈ ਸੀ ਬੁਝਾਰਤ ਦਾ ਤੇ ਮੈਨੂੰ ਖਿਆਲ ਪਤਾ ਨੀ ਕਿਹਨੇ ਕਿਹਨੇ ਜਵਾਬ ਦਿੱਤਾ ਹੋਊਗਾ ਕਹਿੰਦੇ ਕਿ ਇੱਕ ਨਾਰ ਨਾਰਾ ਨੇ ਲੁੱਟੀ ਰੰਗ ਉਸਦਾ ਦਹੀਂ ਦੀ ਫੁੱਟੀ ਬਾਲ ਉਹ ਦੇਖੋ ਇਹ ਜਦੋਂ ਦੋ ਪੁਰਖੇ ਬਣ ਜਾਂਦੇ ਤਦੋਂ ਅਸਲ ਜੀ ਫਿਰ ਬੁਝਾਰਤ ਦਾ ਜਵਾਬ ਦੇ ਨਾਲੇ ਜੇ ਕਿਸੇ ਨੂੰ ਪੂਰੀ ਸਟੋਰੀ ਪਤਾ ਵਾ ਪੂਰਾ ਇਤਿਹਾਸ ਪਤਾ ਵਾ ਰੁਪਈਏ ਦਾ ਕੀ ਇਤਿਹਾਸ ਆ ਤਾਂ ਦੱਸ ਦਿਓ ਤੇ ਬਾਕੀ ਜਿਹੜਾ ਸਵਾਲ ਪੁੱਛਿਆ ਸੀ ਉਸਦੇ ਜਵਾਬ ਸਾਨੂੰ ਕਾਫੀ ਸਾਡੇ ਲਿਸਨਰ ਕੋਲੋਂ ਆ ਚੁੱਕੇ ਆ ਤੇ ਅੱਗੇ ਜਸਪਾਲ ਸਿਡਨੀ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਡਰਾਈਵਿੰਗ ਕਰਦੇ ਸੁਣਦੇ ਆ ਪ੍ਰੋਗਰਾਮ ਕਹਿੰਦੇ ਮੈਸੇਜ ਕਾਫੀ ਪੇਸਟ ਹੀ ਕਰਨਾ ਪੈਂਦਾ ਵਾ ਅੱਜ ਕਹਿੰਦੇ ਸੁਣਦੇ ਆ ਟਰੱਕਾਂ ਵਾਲੇ ਵੀਰ ਹੈਰੀ ਮਨਜਿੰਦਰ ਚਾਹਲ ਸਾਹਿਬ ਹਰਿੰਦਰ ਸਿੰਘ ਤੇ ਦਾਸ ਆਪ ਕਿਆ ਬਾਤ ਆ ਜੀ ਅੱਛਾ ਜੀ ਇਹਨਾਂ ਦੇ ਨਾਲ ਹੈਰੀ ਮਨਜਿੰਦਰ ਚਾਹਲ ਸਾਹਿਬ ਮਨਜਿੰਦਰ ਚਾਹਲ ਸਾਹਿਬ ਹਰਿੰਦਰ ਸਿੰਘ ਤੇ ਦਾਸ ਆਪ ਕਿਆ ਬਾਤ ਆ ਇੱਕ ਦਾਸ ਹੋਰ ਆ ਗਿਆ ਸਿਡਨੀ ਦੇ ਵਿੱਚ ਨਾਂ ਰੱਖ ਲਿਆ ਤਾਂ ਠੀਕ ਆ ਪਰ ਦਾਸ ਵਾਲੇ ਕੰਮ ਨਾ ਕਰਿਓ ਹਨਾ ਤੇ ਕਹਿੰਦੇ ਅੱਜ ਕੋਈ ਟਰੱਕਾਂ ਵਾਲਾ ਗੀਤ ਸੁਣਾ ਦਿਓ ਤੇ ਨਾਲੇ ਕਹਿੰਦੀ ਇੱਕ ਸ਼ੇਅਰ ਆ ਰੰਡਿਆਲੇ ਵਾਲੇ ਬਾਈ ਦਾ ਭੇਜਦੇ ਆ ਉਹ ਵੀ ਚਲਾ ਦੇਣਾ ਬਹੁਤ ਸੋਹਣਾ ਬਿਲਕੁਲ ਜੀ ਰੰਡਿਆਲੇ ਵਾਲੇ ਦੇ ਜਿੰਨੇ ਵੀ ਸ਼ੇਅਰ ਹੁੰਦੇ ਆ ਉਹ ਸਾਰੇ ਹੀ ਬਹੁਤ ਵਧੀਆ ਹੁੰਦੇ ਆ ਸੋ ਜ਼ਰੂਰ ਮੈਂ ਭਾਜੀ ਨੂੰ ਰਿਕੁਐਸਟ ਕਰੂੰਗੀ ਕਿ ਉਹ ਇਸ ਜੋ ਤੁਸੀਂ ਸਾਨੂੰ ਆਡੀਓ ਭੇਜੀ ਆ ਉਹ ਜ਼ਰੂਰ ਚਲਾਉਣ ਤੇ ਆਪਾਂ ਜ਼ਰੂਰ ਸੁਣਦੇ ਹਾਂ ਜੀ ਉਹ ਤੇ ਬਾਕੀ ਟਰੱਕਾਂ ਵਾਲਾ ਗੀਤ ਡਰਾਈਵਰਾਂ ਨੂੰ ਮਖੌਲ ਉਹੀ ਸੁਣਾਂਗੇ ਵਧੀਆ ਆ ਨਾ ਗਾਣਾ ਉਹ ਨਾਲੇ ਤੇ ਲਓ ਜੀ ਪਹਿਲਾਂ ਸੁਣਦੇ ਆ ਰੰਡਿਆਲੇ ਵਾਲੇ ਬਾਈ ਦਾ ਜਿਹੜਾ ਤੁਸੀਂ ਸਾਨੂੰ ਸ਼ੇਅਰ ਭੇਜੇ ਆ ਕੀ ਕਹਿੰਦੇ ਨੇ ਉਹ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ ਸੋ ਸ਼ੇਅਰ ਜਿੰਨਾ ਵਧੀਆ ਵਾ ਸੋ ਉਹਨਾਂ ਕਹਿੰਦੇ ਹੁੰਦੇ ਨਾ ਕਿ ਜਿਹੜੀਆਂ ਵਧੀਆ ਚੀਜ਼ਾਂ ਉਹ ਆਸਾਨੀ ਨਾਲ ਨੀ ਮਿਲਦੀਆਂ ਹੁੰਦੀਆਂ ਚਾਹੇ ਫਿਰ ਉਹ ਸਾਡੀ ਕੋਈ ਚੀਜ਼ ਆ ਜਿਸ ਦੀ ਸਾਨੂੰ ਇੱਛਾ ਹੁੰਦੀ ਹੈ ਤੇ ਜਾਂ ਫਿਰ ਕੋਈ ਸੁਣਨ ਨੂੰ ਸੋਹਣੀ ਚੀਜ਼ ਕੰਨਾਂ ਨੂੰ ਵਧੀਆ ਲੱਗੇ ਉਹ ਵੀ ਸੋ ਥੋੜੀ ਜਿਹੀ ਪ੍ਰੋਬਲਮ ਆ ਜੀ ਉਹਦੇ ਵਿੱਚ ਪਰ ਅਸੀਂ ਉਹ ਸ਼ੇਅਰ ਜੋ ਤੁਸੀਂ ਸਾਨੂੰ ਭੇਜਿਆ ਜਸਪਾਲ ਜੀ ਉਹ ਜ਼ਰੂਰ ਚਲਾਵਾਂਗੇ ਅੱਗੇ ਰੁਪਿੰਦਰਜੀਤ ਕਹਿੰਦੇ ਸਤਿ ਸ੍ਰੀ ਅਕਾਲ ਜੀ ਨਾਈਸ ਪ੍ਰੋਗਰਾਮ ਬੱਬਲ ਰਾਏ ਦਾ ਗਾਣਾ ਸੁਣਾ ਦਿਓ ਸੋਹਣੀ ਰੁਪਿੰਦਰ ਇਟਲੀ ਤੋਂ ਕਿੱਦਾਂ ਫਿਰ ਇਟਲੀ ਵਾਲਿਓ ਕੀ ਹਾਲ ਚਾਲ ਆ ਤੁਹਾਡੇ ਤੇ ਕਿੱਦਾਂ ਦਾ ਮੌਸਮ ਆ ਤੁਹਾਡੇ ਕੰਮ ਕਾਰ ਕਿੱਦਾਂ ਚੱਲਦੇ ਆ ਰੁਪਿੰਦਰ ਜੀ ਤੇ ਬਾਕੀ ਤੁਸੀਂ ਗਾਣਾ ਸੁਣਨਾ ਚਾਹਿਆ ਬੱਬਲ ਰਾਏ ਦਾ ਸੋਹਣੀ ਸੋ ਕਾਫੀਆਂ ਫਰਮਾਇਸ਼ਾਂ ਲਗਾਤਾਰ ਆ ਰਹੀਆਂ ਤੇ ਅੱਜ ਚਾਹੇ ਕੁਛ ਵੀ ਹੋ ਜਾਵੇ ਜਿੰਨੀ ਮਰਜ਼ੀ ਠੰਡ ਪੈ ਜਾਵੇ ਗਾਣੇ ਦੀਆਂ ਫਰਮਾਇਸ਼ਾਂ ਤਾਂ ਅਸੀਂ ਪੂਰੀਆਂ ਕਰਕੇ ਹੀ ਜਾਵਾਂਗੇ ਤੇ ਲਓ ਜੀ ਫਿਰ ਗਾਣਾ ਵੀ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਪਹਿਲਾਂ ਜੇਕਰ ਹੋ ਸਕਿਆ ਤਾਂ ਰੰਡਿਆਲੇ ਵਾਲੇ ਬਾਈ ਨੇ ਜਿਹੜਾ ਟਰੱਕ ਵਾਲਿਆਂ ਲਈ ਸ਼ੇਅਰ ਭੇਜੇ ਆ ਤੇ ਭੇਜੇ ਪਰ ਸਾਨੂੰ ਜਸਪਾਲ ਸਿਡਨੀ ਤੋਂ ਉਹਨਾਂ ਨੇ ਭੇਜੇ ਆ ਜੀ ਪਰ ਬੋਲਿਆ ਉਹਨਾਂ ਨੇ ਆ ਰੰਡਿਆਲੇ ਵਾਲਿਆਂ ਨੇ ਸੋ ਜ਼ਰੂਰ ਸੁਣਦੇ ਹਾਂ ਜੀ ਉਹ ਸ਼ੇਅਰ ਵੀ ਤੇ ਸ਼ੇਅਰ ਤੋਂ ਬਾਅਦ ਗਾਣਾ ਵੀ ਜ਼ਰੂਰ ਸੁਣਾਂਗੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਸ਼ੇਅਰ ਟਰੱਕਾਂ ਵਾਲਾ ਆਪਾਂ ਅੱਜ ਬੋਲਣ ਜਾ ਰਹੇ ਹਾਂ ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ ਇਹ ਲੈਣ ਦੀ ਸੀ ਗੱਡੀਆਂ ਦੇ ਡਾਲੇ ਪਿੱਛੇ ਪੜ੍ਹਦੇ ਹੁੰਦੇ ਸੀ ਪਲੱਸ ਟੂ ਦੇ ਪੇਪਰ ਦੇ ਕੇ ਚੜ ਜਾਣਾ ਗੱਡੀਆਂ ਤੇ ਇਹਨਾਂ ਗੱਲਾਂ ਕਰਕੇ ਘਰਦਿਆਂ ਨਾਲ ਲੜਦੇ ਹੁੰਦੇ ਸੀ ਕਿਰਪਾ ਕਰਦੀ ਪਰਮਾਤਮਾ ਨੇ ਤੇ ਅਮਰੀਕਾ ਆਉਣ ਸਾਰੀ ਵਰ ਗਏ ਆ ਟਰੱਕਾਂ ਚ ਮਿਹਨਤ ਕਰਕੇ ਹੱਥ ਪਾਲਿਆ ਸਿਰੇ ਵਾਲੇ ਟੰਬਿਆਂ ਨੂੰ ਤਾਂ ਜੋ ਰੜਕਦੇ ਆ ਸ਼ਰੀਕਾਂ ਦੀਆਂ ਅੱਖਾਂ ਚ ਘਰ ਬਾਰ ਛੱਡਣਾ ਪੈਂਦਾ ਜ਼ਿੰਦਗੀ ਦਾ 75% ਹਿੱਸਾ ਸੜਕਾਂ ਦੇ ਕੱਢਣਾ ਪੈਂਦਾ ਪੇਸ਼ੈਂਸ ਵਾਲਾ ਧੰਦਾ ਏ ਪੇਸ਼ੈਂਸ ਵਾਲਾ ਤੇ ਕਈ ਬੰਦੇ ਇਹਨੂੰ ਈਜ਼ੀ ਲੈ ਜਾਂਦੇ ਆ ਹਰੇਕ ਗੇੜੇ ਨੀ ਆਉਂਦੇ ਬੈਂਕਾਂ ਚ ਨੋਟ ਵਾਈ ਕਈ ਕਈ ਯਾਰ ਕੋਲੋਂ ਪੈ ਜਾਂਦੇ ਆ ਹੌਸਲਾ ਨੀ ਛੱਡਿਆ ਤੇਰਾ ਮੰਨਿਆ ਹਾਰਾਂ ਬਥੇਰੇ ਚੰਗੇ ਮਾੜੇ ਟਾਈਮ ਉੱਤੋਂ ਦੀ ਲੰਘੇ ਆ ਬਲਾਈਂਡ ਸਪੋਟ ਵਾਲੇ ਪਾਸਿਓਂ ਬੈਂਕ ਲਾ ਦਿੰਦੇ ਆ ਜਿਹੜੇ ਡਰਾਈਵਰ ਸਾਡੇ ਚੰਡੇ ਆ ਨਿੱਕੇ ਨਿੱਕੇ ਹੁੰਦੇ ਚੜੇ ਆ ਟਰੱਕਾਂ ਤੇ ਸਾਡੇ ਗਰੁੱਪ ਚ ਜਿੰਨੇ ਵੀ ਆ ਯਾਰ ਮਿੱਤਰ ਪਾਇਲਟ ਦੀ ਕੌਫੀ ਦਾ ਭਰਿਆ ਕੱਪ ਦੇ ਕੇ ਨੀਂਦ ਨੂੰ ਤਾਂ ਬਾਈ ਤੱਤਰ ਹੋ ਜਾਂਦੀ ਆ ਤੱਤਰ ਪ੍ਰੈਸ ਦੇ ਥੱਲੇ ਵਰਗਾ ਰੂਟ ਆ 80 ਤੇ ਸਵਾਰ ਆ ਜਾਂਦਾ ਇਹਦੇ ਤੇ ਚੜ ਕੇ ਮੰਝਾਂ ਵਾਲੇ ਪਿੰਡ ਦਾ ਭੁਲੇਖਾ ਪੈਣ ਲੱਗ ਜਾਂਦਾ ਸਲੀਨਸ ਚ ਵੜ ਕੇ ਟਰੱਕਾਂ ਦੇ ਹੱਕਾਂ ਤੇ ਮਾਰਿਆ ਡਾਕਾ ਜਿਨ੍ਹਾਂ ਨੇ ਉਹਨਾਂ ਬੰਦਿਆਂ ਦੇ ਨਾਲ ਸਾਡੀ ਮੁੱਢ ਤੋਂ ਹੀ ਖਹਿੰਦੀ ਹੈ ਅੱਧਾ ਗੇਅਰ ਸੱਟ ਕੇ ਜਦੋਂ ਰੇਸ ਨੱਪ ਲੈਨੇ ਆ ਫਿਰ ਧਾਰ ਸੱਬਲ ਜਿੱਡੀ ਪੈਂਦੀ ਹੈ ਬੇਕੀਆਂ ਦੀ ਬਾਹਲੀ ਪਰਵਾਹ ਨੀ ਕੀਤੀ ਤੇ ਹੱਥੋਂ ਨਿਕਲ ਨੀ ਦਿੱਤਾ ਹੁਕਮ ਦੇ ਜੱਕੇ ਨੂੰ ਕਹਿੰਦੇ ਫੋਰਨੀਆਂ ਤੋਂ ਲੋਹੜ ਹੋ ਕੇ ਗੱਡੀਆਂ ਸਾਡੀਆਂ ਜਾਂਦੀਆਂ ਧੁਰ ਮੱਕੇ ਨੂੰ ਕੁਦਰਤ ਦੇ ਹੁੰਦੇ ਆ ਦਰਸ਼ਨ ਨੱਬੇ ਤੇ ਪਾਣੀ ਦੇ ਵਗਦੇ ਆ ਝਰਨੇ ਤੇ ਸ਼ੋਲਡਰਾਂ ਤੇ ਖੜੀਆਂ ਵੇਖ ਕੇ ਹਿਰਨਾਂ ਦੀਆਂ ਟੋਲੀਆਂ ਸਟੂਡੀਓ ਸਲੀਪਰ ਕੰਡਿਆਲੇ ਚੱਪਦੇ ਆ ਤੇ ਸੈਕਸ਼ਨ ਜੈੱਡ ਪਾਉਂਦੀ ਆ ਬੋਲੀਆਂ ਜਿਉਂਦੇ ਰਹਿਣ ਬਾਈ ਢਾਬਿਆਂ ਵਾਲੇ ਜਿਹੜੇ ਸਾਡੇ ਲਈ ਪ੍ਰਬੰਧ ਕਰਦੇ ਆ ਸ਼ੁੱਧ ਤੇ ਸ਼ਾਕਾਹਾਰੀ ਭੋਜਨ ਦਾ ਮਾਈਨਸ ਟੈਨ ਤੇ ਅੜੀਆਂ ਆਉਂਦੀਆਂ ਯੂਨਿਟਾਂ ਥਰਮਾ ਦੀਆਂ ਜਦੋਂ ਲੱਭਿਆ ਹੁੰਦਾ ਲੋਡ ਫਰੋ ਜਾਂਦਾ ਪੰਜ ਦੀ ਸਪੀਡ ਤੇ ਈਐਲਡੀ ਅੱਪ ਹੀ ਆਨ ਹੋ ਜਾਂਦੀ ਹੈ ਮਾੜਾ ਮੋਟਾ ਗਾਂਹ ਪਿਛਾਂਹ ਕਰਨ ਨੂੰ ਜਦੋਂ ਰੇਸ ਤੋਂ ਪੈਰ ਚੱਕ ਕੇ ਥੱਲੜੇ ਗੇਅਰ ਚ ਪਾਇਆ ਹੁੰਦਾ ਉਦੋਂ ਆਏ ਭੁਲੇਖਾ ਪੈਂਦਾ ਜਿਵੇਂ ਆਲੂਆਂ ਨੂੰ ਮਿੱਟੀ ਲਾਉਣ ਲਾਇਆ ਹੁੰਦਾ ਇਨ੍ਹਾਂ ਦੇ ਸਿਰ ਤੇ ਖੜੀਆਂ ਕੀਤੀਆਂ ਕੋਠੀਆਂ ਤੇ ਇਨ੍ਹਾਂ ਦੇ ਸਿਰ ਤੇ ਹੀ ਝੂਟੇ ਲੈਣੇ ਆ ਸਫਾਰੀਆਂ ਫੋਰਚੂਨਰਾਂ ਤੇ ਅੰਡੇਵਰਾਂ ਚੋਂ ਮਹਾਰਾਜ ਜੀ ਹੱਥ ਦੇ ਕੇ ਰੱਖਦਾ ਸਾਨੂੰ ਮਾੜਿਆਂ ਚੰਗਿਆਂ ਵੈਦਰਾਂ ਚੋਂ ਗੇਜਾਂ ਨੀ ਉੱਠਦੀਆਂ ਛੇਤੀ ਇਲਾਸ ਕੱਚ ਤਾਈਓ ਲੀੜਾ ਪਾ ਕੇ ਰੱਖੀ ਦਾ ਮੂਹਰਲੀ ਜਾਲੀ ਤੇ ਕਰਫੂ ਵਰਗੇ ਹਾਲਾਤ ਹੋ ਜਾਂਦੇ ਆ ਸਿਆਲਾਂ ਚ 70 ਦੇ ਤੇ ਲੈਣ ਨੀ ਟੁੱਟਦੀ 40 ਤੇ ਕੋਲ ਦੀ ਲੰਘਦਾ ਪੁਲਿਸ ਵਾਲਾ ਜਦੋਂ ਅੰਗੂਠਾ ਚੱਕ ਜਾਂਦਾ ਉਦੋਂ ਮੁੱਲ ਮੁੜ ਜਾਂਦਾ ਨਵੇਂ ਚੱਕੇ ਪੀੜਦਾ ਮਾੜੇ ਦਿਲ ਵਾਲਾ ਬੰਦਾ ਪ੍ਰੈਸ਼ਰ ਸਿੱਟਣ ਲੱਗ ਜਾਂਦਾ ਨਾ ਸੁਣ ਕੇ ਹੰਟ ਮਾਰ ਕੀੜਦਾ ਸੜਕਾਂ ਦੇ ਵੱਟ ਕੱਢੇ ਪਏ ਅਮਰੀਕਾ ਨੇ ਇਨ੍ਹਾਂ ਕੰਮਾਂ ਚ ਮੰਨਣਾ ਪਊਗਾ ਝੋਟੇ ਦੇ ਬਰੇਨ ਨੂੰ ਕੁੱਤੀ ਭੌਂਕਦੀ ਨੀ ਸੁਣਦੀ ਕੁੱਤੀ ਜਦੋਂ ਬਨਾਚੀ ਤੋਂ ਐਪਲ ਲੱਦ ਕੇ ਛੱਡੀ ਰਹੇ ਆ ਮੇਨ ਨੂੰ ਕਲਿੰਟ ਮੋਹਰ ਤੋਂ ਹੁੰਦੀਆਂ ਤਿਆਰ ਗੱਡੀਆਂ ਸਾਡੀਆਂ ਤੇ ਕਸਟਮ ਜੋਬ ਨੂੰ ਮੁੜ ਕੇ 12 ਗੇਜ ਦੇ ਛੱਡ ਦਿੰਦੇ ਆ ਮਤਲਬ ਕੱਢ ਕੇ ਜਿਹੜੇ ਪਾਸੇ ਹੋ ਜਾਂਦੇ ਆ ਉਹਨਾਂ ਬੰਦਿਆਂ ਦੇ ਨੰਬਰ ਅਸੀਂ ਫੋਨਾਂ ਚੋਂ ਕੱਢ ਦਿੰਦੇ ਆ ਮੂਹਰਿਓ ਚੱਲਦੀ ਹਨੇਰੀ ਚ ਜਦੋਂ ਵੱਡੇ ਪੀਟਰ ਦਾ ਪੇਚਾ ਝੋਟੇ 900 ਨਾਲ ਪੈ ਜਾਂਦਾ ਫਿਰ ਆਥਣ ਨੂੰ ਟੈਂਕੀਆਂ ਚ ਤੇਲ ਪਕੌੜੇ ਕੱਢਣ ਜੋਗਾ ਹੀ ਰਹਿ ਜਾਂਦਾ 3-3 ਲੱਖ ਦੀਆਂ ਜੋੜੀਆਂ ਥੱਲੇ ਸਾਡੇ ਕੀ ਰੀਸ ਕਰ ਲੈਣੀ ਸਾਡੀ ਕਿਸੇ ਬਾਦਸ਼ਾਹ ਨੇ ਮੰਗਣ ਨੂੰ ਕੁਛ ਦਿਲ ਨਹੀਂ ਕਰਦਾ ਰੜਿਆਲੇ ਵਾਲਿਆ ਬਹੁਤ ਕੁਛ ਦੇਤਾ ਦਸਵੇਂ ਪਾਤਸ਼ਾਹ ਨੇ ਬਹੁਤ ਕੁਛ ਦੇਤਾ ਦਸਵੇਂ ਪਾਤਸ਼ਾਹ ਨੇ
ਲਓ ਜੀ ਬਹੁਤ ਵਧੀਆ ਸ਼ੇਰ ਸੀ ਰੰਡਿਆਲੇ ਵਾਲੇ ਦਾ ਤੇ ਭੇਜਿਆ ਸੀ ਸਾਨੂੰ ਜਸਪਾਲ ਸਿੱਡੀ ਨੇ ਸੋ ਬੜਾ ਵਧੀਆ ਜੀ ਵਾਕਈ ਜੀ ਦੱਸ ਦੋ ਫਿਰ ਜਿਹੜਾ ਟੈਂਕੀਆਂ ਚ ਤੇਲ ਬਚਦਾ ਉਹਦੇ ਤੋਂ ਪਕੌੜੇ ਕੌਣ ਕੌਣ ਕੱਢਦਾ ਤੇ ਬਾਕੀ ਪਰਮਾਤਮਾ ਦਿੰਦਾ ਬਹੁਤ ਕੁਛ ਆ ਉਸਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ ਕਹਿੰਦੇ ਆ ਨਾ ਕਿ ਜਿੱਥੋਂ ਤੀਕਰ ਖਿਆਲ ਹੈ ਤੇਰਾ ਉਸ ਤੋਂ ਅੱਗੇ ਪੁੱਜ ਕੇ ਵੇਖੀ ਜਿੱਥੋਂ ਤੀਕਰ ਖਿਆਲ ਹੈ ਤੇਰਾ ਉਸ ਤੋਂ ਅੱਗੇ ਪੁੱਜ ਕੇ ਵੇਖੀ ਉਮਰਾਂ ਜਿੱਥੇ ਰੀਂਗਰ ਗਵਾਇਆ ਤੂੰ ਉਥੋਂ ਕਦੇ ਉੱਡ ਕੇ ਵੇਖੀ ਕੀ ਮਿੱਟੀ ਕੀ ਪਾਣੀ ਪੱਥਰ ਹੁਕਮ ਤੇਰੇ ਦਾ ਅੱਖਰ ਅੱਖਰ ਹਰ ਇੱਕ ਥਾਂ ਤੇ ਲਾਗੂ ਏ ਪਰ ਤੈਨੂੰ ਇਸ ਦਾ ਪਤਾ ਨਹੀਂ ਤੇਰੀ ਸ਼ੋ ਵਿੱਚ ਜਾਦੂ ਏ ਪਰ ਤੈਨੂੰ ਇਸ ਦਾ ਪਤਾ ਨਹੀਂ ਸੋ ਵਾਕਈ ਜੀ ਸ਼ੋ ਵਿੱਚ ਜਾਦੂ ਮਤਲਬ ਕੰਮ ਕਰੋਗੇ ਤਾਂ ਜਾਦੂ ਫਿਰ ਆਪਣੇ ਆਪ ਹੀ ਦੇਖਣ ਨੂੰ ਮਿਲ ਜਾਣਾ ਤੇ ਬਾਕੀ ਸੁਣਦੇ ਆ ਜੀ ਗਾਣਾ ਡਰਾਈਵਰਾਂ ਨੂੰ ਮਖੌਲ ਤੇ ਮਿਲਦੀ ਆ ਮੈਂ ਇਸ ਗੀਤ ਤੋਂ ਬਾਅਦ
ਯਾਰ ਕਿਹੜੇ ਈਸਟ ਦੇ ਲਾਏ ਸੋਹਣੀਏ ਫਿਰ ਵੀ ਨਾ ਮੱਥੇ ਵੰਡ ਪਾਏ ਸੋਹਣੀਏ ਚਾਰ ਗੇੜੇ ਈਸਟ ਦੇ ਲਾਏ ਸੋਹਣੀਏ ਫਿਰ ਵੀ ਨਾ ਮੱਥੇ ਵੱਟ ਪਾਏ ਸੋਹਣੀਏ ਕੁੜਤੇ ਪਜਾਮੇ ਨਾਲ ਟੌਰ ਸੋਹਣੀਏ ਨੀ ਫੁੱਲ ਜੱਟ ਦੀ ਤੜੀਆ ਤੂੰ ਕਿਉਂ ਡਰਾਈਵਰਾਂ ਨੂੰ ਕਰਦੀ ਮਖੌਲ ਬਿੱਲੋ ਜੈਗੁਆਰ ਜੱਟ ਦੀ ਕੜਾ ਚ ਖੜੀਆ ਤੂੰ ਕਿਉਂ ਡਰਾਈਵਰਾਂ ਨੂੰ ਕਰਦੀ ਮਖੌਲ ਬਿੱਲੋ ਜੈਗੁਆਰ ਜੱਟ ਦੀ ਕੜਾ ਚ ਖੜੀਆ ਸਨੀ ਵਿਖ ਰੱਖਿਆ ਸ਼ਿੰਗਾਰ ਮੂਰੇ ਲਾਈਆਂ ਚਾਲਣਾ ਕਰਨੀ ਕਿਰੀ ਸਤੇਰੇ ਬਿਊਟੀ ਪਾਲਣਾ ਰੱਖਿਆ ਸ਼ਿੰਗਾਰ ਮੂਰੇ ਲਾਈਆਂ ਚਾਲਣਾ ਕਰਨੀ ਕਿਰੀ ਸਤੇਰੇ ਬਿਊਟੀ ਪਾਲਣਾ ਜਿੰਨੇ ਤੇਰੇ ਸੂਟ ਉੱਤੇ ਜੜੇ ਨੇ ਸਿਤਾਰੇ ਮੇਰੀ ਉਹਨੇ ਦੀ ਘਰੀਆ ਤੂੰ ਕਿਉਂ ਡਰਾਈਵਰਾਂ ਨੂੰ ਕਰਦੀ ਮਖੌਲ ਬਿੱਲੋ ਜੈਗੁਆਰ ਜੱਟ ਦੀ ਗੜਾ ਚ ਖੜੀਆ ਰੀਫਰ ਚ ਲੱਤੇ ਆ ਫਰੂਟ ਗੋਰੀਏ ਬੜਾ ਲੰਮਾ ਯਾਰਾ ਦਾ ਏ ਰੂਟ ਗੋਰੀਏ ਹੋ ਰੀਫਰ ਚ ਲੱਤੇ ਆ ਫਰੂਟ ਗੋਰੀਏ ਬੜਾ ਲੰਮਾ ਯਾਰਾ ਦਾ ਏ ਰੂਟ ਗੋਰੀਏ ਕੀਤੀ ਨਾ ਕਮਾਈ ਕਦੇ ਦੋ ਨੰਬਰੀ ਨੀ ਸਾਨੂੰ ਹੱਕ ਦੀ ਬੜੀ ਆ ਤੂੰ ਕਿਉਂ ਡਰਾਈਵਰਾਂ ਨੂੰ ਕਰਦੀ ਮਖੌਲ ਬਿੱਲੋ ਜੈਗੁਆਰ ਜੱਟ ਦੀ ਗਰਾਂ ਚ ਖੜੀ ਆ ਕੁੰਡੀ ਦੇ ਵਸ ਤੇ ਕਨੇਡਾ ਵਿੱਚ ਯਾਰ ਚੁੰਡੀ ਦੇ ਚਰਚੇ ਡਰਾਈਵਰਾਂ ਦੀ ਮੁੱਛ ਕੁੰਡੀ ਦੇ ਵਸ ਤੇ ਅਮਰੀਕਾ ਵਿੱਚ ਯਾਰ ਚੁੰਡੀ ਦੇ ਖੋਸਿਆਂ ਤੇ ਸੋਨੀ ਉੱਤੇ ਕਿਰਪਾ ਬਾਬੇ ਦੀ ਗੁੱਡੀ ਜੱਟ ਦੀ ਚੜੀਆ ਤੂੰ ਕਿਉਂ ਡਰਾਈਵਰਾਂ ਨੂੰ ਕਰਦੀ ਮਖੌਲ ਬਿੱਲੋ ਜੈਗੁਆਰ ਜੱਟ ਦੀ ਗਰਾਂ ਚ ਖੜੀਆ ਤੂੰ ਕਿਉਂ ਡਰਾਈਵਰਾਂ ਨੂੰ ਕਰਦੀ ਮਖੌਲ ਬਿੱਲੋ ਜੈਗੁਆਰ ਜੱਟ ਦੀ
ਲਓ ਜੀ, ਸਾਰਥੀਕੇ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ ਡਰਾਈਵਰਾਂ ਨੂੰ ਮਖੌਲ। ਉਹ ਕਹਿੰਦੇ ਆ ਨਾ ਕਿ ਆਖਦੇ ਨੇ ਆਏ ਗਏ ਨੂੰ ਖਾਲੀ ਨਹੀਂ ਉਹ ਮੋੜੀ ਦਾ, ਆਖਦੇ ਨੇ ਆਏ ਗਏ ਨੂੰ ਖਾਲੀ ਨਹੀਂ ਉਹ ਮੋੜੀ ਦਾ, ਤਾਂ ਹੀ ਤੈਨੂੰ ਖਾਬਾਂ ਚ ਤਿਆਰ ਦੇ ਕੇ ਚੋਰੀ ਦਾ। ਸੋ ਵਾਕਈ ਜੀ ਗਾਣਿਆਂ ਦੇ ਫਰਮਾਇਸ਼ਾਂ ਸਾਨੂੰ ਕਾਫੀ ਆ ਚੁੱਕੀਆਂ, ਸੋ ਕੋਸ਼ਿਸ਼ ਕਰਦੇ ਹਾਂ ਗਾਣਿਆਂ ਦੀਆਂ ਫਰਮਾਇਸ਼ਾਂ ਵੀ ਪੂਰੀਆਂ ਕਰੀਏ। ਤੇ ਅਗਲੀ ਫਰਮਾਇਸ਼ ਅਸੀਂ ਪੂਰੀ ਕਰਨ ਜਾ ਰਹੇ ਹਾਂ ਜੀ ਇਟਲੀ ਵਾਲਿਆਂ ਦੀ, ਰੁਪਿੰਦਰ। ਉਹਨਾਂ ਨੇ ਗਾਣਾ ਸੁਣਨਾ ਚਾਹਿਆ ਸੀ ਬੱਬਲ ਰਾਏ ਦਾ ਸੋਹਣੀ, ਸੋ ਜ਼ਰੂਰ ਉਹਨਾਂ ਦਾ ਗਾਣਾ ਸੀ ਕਿਉਂ ਕਰ ਲਿਆ ਵਾ। ਤੇ ਅੱਗੇ ਜੀ ਭਿੰਦਰ ਕਿਸ਼ਨਪੁਰੀਆ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਆ ਆਪ ਹੀ ਦੇਖ ਲਓ ਸਾਡੇ ਟੂਰ ਵੈਸੇ ਬੜੀ ਹਨਾ, ਸਾਰੇ ਬੜੇ ਸਮਝਦਾਰ ਆ ਹਨਾ, ਸਾਰਿਆਂ ਨੇ ਫਟਾਫਟ ਦੱਸ ਦਿੱਤਾ ਕਿ ਨਟੂਰੇ ਦਾ ਕੀ ਹਾਲ ਆ। ਵਾਕਈ ਜੀ ਤੁਹਾਡੇ ਵੀ ਨਟੂਰੇ ਕਿਆ ਬਾਤ ਆ, ਕਿਆਮਤ ਹੀ ਕਰੀ ਜਾਂਦੇ ਆ। ਤੇ ਇਹਨਾਂ ਨੇ ਇੱਕ ਜਗ੍ਹਾ ਤਾਂ ਸੂਰਜ ਉੱਗਦਾ ਦਿਖਦਾ ਤੇ ਦਰਖਤਾਂ ਦੇ ਵਿੱਚੋਂ ਕੁਦਰਤ ਵੀ ਆਪਣਾ ਜਲਵਾ ਦਿਖਾ ਰਹੀ ਹੈ, ਤੇ ਜਦੋਂ ਸੂਰਜ ਚੜ੍ਹਦਾ ਹੁੰਦਾ ਵਾ ਨਾ ਉਦੋਂ ਉਹਦੇ ਵਿੱਚ ਤਿੰਨ ਤਰ੍ਹਾਂ ਦੀ ਰੋਸ਼ਨੀ ਜੀ ਦਿਖਦੀ ਹੁੰਦੀ ਆ, ਉਹ ਵੀ ਦਿਖ ਰਹੀ ਹੈ ਜੀ। ਤੇ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਅੱਗੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਸਤਿ ਸ੍ਰੀ ਅਕਾਲ ਬਾਬੂ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਇੱਕ ਰੁਪਏ ਵਿੱਚ ਡੈਸ਼ ਡੈਸ਼ ਆਨੇ ਹੁੰਦੇ ਆ ਜੀ। ਹਜੇ ਨੀ ਦੱਸੂਗੀ ਆਂਸਰ, ਇਹਨਾਂ ਨੇ ਬਿਲਕੁਲ ਸਹੀ ਦੱਸਿਆ, ਬਾਕੀਆਂ ਦਾ ਵੀ ਦੇਖ ਲਈਏ ਨਾ ਕੀ ਹੁੰਦਾ। ਤੇ ਜਿਨ੍ਹਾਂ ਦਾ ਆਂਸਰ ਸਹੀ ਆ ਉਹਨਾਂ ਦੇ ਆਪਾਂ ਇਸੇ ਤਰ੍ਹਾਂ ਇਹਨਾਂ ਫਿਲਮ ਦਾ ਬਲੈਂਕਸ ਬਾਅਦ ਵਿੱਚ ਭਰਾਂਗੇ। ਤੇ ਫਿਲਹਾਲ ਪ੍ਰੋਗਰਾਮ ਤਰੀਫ ਕੀਤੀ ਆ ਜੀ ਤੁਸੀਂ, ਬਹੁਤ ਬਹੁਤ ਥੈਂਕ ਯੂ। ਅੱਗੇ ਗੁਰਦੀਪ ਸਿੰਘ, ਗੁਰਦੀਪ ਸਿੰਘ ਕਹਿੰਦੇ ਔਰ ਇਹ ਰਹਾ ਬਲੂ ਵਹੇਲ ਸੇ ਜ਼ਿਆਦਾ ਖਤਰਨਾਕ ਗੇਮ, ਇਸ ਗੇਮ ਬਲੂ ਵਹੇਲ ਸੇ ਜ਼ਿਆਦਾ ਖਤਰਨਾਕ ਗੇਮ ਆ। ਤੇ ਕਹਿੰਦੇ ਇਸ ਗੇਮ ਕੋ ਖੇਲਨੇ ਵਾਲਾ ਆਜ ਤੱਕ ਬਚ ਨਹੀਂ ਪਾਇਆ। ਓਏ ਹੋਏ 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 ਹੋਏ, ਕਿਆ ਬਾਤ ਆ, ਮੈਨੂੰ ਲੱਗਦਾ ਇਹਨਾਂ ਨੇ ਪਤਾ ਕਿਹੜੀ ਗੇਮ ਕਿਹੜੀ ਵੇਚੀ ਆ। ਉਹ ਜਦੋਂ ਵਿਆਹ ਹੋ ਜਾਂਦਾ ਵਾ ਉਦੋਂ ਬਾਅਦ ਚੋਂ ਕੰਗਣਾ ਨੀ ਖੜਾਉਂਦੇ ਹੁੰਦੇ ਗੇ, ਦੁੱਧ ਕੱਚੀ ਲੱਸੀ ਜੀ ਪਾ ਕੇ ਵਿੱਚ ਫੁੱਲ ਜੇ ਪਾ ਦਿੰਦੇ ਆ ਤੇ ਪੈਸਾ ਸੁੱਟਦੇ ਆ, ਤੇ ਮੀਆਂ ਬੀਬੀ ਚੋ ਜਿਹੜਾ ਕਹਿੰਦੇ ਹੁੰਦੇ ਨਾ ਉਹ ਪੈਸੇ ਆ ਜਿਹੜਾ ਉਹ ਲੱਭ ਲੈਂਦਾ ਸਿੱਕਾ, ਤੇ ਫਿਰ ਉਹ ਦੂਸਰੇ ਤੇ ਹਾਵੀ ਰਹਿੰਦਾ ਸਾਰੀ ਉਮਰ। ਏਦਾਂ ਹੁੰਦਾ ਵੀ ਦੱਸ ਦੋ ਕਿਹਨੂੰ ਕੀ ਐਕਸਪੀਰੀਅੰਸ ਆ। ਤੇ ਕਹਿੰਦੇ ਕਿ ਸਾਰਿਆਂ ਤੋਂ ਜ਼ਿਆਦਾ ਜਿਹੜਾ ਇਹ ਖਤਰਨਾਕ ਗੇਮ ਇਹੀ ਆ ਹਨਾ। ਹੁਣ ਮੈਂ ਕੀ ਕਹਾਂ ਤੁਸੀਂ ਹਨਾ, ਜੇ ਤਾਂ ਤੁਸੀਂ ਪਹਿਲਾਂ ਸਲਾਹ ਮੰਗਦੇ ਹੋ ਫਿਰ ਤਾਂ ਬੰਦਾ ਦੱਸ ਵੀ ਦੇਵੇ, ਕੋਈ ਦੱਸ ਵੀ ਦੇਵੇ ਵੀ ਨਾ ਭਾਈ ਇਹਦੇ ਵਿੱਚ ਕੁਛ ਨੀ ਰੱਖਿਆ, ਇਹ ਗੇਮ ਦੇ ਵਿੱਚ ਘੱਟ ਹੀ ਘੱਟ ਆ। ਪਰ ਘੱਟ ਹੀ ਨੀ ਹੈਗੇ, ਕਿਉਂਕਿ ਕੋਈ ਵੀ ਚੀਜ਼ ਆ ਉਹਦੇ ਸਾਈਡ ਇਫੈਕਟ ਤਾਂ ਹੁੰਦੇ ਹੀ ਹੁੰਦੇ ਆ। ਜੇ ਕਿਸੇ ਵੀ ਚੀਜ਼ ਦੇ ਚੰਗਿਆਈ ਦੇ ਨਾਲ ਨਾਲ ਚੰਗੇਪਣ ਦੇ ਨਾਲ ਨਾਲ ਜੇ ਥੋੜਾ ਬਹੁਤਾ ਬੁਰਾਪਣ ਨਾ ਹੋਵੇ ਤਾਂ ਫਿਰ ਬੰਦਾ ਤਾਂ ਰੱਬ ਹੀ ਬਣ ਜਾਵੇ ਹਨਾ, ਰੱਬ ਨੂੰ ਕਿੱਥੋਂ ਯਾਦ ਕਰੂਗਾ। ਸੋ ਸਾਈਡ ਇਫੈਕਟ ਤਾਂ ਹਰ ਇੱਕ ਚੀਜ਼ ਦੇ ਹੁੰਦੇ ਹੁੰਦੇ ਆ, ਤੇ ਉਹ ਸਾਈਡ ਇਫੈਕਟਾਂ ਤੋਂ ਬਚਣਾ ਕਿਵੇਂ ਆ ਇਹ ਤੁਹਾਡੇ ਤੇ ਖੁਦ ਤੇ ਨਿਰਭਰ ਕਰਦਾ ਵਾ। ਸੋ ਫੋਟੋ ਤੁਸੀਂ ਵਾਕਈ ਬਹੁਤ ਸੋਹਣੀ ਭੇਜੀ ਆ ਜੀ, ਤੇ ਕੰਗਣਾ ਖੇਡ ਰਹੇ ਆ ਜੀ, ਤੇ ਬਚਣ ਦਾ ਤਾਂ ਹੁਣ ਕੋਈ ਸਵਾਲ ਹੀ ਪੈਦਾ ਨੀ ਹੁੰਦਾ। ਚਲੋ ਕੋਈ ਗੱਲ ਨੀ, ਹੁਣ ਤਾਂ ਸਬਰ ਹੀ ਆ, ਸਬਰ ਰੱਖ ਲਓ ਗੁਰਦੀਪ ਜੀ। ਅੱਗੇ ਤਰਨ ਸਿੱਧੂ, ਤਰਨ ਸਿੱਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਨਾਲੇ ਉਹਨਾਂ ਨੇ ਦੱਸ ਦਿੱਤੇ ਆ ਜੀ ਮੇਰੇ ਸਵਾਲ ਦਾ ਜਵਾਬ। ਜਵਾਬ ਤੁਹਾਡਾ ਵੀ ਬਿਲਕੁਲ ਸਹੀ ਆ ਜੀ, ਇਹ ਤਾਂ ਦੱਸ ਦਿੱਤਾ ਸਾਰਿਆਂ ਨੇ ਕਿ ਇੱਕ ਰੁਪਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ, ਤੇ ਨਾਲ ਦੱਸ ਦੋ ਜੀ ਰੁਪਈਏ ਦੇ ਵਿੱਚ ਹੋਰ ਕੀ ਹੁੰਦਾ, ਬੜੀਆਂ ਢੇਲੀਆਂ ਛੇਲੀਆਂ ਹੁੰਦੀਆਂ ਹਨਾ, ਕਹਿੰਦੇ ਦੱਸ ਦੋ ਫਿਰ ਕਿੱਦਾਂ ਕਿੱਦਾਂ ਪੂਰਾ ਸਵਾਲ ਆ। ਤੇ ਲਓ ਫਿਰ ਬੁਝਾਰਤ ਦਾ ਜਵਾਬ ਵੀ ਭੇਜ ਦਿੱਤਾ। ਬੁਝਾਰਤ ਦਾ ਜਵਾਬ ਦੇਣ ਤੋਂ ਪਹਿਲਾਂ ਆਪਾਂ ਗਾਣਾ ਸੁਣ ਲੈਂਦੇ ਹਾਂ ਜਿਹੜਾ ਕਿ ਸਾਨੂੰ ਰੁਪਿੰਦਰ ਜੀਤ ਨੇ ਫਰਮਾਇਸ਼ ਕੀਤੀ ਸੀ, ਬੱਬਲ ਰਾਏ ਦਾ ਗਾਇਆ ਹੋਇਆ ਗਾਣਾ ਸੋਹਣੀ। ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਜਿੰਨੀ ਭੋਰਾ ਨਾ ਕਦਰ ਪਾਈ ਹੀਰੇ ਜੱਟ ਦੀ ਜਿੰਨਾ ਤੇਰੇ ਪਿਆਰ ਉੱਤੇ ਕਰਦੇ ਸੀ ਮਾਣ ਉਨੀ ਡੂੰਗੀ ਦਿਲ ਉੱਤੇ ਮਾਰੀ ਸੱਜਣੀ ਪਰ ਜੱਟ ਨੂੰ ਵੀ ਜਾਣੀ ਨਾ ਮਲੰਗ ਤੇਰੇ ਪਿੱਛੇ ਝੰਡੀ ਹੋਰ ਗੱਡਦੀ
ਸਾਰੇ ਹੱਲ ਹੋ ਗਏ ਤੇ ਅਸੀਂ ਗੁਜ਼ਰੇ ਜ਼ਮਾਨਿਆਂ ਦੀ ਗੱਲ ਹੋ ਗਈ ਤੇ ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਰੁਪਿੰਦਰ ਜੀ ਦੀ ਫਰਮਾਇਸ਼ ਤੇ ਬੱਬਲ ਰਾਏ ਦੀ ਆਵਾਜ਼ ਦੇ ਵਿੱਚ ਤੇ ਅੱਗੇ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜ ਆ ਚੁੱਕੇ ਆ ਤੇ ਗੌਰਵ ਸ਼ਰਮਾ ਉਹਨਾਂ ਨੇ ਵਜ਼ਾਰਤ ਦਾ ਜਵਾਬ ਵੀ ਦੱਸ ਦਿੱਤਾ ਜੀ ਸੋ ਵਜ਼ਾਰਤ ਦਾ ਜਵਾਬ ਉਹਨਾਂ ਨੇ ਬਿਲਕੁਲ ਸਹੀ ਦੱਸਿਆ ਤੇ ਅਰਸ਼ ਮੱਲੀ ਕਹਿੰਦੇ ਕਿ ਇਹਨਾਂ ਨੇ ਵੀ ਜੀ ਸਾਨੂੰ ਦੱਸ ਦਿੱਤਾ ਕਿ ਇੱਕ ਰੁਪਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ ਤੇ ਬਾਕੀ ਜਿਹੜੀ ਗੱਲ ਕੀਤੀ ਸੀ ਇਹਨਾਂ ਨੇ ਆਪਣਾ ਦੱਸਿਆ ਕਹਿੰਦੇ ਕਿ ਚਿੱਟਾ ਹੋਇਆ ਲਹੂ ਇੱਕ ਸਾਨੂੰ ਭੇਜੀ ਆ ਜੀ ਸਟੋਰੀ ਸੋ ਜਸਕਾਰ ਨਬਰਾੜ ਪੱਤੋ ਉਹਨਾਂ ਦੀ ਲਿਖੀ ਹੋਈ ਆ ਤੇ ਨਾਲ ਇਹਨਾਂ ਨੇ ਪ੍ਰਭ ਗਿੱਲ ਦਾ ਸੌਂਗ ਸੁਣਨਾ ਚਾਹਿਆ ਵਾ ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ ਵਾਕਈ ਜੀ ਇਸ ਗਾਣੇ ਦੀ ਵਰਡਿੰਗ ਤੇ ਇਸ ਗਾਣੇ ਦਾ ਮਿਊਜ਼ਿਕ ਦਿਲ ਨੂੰ ਟੁੰਬਦਾ ਤੇ ਜਿਹੜੀ ਇਹਨਾਂ ਨੇ ਸਾਨੂੰ ਸਟੋਰੀ ਭੇਜੀ ਆ ਜਸਕਾਰ ਨਬਰਾੜ ਦੀ ਲਿਖੀ ਹੋਈ ਉਹ ਜ਼ਰੂਰ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੂੰਗੀ ਪਰ ਹੁਣੇ ਨੀ ਗੀਤ ਤੋਂ ਬਾਅਦ ਪਰ ਪਹਿਲਾਂ ਥੋੜੇ ਜਿਹੇ ਤੁਹਾਡੇ ਮੈਸੇਜ ਵੀ ਪੜ੍ਹ ਲਈਏ ਤੇ ਅੱਗੇ ਮੇਰੀ ਭੈਣ ਕੁਲਦੀਪ ਕੌਰ ਧੰਨਵਾਦ ਕਰ ਰਹੇ ਆ ਜੀ ਗਾਣੇ ਦੇ ਲਈ ਕੋਈ ਗੱਲ ਨੀ ਜੀ ਕੁਲਦੀਪ ਧੰਨਵਾਦ ਦੀ ਕਿਹੜੀ ਗੱਲ ਆ ਪ੍ਰੋਗਰਾਮ ਤੁਹਾਡਾ ਵਾ ਤੇ ਕਹਿੰਦੇ ਹੁੰਦੇ ਨਾ ਕਿ ਹਮ ਵੀ ਤੇਰਾ ਦਿਲ ਵੀ ਤੇਰੇ ਜਦੋਂ ਅਸੀਂ ਵੀ ਤੁਹਾਡੇ ਆ ਤੇ ਪ੍ਰੋਗਰਾਮ ਵੀ ਤੁਹਾਡਾ ਤੇ ਫਿਰ ਧੰਨਵਾਦ ਕਾਹਦੇ ਲਈ ਹਨਾ ਬਸ ਤੁਸੀਂ ਨਾ ਹੁਕਮ ਕਰਿਆ ਕਰੋ ਤੇ ਉਹ ਕਹਿੰਦੇ ਹੁੰਦੇ ਨਾ ਕਿ ਯੋ ਹੁਕਮ ਮੇਰੇ ਆਕਾ ਸੋ ਅਸੀਂ ਤੁਹਾਡੇ ਹੁਕਮ ਜਿਹੜੇ ਆ ਜ਼ਰੂਰ ਪੂਰੇ ਕਰਿਆ ਕਰਾਂਗੇ ਅੱਗੇ ਜਗਤਾਰ ਭਾਜੀ ਤੁਹਾਡੀ ਕਿ ਹਾਂਗਕਾਂਗ ਵਾਲੇ ਕਹਿੰਦੇ ਕਿ ਅੱਜ ਹਾਂਗਕਾਂਗ ਦੇ ਨਟੂਰੇ ਬੱਦਲਵਾਈ ਹੈ ਤੇ ਫਟੂਰੇ ਕਹਿੰਦੇ ਕਹਿੰਦੇ ਕੁੜੀਏ ਮੈਂ ਲੇਟ ਨਹੀਂ ਮਿੰਟੂ ਬਾਈ ਛੇਤੀ ਭੱਜ ਜਾਂਦਾ ਵਾ ਸਰਕਾਰੀ ਮੁਲਾਜ਼ਮ ਵਾਂਗੂ ਗਰਮੀ ਦੇ ਨਾਲ ਹੁੰਮਸ ਵੀ ਹੈ ਫਟੂਰੇ ਦੋ ਕੁ ਦਿਨ ਮੀਂਹ ਪੈਣ ਦੀ ਆਸ ਹੈ ਕੁੜੀਏ ਮੈਂ ਬਹੁਤ ਖੁੱਲੇ ਸੁਭਾਅ ਦਾ ਹਾਂ ਪਰਮਾਤਮਾ ਦੀ ਮਿਹਰ ਹੈ ਗੁੱਸਾ ਸ਼ਬਦ ਜ਼ਿੰਦਗੀ ਵਿੱਚੋਂ ਆਊਟ ਕੀਤਾ ਹੋਇਆ ਹੈ ਪਲੀਜ਼ ਉਹ ਚੁਟਕਲਾ ਜ਼ਰੂਰ ਸੁਣਾ ਦਿਓ ਮੇਰੀ ਕੋਸ਼ਿਸ਼ ਉਹਦੇ ਵਿੱਚੋਂ ਕੁਝ ਸਿੱਖਣ ਦੀ ਹੋਵੇਗੀ ਮੇਰਾ ਸਵਾਲ ਹੈ ਭਾਰਤ ਦੀ ਪਹਿਲੀ ਕਰੰਸੀ ਕੀ ਸੀ? ਧੰਨਵਾਦ। ਲਓ ਜੀ, ਕਹਿੰਦੇ ਆ ਕਿ ਸਵਾਲ ਭਾਜੀ ਨੇ ਇੱਕ ਹੋਰ ਪਾ ਦਿੱਤਾ ਕਿ ਭਾਰਤ ਦੀ ਪਹਿਲੀ ਕਰੰਸੀ ਕੀ ਸੀ। ਮੈਨੂੰ ਨੀ ਪਤਾ ਤੁਸੀਂ ਸਾਰਿਆਂ ਨੇ ਜਵਾਬ ਦੇਣਾ, ਕਿਉਂਕਿ ਮੈਨੂੰ ਤਾਂ ਉਹਨਾਂ ਨੇ ਕਹਿ ਦਿੱਤਾ ਵਾ ਪਹਿਲਾਂ, ਅਸੀਂ ਤਾਂ ਇੱਕ ਟੀਮ ਚ ਹਨਾ, ਤੁਸੀਂ ਦੂਸਰੀ ਟੀਮ ਚ, ਇਹ ਜਵਾਬ ਤੁਹਾਨੂੰ ਹੀ ਦੇਣਾ ਪੈਣਾ ਕਿ ਭਾਰਤ ਦੀ ਪਹਿਲੀ ਕਰੰਸੀ ਕੀ ਸੀ। ਮੈਨੂੰ ਪਤਾ ਵਾ, ਜੇ ਤੁਹਾਨੂੰ ਨਾ ਪਤਾ ਹੋਇਆ ਦੱਸ ਦਿਓ, ਮੈਂ ਪਾਸੀ ਭੇਜ ਦੂੰਗੀ ਹਨਾ। ਤੇ ਬਾਕੀ ਸਵਾਲ ਤਾਂ ਹੁਣ ਭਾਜੀ ਨੇ ਪਾਈ ਦਿੱਤਾ ਤੇ ਜਵਾਬ ਹੁਣ ਤੁਸੀਂ ਦੇਣਾ ਪੈਣਾ ਵਾ। ਮੈਂ ਤਾਂ ਵਿੱਚ ਉਹ ਕਹਿੰਦੇ ਹੁੰਦੇ ਆ ਨਾ ਕਿ ਬਸ ਤੁਹਾਡਾ ਜਿਹੜਾ ਜਵਾਬ ਆਊਗਾ ਉਹ ਮੈਂ ਪੜ੍ਹ ਦੂੰਗੀ, ਪੜ੍ਹ ਕੇ ਉਹਨਾਂ ਨੂੰ ਪਤਾ ਲੱਗ ਜੂ ਵੀ ਤੁਸੀਂ ਸਹੀ ਭੇਜਿਆ ਕਿ ਨਹੀਂ ਭੇਜਿਆ ਹਨਾ। ਤੇ ਚਲੋ ਜੀ, ਫਿਰ ਦੇਖਦੇ ਆ ਅੱਗੇ। ਤੇ ਨਾਲ ਹੀ ਕਹਿੰਦੇ ਕਿ ਅੱਜ ਹਾਂਗਕਾਂਗ ਦੇ ਨਟੂਰੇ ਬੱਦਲਵਾਈ ਹੈ, ਉਹ ਮੈਸੇਜ ਮੈਂ ਪੜ੍ਹ ਚੁੱਕੀ ਹਾਂ ਜੀ, ਸੋ ਦੁਬਾਰਾ ਆ ਗਿਆ ਸੀ ਦੂਸਰੀ ਵਾਰੀ ਵੀ। ਸੋ ਕੋਈ ਗੱਲ ਨੀ ਭਾਜੀ, ਬਾਕੀ ਰਹਿ ਗਈ ਉਹ ਚੁਟਕਲੇ ਵਾਲੀ ਗੱਲ, ਉਹ ਤਾਂ ਪਤਾ ਨੀ ਕਿੱਥੇ ਗਿਆ ਹਨਾ। ਪਰ ਤੁਹਾਡਾ ਸਵਾਲ ਆ ਜਿਹੜਾ ਉਹ ਅਸੀਂ ਸਾਡੇ ਸਾਰੇ ਲਿਸਨਰ ਨੂੰ ਸੁਣਾ ਦਿੱਤਾ ਵਾ। ਤੇ ਅਸੀਂ ਗੱਲ ਹੋਰ ਦੱਸਾਂ ਸਾਨੂੰ ਹਨਾ, ਸੀਕਰੇਟ ਆ, ਜਿਹੜੇ ਇਨਸਾਨ ਨੇ ਸਾਨੂੰ ਉਹ ਚੁਟਕਲਾ ਭੇਜਿਆ ਸੀ ਨਾ, ਉਹ ਮੈਨੂੰ ਮੈਸੇਜ ਕਰਕੇ ਕਹਿੰਦੇ ਪ੍ਰੋਗਰਾਮ ਚ, ਕਹਿੰਦੇ ਇੱਕ ਚੁਟਕਲਾ ਤਾਂ ਮੈਂ ਵੀ ਭੇਜਿਆ ਸੀ। ਮੈਂ ਕਿਹਾ ਉਹ ਤੇਰੇ ਵਾਲਾ ਹੀ ਆ, ਹੋਰ ਕਿਸੇ ਨੇ ਨੀ ਸੀ ਭੇਜਿਆ। ਸੋ ਵਧੀਆ ਲੱਗਦਾ ਜੀ ਪ੍ਰੋਗਰਾਮ ਦੇ ਵਿੱਚ ਜਦੋਂ ਆਪਾਂ ਸਾਰੇ ਰਲ ਮਿਲ ਕੇ ਪ੍ਰੋਗਰਾਮ ਦੇ ਵਿੱਚ ਇੰਜੋਏ ਵੀ ਕਰਦੇ ਹਾਂ ਤੇ ਗੱਲਾਂ ਬਾਤਾਂ ਵੀ ਕਰਦੇ ਹਾਂ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲੀ ਫਰਮਾਇਸ਼ ਕਿਹਦੀ ਆ? ਸਰਬਜੀਤ ਭਾਜੀ ਕਿਹਦੀ ਫਰਮਾਇਸ਼ ਪੂਰੀ ਕਰ ਰਹੇ ਆ? ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਤੇ ਫਿਰ ਹੋਰ ਵੀ ਬਹੁਤ ਸਾਰੀਆਂ ਫਰਮਾਇਸ਼ਾਂ ਦੇ ਨਾਲ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਤੇ ਬਹੁਤ ਸਾਰੇ ਸਵਾਲ ਜਵਾਬ ਆ ਰਹੇ ਆ, ਉਹ ਵੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਤੇ ਗਾਣਾ ਦੀ ਫਰਮਾਇਸ਼ਾਂ ਨੂੰ ਬਹੁਤ ਟਾਈਮ ਦੀ ਆਈ ਸੀ ਮੇਰੇ ਖਿਆਲ, ਸ਼ਪਟਨ ਵਾਲਿਆਂ ਨੇ ਕੀਤੀ ਸੀ ਝੋਨਾ ਗਾਣੇ ਦੀ। ਤੇ ਲਓ ਫਿਰ ਪਾਣੀ ਦਾ ਪਹਿਲਾਂ ਹੀ ਉੱਥੇ ਇੰਡੀਆ ਦੇ ਵਿੱਚ ਬੁਰਾ ਹਾਲ ਆ, ਪਹਿਲਾਂ ਹੀ ਕਹਿੰਦੇ ਕਿ 20 ਤੋਂ ਬਾਅਦ ਪਨੀਰੀ ਰੋਣ ਲੱਗਣਾ, ਝੋਨਾ ਨੀ ਲਾਉਣਾ। ਸੋ ਗਾਣਾ ਵੀ ਆਪਾਂ ਏਦਾਂ ਦਾ ਹੀ ਲਾ ਦਈਏ ਨਾ ਕਿ ਪਾਣੀ ਹੋ ਗਏ ਡੂੰਘੇ ਨੀ ਝੋਨਾ ਲਾਉਣਾ ਹੀ ਛੱਡ ਦੇਣਾ। ਤੇ ਮਿਲਦੇ ਆ ਇਸ ਗੀਤ ਤੋਂ ਬਾਅਦ।
ਕਰੰਟ ਹੋ ਗਿਆ ਨੀ, ਹਾਏ ਲੱਗੇ ਝੋਨਾ ਲਾਉਣ ਤਮੀ ਵੀ ਬੰਦ ਹੋ ਗਿਆ ਨੀ, ਹਾਏ ਲੱਗੇ ਝੋਨਾ ਲਾਉਣ ਤਮੀ ਵੀ ਬੰਦ ਹੋ ਗਿਆ ਨੀ। ਆਉਂਦੇ ਸਾਲ ਤੱਕ ਚੰਨੀਏ, ਆਉਂਦੇ ਸਾਲ ਤੱਕ ਚੰਨੀਏ ਸਾਰਾ ਜੂੜੀ ਵੱਢ ਦੇਣਾ, ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ, ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ। ਬਿਜਲੀ ਦੇ ਕੱਟ ਗੁੜੇ ਨਹਿਰ ਚ ਚੁੱਕਿਆ ਪਾਣੀ ਦੱਸ ਕਰੇ ਕੀ ਜੱਟ ਗੁੜੇ, ਨਹਿਰ ਚ ਚੁੱਕਿਆ ਪਾਣੀ ਦੱਸ ਕਰੇ ਕੀ ਜੱਟ ਗੁੜੇ। ਮਹਿੰਗੇ ਪਾਦਾ ਡੀਜ਼ਲ, ਮਹਿੰਗੇ ਪਾਦੇ ਡੀਜ਼ਲ ਨੇ ਦੋ ਆਲਾ ਹੀ ਕੱਢ ਦੇਣਾ, ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ, ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ।
ਭਗਤ ਦੇ
ਲੁੱਟੀਏ ਬੈਂਕ ਵਾਲਿਆਂ ਨੇ ਨੀ ਰਹਿੰਦਾ ਖੁੰਦਾ ਦੁਗਣਾ ਵਿਆਜ ਲਗਾਇਆ ਲਾਲਿਆਂ ਨੇ ਨੀ ਰਹਿੰਦਾ ਖੁੰਦਾ ਦੁਗਣਾ ਵਿਆਜ ਲਗਾਇਆ ਲਾਲਿਆਂ ਨੇ ਕੀ ਆੜਤੀਏ ਨੂੰ ਕਹੀਏ ਕੀ ਆੜਤੀਏ ਨੂੰ ਕਹੀਏ ਉਹਨੇ ਮੂੰਹ ਹੀ ਅੱਡ ਦੇਣਾ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ
ਸੌਣ ਬਹਾਨੇ ਮੈਂ ਵੀ ਆਜੂ ਮੋਟਰ ਤੇ
ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ
ਲਓ ਜੀ ਗੁਰਸਾਹਿਬ ਸਿੰਘ ਦੀ ਫਰਮਾਇਸ਼ ਤੇ ਗਾਣਾ ਤੁਸੀਂ ਸੁਣਿਆ ਸੀ ਝੋਨਾ ਤੇ ਉਹਨਾਂ ਦੀ ਫਰਮਾਇਸ਼ ਪੂਰੀ ਹੋ ਗਈ ਪਰ ਸਾਰਿਆਂ ਤੋਂ ਪਹਿਲਾਂ ਫਰਮਾਇਸ਼ ਗਾਣੇ ਦੀ ਸਾਨੂੰ ਉਹਨਾਂ ਨੇ ਕੀਤੀ ਸੀ ਤੇਰੀ ਲਈ ਮਾਫ਼ੀ ਚਾਹੁੰਦੇ ਹਾਂ ਕਿਉਂਕਿ ਕਈ ਵਾਰੀ ਮੈਸੇਜ ਵੀ ਏਦਾਂ ਅੱਗੇ ਦੀ ਅੱਗੇ ਆ ਜਾਂਦੇ ਆ ਸੋ ਸਾਰਾ ਕੁਛ ਮਿਸਪਲੇਸ ਹੋ ਜਾਂਦਾ ਵਾ ਸੋ ਮਾਫ਼ੀ ਚਾਹੁੰਦੇ ਹਾਂ ਪਰ ਕੋਸ਼ਿਸ਼ ਕੀਤੀ ਹੈ ਵੀ ਤੁਹਾਡੇ ਸਾਰਿਆਂ ਦੀ ਜਿਹੜੀ ਫਰਮਾਇਸ਼ੀ ਗਾਣੇ ਆ ਉਹ ਵੀ ਪੂਰੇ ਕੀਤੇ ਜਾਣ ਕਈ ਵਾਰੀ ਹੁੰਦਾ ਨਾ ਕਿ ਬੰਦੇ ਨੂੰ ਕੋਈ ਇਨਫੋਰਮੇਸ਼ਨ ਪੂਰੀ ਨਾ ਹੋਵੇ ਤਾਂ ਉਹ ਵਿੱਚ ਵਿਚਾਲੇ ਕਚਰਾ ਕਰ ਹੀ ਦਿੰਦਾ ਨਾ ਜਿੱਦਾਂ ਕਿ ਨਾ ਇੱਕ ਚੁਟਕਲਾ ਸੀ ਕਹਿੰਦੇ ਕਿ ਇੱਕ ਕੁੜੀ ਏਟੀਐਮ ਤੇ ਖੜੀ ਤੇ ਉੱਥੇ ਕੋਈ ਨਾਲ ਖੜਾ ਸੀਗਾ ਬੰਦਾ ਉਹਦਾ ਨਾਂ ਸੀ ਸ਼ਿੰਦਾ ਮੁੰਡੇ ਦਾ ਕਹਿੰਦੇ ਸ਼ਿੰਦੇ ਨੂੰ ਕਹਿੰਦੇ ਕਿ ਮੈਂ ਆਪਦਾ ਬੈਲੈਂਸ ਚੈੱਕ ਕਰਨਾ ਵੀ ਪਲੀਜ਼ ਮੇਰੀ ਹੈਲਪ ਕਰ ਦੇ ਉਹ ਉੱਦੂ ਵੀ ਅੰਗੂਠਾ ਛਾਪ ਸੀ ਉਹਨੇ ਕੀ ਕੀਤਾ ਉਹਨੇ ਜ਼ੋਰ ਦੀ ਲੱਤ ਮਾਰੀ ਤੇ ਕੁੜੀ ਡਿੱਗ ਜਾਂਦੀ ਆ ਉਹ ਕਹਿੰਦਾ ਬੱਲੇ ਬੱਲੇ ਓਹੋ ਕਹਿੰਦਾ ਤੁਹਾਡਾ ਤਾਂ ਬੈਲੈਂਸ ਹੀ ਬੜਾ ਖਰਾਬ ਆ ਸੋ ਏਦਾਂ ਦੀ ਗੱਲ ਹੁੰਦੀ ਆ ਜੀ ਕਈ ਵਾਰੀ ਆਪਾਂ ਜਦੋਂ ਗੱਲ ਸਮਝਾਉਣ ਦੇ ਵਿੱਚ ਗੜਬੜ ਕਰਦੇ ਹਾਂ ਜਾਂ ਫਿਰ ਗੱਲ ਸਮਝਣ ਦੇ ਵਿੱਚ ਥੋੜੀ ਜਿਹੀ ਮਿਸਅੰਡਰਸਟੈਂਡਿੰਗ ਹੋ ਜਾਂਦੀ ਆ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਥੈਂਕ ਯੂ ਕਰ ਦਿੱਤਾ ਵਾ ਗੁਰਸਾਹਿਬ ਸਿੰਘ ਨੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਗਾਣਾ ਵਾ ਜਿਹੜਾ ਉਹ ਚਲਾਉਣ ਦੇ ਲਈ ਤੇ ਅੱਗੇ ਜੀ ਰਜਿੰਦਰ ਸਿੰਘ ਧਾਨੀ ਕਹਿੰਦੇ ਕਿ ਸਵੇਰ ਦੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਤੁਹਾਡੀ ਚੰਗੀ ਸਵੇਰ ਦੇ ਨਾਲ ਚੰਗੇ ਦਿਨ ਦੀ ਸ਼ੁਰੂਆਤ ਵੀ ਕਰੇ ਗੁੱਡ ਮਾਰਨਿੰਗ ਸੋ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਕਹਿੰਦੇ ਕਿ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਵਾਹਿਗੁਰੂ 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 ਏਦਾਂ ਕਿੱਦਾਂ ਕਹਿੰਦਾ ਸਾਨਾ ਜੱਟਾਂ ਦਾ ਮਾਫ਼ੀ ਦੇ ਦੋ ਸਾਨੂੰ ਝੋਨਾ ਲਾਉਣਾ ਨੀ ਛੱਡਣਾ ਤੇ ਨਾਲ ਹੱਥ ਜੋੜ ਰਹੇ ਆ ਦੇਖੋ ਪਾਣੀ ਤਾਂ ਪਹਿਲੇ ਇੰਨੇ ਡੂੰਘੇ ਹੋ ਚੁੱਕੇ ਆ ਝੋਨਾ ਤਾਂ ਲਾਉਣਾ ਹੀ ਪੈਣਾ ਵਾ ਚਲੋ ਇਹ ਤਾਂ ਨੀ ਮੈਂ ਕਹਿੰਦੀ ਕਿ ਨਹੀਂ ਲੱਗਣਾ ਗਾ ਪਰ ਜੇ ਪੀਣ ਨੂੰ ਪਾਣੀ ਨਾ ਮਿਲਿਆ ਤਾਂ ਫਿਰ ਝੋਨਾ ਕੱਲਾ ਖਾਧੇ ਤੋਂ ਤਾਂ ਸਰਨਾ ਨੀ ਗਾ ਹਨਾ ਬਾਕੀ ਸਲਾਹ ਦੇਣਾ ਸਾਡੀ ਮਰਜ਼ੀ ਆ ਕਰਨੀ ਤਾਂ ਤੁਸੀਂ ਸਾਰਿਆਂ ਨੇ ਆਪਣੀ ਮਰਜ਼ੀ ਆ ਹਨਾ ਤੇ ਗਾਣਾ ਤੁਸੀਂ ਇੰਜੋਏ ਕਰੋ ਜੀ ਬਾਕੀ ਦਾ ਹਿਸਾਬ ਕਿਤਾਬ ਆਪੇ ਇੰਡੀਆ ਵਾਲਿਆਂ ਨੇ ਲਾ ਹੀ ਲੈਣਾ ਵਾ ਨਾ ਇੱਕ ਵੀਡੀਓ ਜਿਹੜੀ ਫਲੋਟ ਹੋਈ ਸੀ ਨਾ ਝੋਨਾ ਲਾਉਣ ਤੋਂ ਰੋਕਣ ਆਏ ਤੇ ਉਹਨਾਂ ਨੇ ਉਹ ਪਿੱਛੇ ਸੁਹਾਗੇ ਦੇ ਪਾ ਕੇ ਉਹਨਾਂ ਨੂੰ ਘੜੀਸ ਲਿਆ ਸੀਗਾ ਉਹ ਵੈਸੇ ਰੀਅਲ ਤਾਂ ਹੈ ਨੀ ਸੀ ਉਹ ਤਾਂ ਜਸਟ ਵੈਸੇ ਪਰ ਫਨ ਲਈ ਬਣਾਈ ਹੋਈ ਸੀ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਇੰਟਰਵਿਊ ਪਲੇ ਕਰਨੀ ਆ ਜਿਹੜੀ ਕਿ ਅਮਰਦੀਪ ਭੈਣ ਜੀ ਨੇ ਕੀਤੀ ਆ ਜਿਹਨਾਂ ਦਾ ਪ੍ਰੋਗਰਾਮ ਟਿਊਜ਼ਡੇ ਆਉਂਦਾ ਹੁੰਦਾ ਬੜਾ ਹੀ ਇਨਫੋਰਮੇਸ਼ਨ ਵਾਲਾ ਜਿਹੜਾ ਪ੍ਰੋਗਰਾਮ ਹੁੰਦਾ ਵਾ ਟਿਊਜ਼ਡੇ ਦਾ ਤੇ ਤੁਸੀਂ ਸਾਰੇ ਸੁਣਦੇ ਵੀ ਹੋ ਤੇ ਇੰਜੋਏ ਵੀ ਕਰਦੇ ਹੋ ਸੋ ਬੜੀ ਸਖ਼ਤ ਮਿਹਨਤ ਕਰਦੇ ਆ ਉਹ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਕਮਿਊਨਿਟੀ ਸਰਵਿਸਿਸ ਦੇ ਲਈ ਉਹ ਹਮੇਸ਼ਾ ਹੀ ਤਿਆਰ ਰਹਿੰਦੇ ਆ ਸੋ ਬੜਾ ਔਖਾ ਹੁੰਦਾ ਕਈ ਵਾਰੀ ਮੈਂ ਸੋਚਦੀ ਹਾਂ ਕਿ ਬੜਾ ਔਖਾ ਹੁੰਦਾ ਵਾ ਇਹ ਸਾਰਾ ਕੁਛ ਮੈਨੇਜ ਕਰਨਾ ਘਰ ਨੂੰ ਵੀ ਮੈਨੇਜ ਕਰਨਾ ਕਮਿਊਨਿਟੀ ਦੇ ਜਿੰਨੇ ਵੀ ਕੰਮ ਆ ਉੱਥੇ ਵੀ ਜਾਣਾ ਮੀਟਿੰਗ ਅਟੈਂਡ ਕਰਨੀਆਂ ਹਨਾ ਤੇ ਆਪਣਾ ਘਰ ਵੀ ਦੇਖਣਾ ਤੇ ਆਉਣ ਜਾਣ ਦਾ ਵੀ ਤੇ ਪਰ ਕਹਿੰਦੇ ਹੁੰਦੇ ਆ ਨਾ ਕਿ ਕਈ ਲੋਕ ਹੁੰਦੇ ਹੀ ਏਦਾਂ ਦੇ ਆ ਕਿ ਉਹ ਹਮੇਸ਼ਾ ਚੰਗੇ ਕੰਮਾਂ ਦੇ ਲਈ ਹਮੇਸ਼ਾ ਹੀ ਕਾਲ ਦੇ ਵਿੱਚ ਰਹਿੰਦੇ ਆ ਹਮੇਸ਼ਾ ਉਹਨਾਂ ਨੂੰ ਇਹੀ ਹੁੰਦਾ ਕਿ ਉਹਨਾਂ ਦੇ ਕੋਲੋਂ ਕੁਛ ਨਾ ਕੁਛ ਚੰਗਾ ਹੀ ਹੋਵੇ ਤੇ ਕਿਸੇ ਦਾ ਦਿਲ ਨਾ ਦੁਖੇ ਸੋ ਉਹ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਤੇ ਉਹਨਾਂ ਨੇ ਜੀ ਇੱਕ ਇੰਟਰਵਿਊ ਆ ਰਿਕਾਰਡ ਕੀਤੀ ਆ ਵਿਨੂ ਢਿੱਲੋਂ ਜਿਹੜੇ ਕਿ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ ਵਿਨੂ ਢਿੱਲੋਂ ਹਾਸਰਸ ਕਲਾਕਾਰ ਵੀ ਨੇ ਤੇ ਐਜ਼ ਏ ਹੀਰੋ ਵੀ ਉਹਨਾਂ ਦੀਆਂ ਕਈ ਮੂਵੀਜ਼ ਆ ਚੁੱਕੀਆਂ ਨੇ ਸੋ ਉਹ ਇੰਟਰਵਿਊ ਵੀ ਅਸੀਂ ਜ਼ਰੂਰ ਅੱਜ ਪਲੇ ਕਰਾਂਗੇ ਪ੍ਰੋਗਰਾਮ ਦੇ ਦੌਰਾਨ ਤੇ ਤੁਹਾਡੇ ਗਾਣੇ ਆ ਜਿਹੜੀ ਫਰਮਾਇਸ਼ੀ ਸੌਂਗ ਆ ਉਹ ਵੀ ਜ਼ਰੂਰ ਪੂਰੇ ਕਰਾਂਗੇ ਤੇ ਅੱਗੇ ਜੀ ਸਾਨੂੰ ਅਰਸ਼ ਮੱਲੀ ਉਹਨਾਂ ਨੇ ਸਾਨੂੰ ਇੱਕ ਬੜੀ ਪਿਆਰੀ ਜਿਹੀ ਸਟੋਰੀ ਭੇਜੀ ਆ ਜਿਸ ਦੀ ਕਿ ਲਿਖਿਆ ਵਾ ਜਿਸ ਕਾਰਨ ਬਰਾੜ ਪੱਤੋਂ ਕਿਆ ਨੇ ਕਹਿੰਦੇ ਕਿ ਚਿੱਟਾ ਹੋਇਆ ਲਹੂ ਮੇਜਰ 21 ਸਾਲਾਂ ਦਾ ਹੋਊ ਤੇ ਪਾਲ 17 ਦਾ ਜਦੋਂ ਬਾਪ ਗੁਜ਼ਰ ਗਿਆ ਮੇਜਰ ਨੇ ਵੱਡਾ ਹੋਣ ਕਰਕੇ ਘਰ ਦੀ ਜ਼ਿੰਮੇਵਾਰੀ ਸਾਂਭਣ ਲਈ ਕਹੀ ਚੱਕ ਲਈ ਤੇ ਪਾਲ ਨੂੰ ਇਹ ਸੋਚ ਕੇ ਕਿਤਾਬਾਂ ਚੁਕਾਤੀਆਂ ਕਿ ਚੱਲ ਘਰ ਦਾ ਕੋਈ ਜੀ ਨੌਕਰੀ ਤੇ ਹੋਜੂ ਕਿਉਂਕਿ ਜ਼ਮੀਨ ਥੋੜੀ ਕਰਕੇ ਇਹਦੇ ਚੋਂ ਘਰ ਚੱਲਣਾ ਔਖਾ ਸੀ 64 ਸਾਲਾਂ ਬਾਅਦ ਡਿਗਰੀ ਕਰਕੇ ਜਦੋਂ ਪਾਲ ਪਿੰਡ ਮੁੜਿਆ ਤਾਂ ਆ ਕੇ ਕਹਿੰਦਾ ਬਾਈ ਮੇਰੀ ਜਮਾਤਣ ਆ ਮੁਕਸਰ ਵਾਲ ਦੀ ਮੈਂ ਵਿਆਹ ਕਰਾਉਣਾ ਮੇਜਰ ਨੇ ਵੀ ਆਪਦਾ ਬਿਨਾਂ ਸੋਚੇ ਪਹਿਲਾਂ ਕਬੀਲਦਾਰੀ ਨਪੇਰੇ ਚਾੜਨ ਦੀ ਸੋਚੀ ਪਹਿਲਾਂ ਨਿੱਕਾ ਵਿਆਹ ਲਿਆ ਇਸੇ ਕਰਕੇ ਮੇਜਰ ਦੇ ਸਾਕ ਨੂੰ ਹੁਣ ਭਾਨੀਆਂ ਵੱਜਣ ਲੱਗ ਪਈਆਂ ਲੋਕ ਕਹਿਣ ਜਿੱਡਾ ਵੱਡਾ ਛੱਡ ਕੇ ਪਹਿਲਾਂ ਨਿੱਕਾ ਵਿਆਹ ਲਿਆ ਖਣੀ ਵੱਡੇ ਚ ਕੋਈ ਨੁਕਸ ਹੀ ਹੋਣਾ ਵਾ। ਚਲੋ ਮੇਜਰ ਨੂੰ ਸਾਕ ਹੁੰਦੇ ਨੂੰ 3-4 ਵਰੇ ਲੰਘ ਗਏ। ਚਲੋ ਸਮਾਂ ਪੈਂਦਾ ਗਿਆ। 15-16 ਵਰਿਆਂ ਬਾਅਦ ਜਦੋਂ ਪਾਲ ਦੇ ਮੁੰਡੇ ਨੇ 12ਵੀਂ ਕਰ ਲਈ ਤਾਂ ਪਾਲ ਨੇ ਫਿਰ ਮੇਜਰ ਨੂੰ ਸਵਾਲ ਪਾਇਆ, ਬਾਈ ਜੇ ਆਪਾਂ ਸ਼ਮਸ਼ੇਰ ਨੂੰ ਬਾਹਰਲੇ ਮੁਲਕ ਪੰਨ ਭੇਜ ਦਈਏ, ਤੇਰਾ ਜਵਾਕ ਹਾਲੇ ਛੋਟਾ, ਉਦੋਂ ਤੱਕ ਆਪਣਾ ਸ਼ਮਸ਼ੇਰ ਪੈਰਾਂ ਸਿਰ ਹੋਜੂ, ਫਿਰ ਆਪਾਂ ਇਹਦਾ ਕਰ ਦਿਆਂਗੇ। ਚਲੋ ਮੇਜਰ ਨੇ ਜ਼ਮੀ ਆਖੇ ਛੋਟੇ ਭਾਈ ਦੀ ਮੰਨ ਕੇ 2 ਕਿੱਲੇ ਬੈ ਕਰਕੇ ਸ਼ਮਸ਼ੇਰ ਚਹਾੜ ਚੜਾਤਾ। 3 ਕੁ ਸਾਲਾਂ ਬਾਅਦ ਪਾਲ ਵੀ ਸਣੇ ਘਰ ਵਾਲੀ ਸ਼ਮਸ਼ੇਰ ਕੋਲ ਪਹੁੰਚਿਆ। 2 ਕੁ ਸਾਲਾਂ ਬਾਅਦ ਜਦੋਂ ਪਾਲ ਪਿੰਡ ਮੁੜਿਆ ਤਾਂ ਪਿੰਡ ਆਈ ਨੂੰ ਮੇਜਰ ਨੇ ਬੜੇ ਹੌਸਲੇ ਨਾਲ ਆਖਿਆ ਕਿ ਪਾਲਿਆ, ਤੇਰੇ ਭਤੀਜੇ ਦੀ ਆਹ ਸਾਲ ਪੜ੍ਹਾਈ ਪੂਰੀ ਹੋ ਜਾਣੀ ਆ, ਹੁਣ ਕਰੀਏ ਕੁਛ ਇਹਦਾ ਵੀ? ਹਾਂ ਹਾਂ ਬਾਈ, ਉੱਥੇ ਜਾ ਕੇ ਕਰਦਾ, ਕਹਿ ਕੇ ਪਾਲ ਇੱਕ ਵਾਰ ਫਿਰ ਵਾਪਸ ਚੜ ਗਿਆ। ਫਿਰ ਮੁੜ ਕੇ ਤਾਂ ਕੀ ਆਉਣਾ ਸੀ, ਜਾ ਕੇ ਕਦੇ ਫੋਨ ਵੀ ਨਾ ਕੀਤਾ। ਦੂਜੇ ਪਾਸੇ ਮੇਜਰ ਦੇ ਕਰਜ਼ਾ ਕੱਲ ਤਾਂ ਹੀ ਆ ਗਿਆ ਸੀ। ਕਰਜ਼ੇ ਚੋਂ ਮੇਜਰ ਦੇ ਹਿੱਸੇ ਆਉਂਦਾ ਅੱਧਾ ਕਿੱਲਾ ਵੀ ਵਿਕ ਗਿਆ। ਜੱਟ ਨੂੰ ਜੱਟਾਂ ਦੇ ਦਿਹਾੜੀਆਂ ਕਰਨੀਆਂ ਪੈ ਗਈਆਂ। ਇੱਕ ਦਿਨ ਖੇਤ ਨਾਲ ਬੈਠੇ ਕਰਤਾਰੇ ਨੇ ਬੱਦਲਾਂ ਵਿੱਚ ਜਾਂਦਾ ਜਹਾਜ਼ ਦੇਖ ਕੇ ਚਬਹਿ ਕੇ ਹੀ ਪੁੱਛ ਲਿਆ, ਹੈ ਬਾਈ ਮੇਜਰ ਆ ਜਹਾਜ਼ ਕਿੰਨਾ ਉੱਚਾ ਉੱਡਦਾ ਹੋਊ, ਜਿਹੜਾ ਨਿੱਕਾ ਜਿਹਾ ਦਿਖਣ ਲੱਗ ਪਿਆ? ਕਹਿੰਦਾ ਤੁਹਾਡੇ ਵਾਲਾ ਨਿੱਕਾ ਗਿਆ, ਉਹ ਦੱਸਦਾ ਹੋਊ, ਮੇਜਰ ਨਾਲ ਬੋਲਿਆ। ਕਰਤਾਰੇ ਨੇ ਮੇਜਰ ਨੂੰ ਮਾੜਾ ਜਿਹਾ ਹਲੂਣਿਆ ਤੇ ਦੁਬਾਰਾ ਫੇਰ ਪੁੱਛਿਆ ਤਾਂ ਮੇਜਰ ਬੋਲਿਆ, ਕਰਤਾਰਿਆ ਉੱਡਦਾ ਤਾਂ ਬਾਈ ਖਾਸਾ ਹੀ ਉੱਚਾ ਹੋਊ, ਤਾਂ ਹੀ ਤਾਂ ਇਹਦੇ ਵਿੱਚ ਬੈਠ ਕੇ ਆਪਦੇ ਦਿਖਣੋਂ ਹਟ ਜਾਂਦੇ ਆ। ਤੇ ਹੁਣ ਕਰਤਾਰਾ ਚੁੱਪ ਸੀ। ਵਾਕਈ ਜੀ, ਇਹਨਾਂ ਜਹਾਜ਼ਾਂ ਦੇ ਵਿੱਚ ਬੈਠ ਕੇ ਕਈ ਤਾਂ ਆਪਣਿਆਂ ਨੂੰ ਭੁੱਲ ਜਾਂਦੇ ਆ, ਪਰ ਅਸੀਂ ਪਹਿਲਾਂ ਹੀ ਦੱਸਿਆ ਸੀ ਕਿ ਜੜ੍ਹਾਂ ਨਾਲੋਂ ਟੁੱਟ ਕੇ ਕੋਈ ਵੀ ਦਰਖਤ ਜ਼ਿਆਦਾ ਟਾਈਮ ਉੱਚਾ ਨਹੀਂ ਵਗਦਾ, ਛੋਟੀ ਜਿਹੀ ਹਨੇਰੀ, ਛੋਟਾ ਜਿਹਾ ਤੂਫਾਨ ਹੀ ਉਹਨੂੰ ਸੁੱਟ ਦਿੰਦਾ ਵਾ। ਜੋ ਆਪਣਿਆਂ ਨਾਲੋਂ ਟੁੱਟ ਗਿਆ ਤੇ ਆਉਣ ਵਾਲਿਆਂ ਦਾ ਵੀ ਕਦੇ ਨਹੀਂ ਹੁੰਦਾ, ਜੋ ਉਹਦੇ ਨਵੇਂ ਰਿਸ਼ਤੇ ਬਣਦੇ ਆ। ਤੇ ਲਓ ਜੀ, ਫਿਰ ਪ੍ਰਭ ਗਿੱਲ ਦਾ ਗਾਣਾ ਸੁਣਨਾ ਚਾਹਿਆ ਇਹਨਾਂ ਨੇ ਸਾਨੂੰ, ਕਿ ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੀ। ਸੋ ਜ਼ਰੂਰ ਇਹ ਗਾਣਾ ਸੁਣਦੇ ਆ ਤੇ ਲੈਂਦੇ ਆ ਫਿਰ ਬਾਕੀ ਦੇ ਮੈਸੇਜ।
ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ, ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ, ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ, ਤੂੰ ਖਿਲੀ ਬਹਾਰ ਜਿਹਾ ਹੋਏ ਕਰਾਰ ਜਿਹਾ, ਦੇ ਜਾ ਸਿੱਕਾ ਠਰੀ ਹੋਈ ਜਿੰਦ ਨੂੰ ਪੋਦੀ ਧੁੱਪ ਹੋ ਕੇ, ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ, ਲੰਘੇ ਪਾਣੀ ਵਾਂਗੂ। ਵੇ ਮੈਂ ਨਾਲ ਹਵਾਵਾਂ ਰੋਜ਼ ਦੁਆਵਾਂ ਚੱਲਦੀ ਰਹੀ, ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲਦੀ ਰਹੀ, ਵੇ ਮੈਂ ਨਾਲ ਹਵਾਵਾਂ ਰੋਜ਼ ਦੁਆਵਾਂ ਚੱਲਦੀ ਰਹੀ, ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲਦੀ ਰਹੀ, ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ, ਜਾਂ ਫਿਰ ਲੱਗ ਜਾ ਰੂਨ ਲਾ ਇਲਾਜ ਕੋਈ ਦੁੱਖ ਹੋ ਕੇ, ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ, ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ, ਖਾਣਾ ਜਾਵੇ ਕਿਤੇ ਵਿਛੋੜਾ
ਡਰਦੀਆਂ ਕੋਈ ਆਉਣ ਮਿਲਾਵੇ ਨਿਤ ਮੈਂ ਰੋ ਰੋ ਮਰਦੀਆਂ ਮੈਨੂੰ ਖਾਣਾ ਜਾਵੇ ਕਿਤੇ ਵਿਛੋੜਾ ਡਰਦੀਆਂ ਕੋਈ ਆਉਣ ਮਿਲਾਵੇ ਨਿਤ ਮੈਂ ਰੋ ਰੋ ਮਰਦੀਆਂ ਘੜੀਆਂ ਇੰਤਜ਼ਾਰ ਦੀਆਂ ਗਿਣਦੀ ਨਾ ਕਿਤੇ ਮੁੱਕ ਜਾਵਾਂ ਇਹ ਤੋਂ ਪਹਿਲਾਂ ਮਿਲ ਜਾ ਜੰਨਤ ਵਾਲਾ ਸੁੱਖ ਹੋ ਕੇ ਤੂੰ ਖਿਲੀ ਬਹਾਰ ਜਿਹਾ ਹੋਏ ਕਰਾਰ ਜਿਹਾ ਦੇ ਜਾ ਸਿੱਕਾ ਥਰੀ ਹੋਈ ਜਿੰਦ ਨੂੰ ਪੋ ਦੀ ਧੁੱਪ ਹੋ ਕੇ ਲੰਘੇ ਪਾਣੀ ਵਾਂਗੂ ਦੂਰ ਹੋ ਗਏ ਉਹ ਸੱਜਣਾ ਮੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ ਲੰਘੇ ਪਾਣੀ ਵਾਂਗੂ
ਜੇਕਰ ਹੋਏ ਮੇਰਾ ਦਿਲ ਉਦਾਸ ਜੇਕਰ ਹੋਏ ਮੇਰਾ ਦਿਲ ਉਦਾਸ ਤਾਂ ਮੈਂ ਕੀ ਕਰਾਂ ਤੈਨੂੰ ਵੇਖਣ ਦੀ ਲੱਗੇ ਪਿਆਸ ਤਾਂ ਮੈਂ ਕੀ ਕਰਾਂ ਸੋ ਇਹ ਜੀ ਅੱਖਾਂ ਨੂੰ ਜੋ ਕਿਸੇ ਨੂੰ ਦੇਖਣ ਦੀ ਜਦੋਂ ਦਿਲ ਦੇ ਵਿੱਚ ਚਾਹਤ ਹੁੰਦੀ ਆ ਨਾ ਤਾਂ ਫਿਰ ਕਿਤੇ ਨਾ ਕਿਤੇ ਦਿਲ ਉਦਾਸ ਵੀ ਹੋ ਜਾਂਦਾ ਵਾ ਕਹਿੰਦੇ ਆ ਨਾ ਕਿ ਕਮਲੀ ਤੇਰੇ ਹਿਜ਼ਰ ਚ ਹੋ ਗਈ ਤਿਸਤਾ ਨਾ ਕੋਈ ਰਾਹ ਸੱਜਣਾ ਸੋਚਾਂ ਵਿੱਚ ਤਾਂ ਨਿਤ ਆਵੇਂ ਕਦੇ ਵਿਹੜੇ ਫੇਰਾ ਪਾ ਸੱਜਣਾ ਸੋ ਚਲੋ ਜੀ ਇਹ ਜਿਹੜੇ ਵਿਛੋੜੇ ਤੇ ਜਿਹੜੇ ਪਿਆਰ ਦੇ ਸਿਲਸਿਲੇ ਆ ਇਹਨਾਂ ਨੂੰ ਤਾਂ ਉਹੀ ਜਾਣੇ ਜਿਨ੍ਹਾਂ ਨੇ ਇਹ ਚੱਲੇ ਆ ਤੇ ਬਾਕੀ ਤੇਰੇ ਮੇਰੇ ਵਰਗੇ ਦੀਆਂ ਤਾਂ ਗੱਲਾਂ ਹੀ ਹੁੰਦੀਆਂ ਨੇ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਟਾਈਮ ਆ ਜਿਹੜਾ ਬਹੁਤ ਥੋੜਾ ਰਹਿ ਗਿਆ ਤੇ ਮੈਸੇਜ ਵੀ ਤੁਹਾਡੇ ਸ਼ਾਮਿਲ ਕਰ ਲਈਏ ਤੇ ਧਾਨੀ ਸਾਹਿਬ ਕਹਿੰਦੇ ਮੈਸੇਜ ਭੇਜਿਆ ਕਹਿੰਦੇ ਕਿ ਪੇਪਰ ਦੇ ਵਿੱਚ ਨਾ ਕਿਸੇ ਨੂੰ ਸਵਾਲ ਪਾਇਆ ਕਿ ਬੋਲੀ ਕੀ ਹੁੰਦੀ ਆ ਤੇ 5 ਨੰਬਰ ਦਾ ਸਵਾਲ ਸੀ ਤੇ ਬੱਚੇ ਨੂੰ ਨੰਬਰ ਆਇਆ 0 ਤੇ ਨਾਲ ਟੀਚਰ ਨੇ ਰਿਮਾਰਕਸ ਦਿੱਤੇ ਆ ਜੀ ਕਹਿੰਦੇ ਕਿ ਵੈਰੀ ਪੂਅਰ ਤੇ ਕਹਿੰਦੇ ਬੋਲੀ ਕੀ ਹੁੰਦੀ ਆ ਬੱਚਾ ਕਹਿੰਦਾ ਬੋਲੀ ਉਹ ਹੁੰਦੀ ਆ ਜੋ ਗਿੱਧੇ ਦੇ ਵਿੱਚ ਪਾਈ ਜਾਂਦੀ ਆ ਜਿਵੇਂ ਕਹਿੰਦੇ ਸੱਸ ਮੇਰੀ ਦੇ ਐਡਾ ਜੂੜਾ ਸੱਸ ਮੇਰੀ ਦੇ ਐਡਾ ਜੂੜਾ ਵਿੱਚੋਂ ਨਿਕਲੀ ਜੂ ਸੱਸੇ ਕੰਜਰੀਏ ਮੈਂ ਨੀ ਤੇਰੀ ਨੂੰ ਸੱਸੇ ਕੰਜਰੀਏ ਲਓ ਜੀ ਬੋਲੀ ਬਾਰੇ ਤਾਂ ਉਹਨਾਂ ਨੇ ਦੱਸ ਦਿੱਤਾ ਤੇ ਜੇ ਅਸੀਂ ਬੱਚਿਆਂ ਨੂੰ ਨਾ ਸਮਝਾਇਆ ਤਾਂ ਫਿਰ ਆਹੀ ਕੁਛ ਹੋਣਾ ਵਾ ਹਨਾ ਤੇ ਫਿਰ ਤਾਂ ਪਤਾ ਨੀ ਹੋਰ ਕੀ ਹੋਣਾ ਚਲੋ ਬਹੁਤ ਵਧੀਆ ਗੱਲ ਆ ਜੀ ਲੱਗਿਆ ਪਤਾ ਕਿ ਤੁਹਾਨੂੰ ਬੋਲੀਆਂ ਵੀ ਆਉਂਦੀਆਂ ਨੇ ਪਰ ਕੀਤੀ ਵੀ ਤੋਂ ਕਾਪੀ ਹੋਈ ਆ ਹਨਾ ਕਾਪੀ ਕਰਕੇ ਭੇਜੀ ਆ ਤੇ ਨਾਲ ਕਹਿੰਦੇ ਇੱਕ ਚੁਟਕਲਾ ਭੇਜਿਆ ਇਹਨਾਂ ਨੇ ਕਹਿੰਦੇ ਕਿ ਜਾਗਰ ਆਪਣੀ ਸੱਸ ਤੇ ਘਰਵਾਲੀ ਨਾਲ ਨਾ ਕਿਸੇ ਬਾਬੇ ਦੀ ਕਥਾ ਸੁਣਨ ਵਾਸਤੇ ਗਿਆ ਤੇ ਬਾਬਾ ਕਹਿੰਦਾ ਬਈ ਜਿਹੜੇ ਜਿਹੜੇ ਸਵਰਗ ਨੂੰ ਜਾਣਾ ਚਾਹੁੰਦੇ ਆ ਹੱਥ ਖੜੇ ਕਰ ਦੋ ਤੇ ਜਿਹੜਾ ਜਾਗਰ ਆ ਜਾਗਰ ਦੀ ਘਰਵਾਲੀ ਤੇ ਸੱਸ ਨੇ ਸਾਰੀ ਸੰਗਤ ਦੇ ਨਾਲ ਹੱਥ ਖੜਾ ਕਰ ਪਰ ਉਹ ਬੇਚਾਰਾ ਉਦਾਂ ਹੀ ਬੈਠਾ ਰਹਿੰਦਾ ਵਾ ਤੇ ਬਾਬਾ ਦੇਖਦਾ ਕਹਿੰਦਾ ਕਿਉਂ ਭਗਤਾ ਤੂੰ ਨੀ ਜਾਣਾ ਸਵਰਗ ਜਾਗਰ ਕਹਿੰਦਾ ਜਦੋਂ ਆਹ ਦੋਵੇਂ ਚਲੇ ਗਈਆਂ ਮੇਰਾ ਤਾਂ ਸਵਰਗ ਕਹਿੰਦਾ ਇੱਥੇ ਹੀ ਆ ਤੇ ਕਹਿੰਦੇ ਬਾਬੇ ਨੇ ਉਹਦੀ ਸੂਝ ਬੂਝ ਦੇਖ ਕੇ ਨਾ ਉਹਨੂੰ ਆਪਦੀ ਟੀਮ ਚ ਸ਼ਾਮਲ ਕਰ ਲਿਆ ਵਾ ਤੇ ਹੁਣ ਤੁਸੀਂ ਵੀ ਸਾਰੇ ਆਪੋ ਆਪਣੀ ਸੂਝ ਬੂਝ ਵਰਤਿਆ ਕਰੋ ਬਾਲੇ ਨਾ ਐਵੇਂ ਛਿੱਕ ਵਿਛਕ ਇੱਦਾਂ ਕਰਿਆ ਕਰੋ ਹਨਾ ਤੇ ਅੱਗੇ ਜੀ ਜਗਤਾਰ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਿਹਾ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਗਾਣਾ ਪਲੇ ਕਰ ਦਿਓ ਮੈਨੂੰ ਕੌਣ ਵੇ ਗਾਣੇ ਦੀ ਸਮਝ ਨਹੀਂ ਆਈ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਜੀ ਹੰਸ ਰਾਜ ਹੰਸ ਦਾ ਰਾਜ ਹੰਸ ਦਾ ਮਨਾਊ ਕੌਣ ਵੇ ਠੀਕ ਆ ਜੀ ਮੈਨੂੰ ਪੜ੍ਹਨਾ ਨੀ ਸੀ ਆਇਆ ਕਿਉਂਕਿ ਇੰਗਲਿਸ਼ ਪੰਜਾਬੀ ਦਾ ਹਿਸਾਬ ਕਿਤਾਬ ਜਿਹਾ ਵੱਖਰਾ ਹੋ ਜਾਂਦਾ ਨਾ ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ ਕਿਆ ਬਾਤ ਆ ਜੀ ਅੱਜ ਤੱਕ ਗਾਣਿਆਂ ਦੀਆਂ ਫਰਮਾਇਸ਼ਾਂ ਕਿੱਦਾਂ ਕਿੱਦਾਂ ਦੀਆਂ ਆ ਰਹੀਆਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਜੀ ਗਾਣੇ ਬੜੇ ਸੋਹਣੇ ਤੁਸੀਂ ਸਾਰਿਆਂ ਨੇ ਭੇਜੇ ਆ ਤੇ ਮਨ ਵੀ ਅੱਜ ਖੁਸ਼ ਹੋ ਗਿਆ ਸੋ ਇੱਕ ਗਾਣਾ ਹੋਰ ਸੁਣਦੇ ਆ ਤੇ ਗਾਣੇ ਤੋਂ ਬਾਅਦ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਵੀਨੂ ਢਿੱਲੋਂ ਜੀ ਦੀ ਇੰਟਰਵਿਊ ਜਿਹੜੀ ਕਿ ਕੀਤੀ ਆ ਮੇਰੀ ਵੱਡੀ ਭੈਣ ਅਮਰਦੀਪ ਕੌਰ ਨੇ ਸੋ ਉਹ ਵੀ ਅਸੀਂ ਪਲੇ ਕਰਨੀ ਆ ਜੀ ਪ੍ਰੋਗਰਾਮ ਦੇ ਵਿੱਚ ਤੇ ਇੱਕ ਬੁਜ਼ਾਰਤ ਆ ਤੇ ਇੱਕ ਸਵਾਲ ਪੁੱਛਿਆ ਸੀ ਇਹ ਨਾ ਸੋਚੋ ਕਿ ਪੈਸੇ ਵਾਲਾ ਹਿਸਾਬ ਕਿਤਾਬ ਜੇ ਅੱਜ ਹੀ ਮੁੱਕ ਜੂਗਾ ਅੱਜ ਤਾਂ ਹਲੇ ਸ਼ੁਰੂ ਹੋਇਆ ਅੱਜ ਤਾਂ ਤੁਸੀਂ ਇਹੀ ਦੱਸਣਾ ਕਿ ਰੁਪਈਏ ਦੇ ਵਿੱਚ 16 ਆਨੇ ਹੁੰਦੇ ਆ ਜਿਹੜੇ ਕਿ ਤੁਸੀਂ ਦੱਸ ਹੀ ਚੁੱਕੇ ਹੋ ਵੈਸੇ ਪਾਰਸੀ ਮੈਂ ਤੁਹਾਨੂੰ ਦੇ ਦਿੱਤੀ ਸੀਗੀ ਜਿਹੜਾ ਕਿ 16 ਆਨੇ ਸੱਚ ਵਾਲੀ ਗੱਲ ਕਹੀ ਸੀ ਤਾਂ ਹੀ ਦੱਸੀ ਸੀਗੀ ਮੈਂ ਕਾਹਨੂੰ ਐਵੇਂ ਹਨਾ ਜੇ ਜਵਾਬ ਨੀ ਆਇਆ ਫਿਰ ਤੁਸੀਂ ਮੈਸੇਜ ਨੀ ਭੇਜਣੇ ਜੇ ਮੈਸੇਜ ਨਾ ਭੇਜੇ ਤਾਂ ਫਿਰ ਮੈਨੂੰ ਵਧੀਆ ਨੀ ਲੱਗਣਾ ਹੈਗਾ ਤੇ ਫਿਰ ਪ੍ਰੋਗਰਾਮ ਵੀ ਨੀ ਹੁੰਦਾ ਜਦੋਂ ਆਏ ਹੋਵੇ ਵੀ ਹੈ ਥੋੜੇ ਜਿਹੇ ਮੈਸੇਜ ਆਏ ਆ ਨਹੀਂ ਨਹੀਂ ਮਜ਼ਾਕ ਕਰਦੀ ਹਾਂ, ਅਸੀਂ ਬਹੁਤ ਭੇਜਦੇ ਹਾਂ, ਤੁਸੀਂ ਤੁਹਾਡਾ ਬਹੁਤ ਸਾਥ ਆ ਸਾਡੀ ਸਾਰੀ ਹੀ ਟੀਮ ਦੇ ਨਾਲ, ਸੋ ਵਧੀਆ ਲੱਗਦਾ ਤੇ ਸਾਨੂੰ ਵੀ ਵਧੀਆ ਲੱਗਦਾ ਜੀ ਪ੍ਰੋਗਰਾਮ ਪੇਸ਼ ਕਰਨਾ, ਤੇ ਬਾਕੀ ਫਰਾਈਡੇ ਹੁੰਦਾ ਵਾ ਤੇ ਫਰਾਈਡੇ ਤਾਂ ਵੈਸੇ ਖੁਸ਼ੀ ਖੁਸ਼ੀ ਚ ਲੰਘ ਜਾਂਦਾ ਕਿ ਅਗਲੇ ਦੋ ਦਿਨ ਛੁੱਟੀ ਹੁੰਦੀ ਆ, ਅਜੇ ਮੈਨੂੰ ਤਾਂ ਸਾਰੇ ਹਫ਼ਤੇ ਦੀਆਂ ਛੁੱਟੀਆਂ ਨੇ, ਬੜਾ ਘਰ ਹੀ ਹੁੰਦੇ ਆ ਹਨਾ, ਬਾਕੀ ਤੁਸੀਂ ਕੰਮ ਕੁੰਮ ਕਰਿਆ ਕਰੋ ਧਿਆਨ ਨਾਲ ਹਨਾ, ਕੰਮ ਵੱਲ ਧਿਆਨ ਦੇਈਦਾ ਹੁੰਦਾ ਬੜਾ, ਇੱਧਰ ਉੱਧਰ ਨੀ ਦੇਖਣਾ ਕਿਸੇ ਨੇ ਵੀ ਹਨਾ, ਕੰਮ ਵੱਲ ਧਿਆਨ ਦਿਆ ਕਰੋ, ਦੋ ਛੁੱਟੀਆਂ ਨੇ ਗਾਹਾਂ ਤੇ। ਲਓ ਫਿਰ ਇੱਕ ਹੋਰ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਆਪਾਂ ਤੁਹਾਨੂੰ ਬੁਜ਼ਾਰਤ ਦਾ ਜਵਾਬ ਹੀ ਦੇ ਦਿੰਦੇ ਆ, ਕਿਸੇ ਨੇ ਬੁਜ਼ਾਰਤ ਦਾ ਜਵਾਬ ਨਹੀਂ ਭੇਜਿਆ ਸਵਾਈ ਗੌਰਵ ਸ਼ਰਮਾ ਜੀ ਦੇ, ਸੋ ਉਹਨਾਂ ਨੇ ਇਸਦਾ ਸਹੀ ਜਵਾਬ ਭੇਜਿਆ ਵਾ, ਤੇ ਬਾਕੀ ਇੱਕ ਰੁਪਏ ਵਿੱਚ 16 ਆਨੇ ਹੁੰਦੇ ਆ, ਉਸਦਾ ਜਵਾਬ ਸਾਡੇ ਬਹੁਤ ਸਾਰੇ ਲਿਸਨਰਸ ਨੇ ਭੇਜਿਆ, ਸੋ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ, ਤੇ ਜੇ ਮੇਰੇ ਤੋਂ ਬੋਲਦੀ ਤੋਂ ਕੋਈ ਗੱਲ ਇੱਧਰ ਉੱਧਰ ਹੋ ਜਾਂਦੀ ਆ, ਗਲਤੀ ਮਲਤੀ ਜੀ ਹੋ ਜਾਂਦੀ, ਉਹ ਪਲੀਜ਼ ਤੁਸੀਂ ਮਾਫ਼ ਕਰ ਦਿਆ ਕਰੋ, ਕਿਉਂਕਿ ਮੈਂ ਇੰਨੀ ਸਿਆਣੀ ਤਾਂ ਹੈ ਨੀ ਹਨਾ ਵੀ ਸਾਰਾ ਕੁਛ ਸਹੀ ਸਹੀ ਬੋਲੂੰਗੀ, ਹੈ ਨਾ, ਹੋ ਜਾਂਦੀ ਆ, ਮੈਂ ਵੀ ਤੁਹਾਡੇ ਅਰਗੀ ਹੋਈਆਂ ਗਲਤੀਆਂ ਹੋ ਜਾਂਦੀਆਂ ਮੇਰੇ ਤੋਂ ਵੀ ਬਹੁਤ ਜ਼ਿਆਦਾ, ਸੋ ਮਾਫ਼ ਕਰ ਦਿਆ ਕਰੋ ਜੀ ਬਿਨਾਂ ਕਹੀ, ਤੇ ਲਓ ਫਿਰ ਗਾਣਾ ਸੁਣਦੇ ਆ, ਗਾਣੇ ਤੋਂ ਬਾਅਦ ਮਿਲਦੇ ਆ ਭਾਰਤ ਦੀ ਸਵਾਤ ਨੂੰ।
ਕੌਣ ਦੇ ਆਪਾਂ ਦੋਵੇਂ ਰੁੱਸ ਬੈਠੇ ਤਾਂ
ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਕਿ ਆਪਾਂ ਦੋਵੇਂ ਰਸਤੇ ਬੈਠੇ ਤਾਂ ਮਨਾਉ ਕੌਣਗੇ, ਮਨਾਉ ਕੌਣ ਵੇ। ਸੋ ਕਹਿੰਦੇ ਆ ਨਾ ਕਿ ਕਿਸੇ ਨੇ ਪੁੱਛਿਆ ਕਿ ਜਦੋਂ ਕੋਈ ਆਪਣਾ ਛੱਡ ਕੇ ਚਲਾ ਜਾਏ ਤਾਂ ਕੀ ਕਰੂੰਗੀ, ਤਾਂ ਉਸਦਾ ਬੜਾ ਹੀ ਖੂਬਸੂਰਤ ਜਿਹਾ ਜਵਾਬ ਸੀ ਕਿ ਆਪਣੇ ਕਦੇ ਛੱਡ ਕੇ ਨੀ ਜਾਂਦੇ, ਤੇ ਜੇ ਆਪਾਂ ਜਿਹੜਾ ਛੱਡ ਕੇ ਚਲਾ ਜਾਵੇ ਉਹ ਕਦੇ ਵੀ ਆਪਣਾ ਨੀ ਹੁੰਦਾ। ਸੋ ਏਦਾਂ ਹੀ ਆ ਜੀ, ਮਾੜੇ ਮੋਟੇ ਗੁੱਸੇ ਗਿੱਲੇ ਤਾਂ ਜ਼ਿੰਦਗੀ ਦੇ ਵਿੱਚ ਚੱਲਦੇ ਹੀ ਰਹਿੰਦੇ ਆ। ਤੇ ਮਨੀ ਸਲੇਮਪੁਰਾ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਹੋ ਸੁਣਾਓ ਜੀ ਕੀ ਹਾਲ ਚਾਲ ਆ ਸਾਰਿਆਂ ਦਾ। ਹਾਲ ਚਾਲ ਬਿਲਕੁਲ ਵਧੀਆ ਜੀ, ਬਸ ਹੁਣ ਤਾਂ ਪ੍ਰੋਗਰਾਮ ਦੇ ਵਿੱਚੋਂ ਅਲਵਿਦਾ ਲੈਣ ਦਾ ਟਾਈਮ ਆ ਗਿਆ। ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਕਿ ਮੀਨੂੰ ਢਿੱਲੋਂ ਜਿਨ੍ਹਾਂ ਦੀ ਕਿ ਮੂਵੀ ਆਈ ਸੀ ਦੇਖ ਵਰਾਤਾਂ ਚੱਲੀਆਂ, ਸੋ ਉਸਦੇ ਰਿਗਾਰਡਿੰਗ ਇੰਟਰਵਿਊ ਆ ਜਿਹੜੀ ਕਿ ਅਮਰਦੀਪ ਗਿਰੀ ਨੇ ਕੀਤੀ ਆ। ਸੋ ਉਹ ਅਸੀਂ ਇੰਟਰਵਿਊ ਵੀ ਪਲੇ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਤੇ ਹੁਣ ਟਾਈਮ ਆ ਜਿਹੜਾ ਉਹ ਵੀ ਇਜਾਜ਼ਤ ਨਹੀਂ ਦਿੰਦਾ ਤੇ ਹੁਣ ਜਾਣਾ ਪੈਣਾ ਵਾ। ਬੁਝਾਰਤ ਪਾਈ ਸੀ ਜੀ ਅਸੀਂ, ਇੱਕ ਨਰ ਨਾਰਾ ਨੇ ਲੁੱਟੀ ਰੰਗ ਉਸਦਾ ਦਹੀਂ ਦੀ ਫੁੱਟੀ, ਪਾਲ ਉਹਦੇ ਖੋਹੇ ਜਦੋਂ ਦੋ ਪੁਰਖੇ ਬਣ ਜਾਂਦੇ ਤਦੋਂ। ਸੋ ਇਸਦਾ ਜਵਾਬ ਆ ਜੀ ਕਪਾਹ, ਤੇ ਹੁਣ ਸਾਨੂੰ ਪਤਾ ਲੱਗ ਹੀ ਗਿਆ ਕਿ ਇੱਕ ਨਰ ਨਾਰਾ ਨੇ ਲੁੱਟੀ। ਸੋ ਜਿਹੜੀਆਂ ਘਰ ਦੀਆਂ ਸੁਹਾਣੀਆਂ ਹੁੰਦੀਆਂ ਤੇ ਨਾ ਨਾਲ ਹੋਰ ਲੇਡੀਜ਼ ਹੁੰਦੀਆਂ ਨੇ, ਔਰਤਾਂ ਹੁੰਦੀਆਂ ਨੇ, ਉਹ ਕਪਾਹ ਚੁਗਣ ਜਾਂਦੀਆਂ ਨੇ। ਸੋ ਹੁਣ ਤੁਹਾਨੂੰ ਇਸਦਾ ਜਵਾਬ ਆ ਜਿਹੜਾ ਉਹ ਪਤਾ ਲੱਗ ਹੀ ਗਿਆ ਹੋਏਗਾ ਜੀ। ਤੇ ਅਗਲੇ ਹਫਤੇ ਆਪਾਂ ਫਿਰ ਮਿਲਾਂਗੇ ਰੁਪਈਏ ਦੀ ਦਾਸਤਾਨ ਦੇ ਨਾਲ, ਤੇ ਰੁਪਈਏ ਦਾ ਇਤਿਹਾਸ ਕੀ ਆ ਪੂਰਾ ਹਫਤਾ ਬਾ ਲੱਭ ਲਿਓ ਇਧਰੋਂ ਉਧਰੋਂ, ਹਨਾ ਕਾਪੀ ਕੂਪੀ ਮਾਰ ਕੇ ਨਕਲਾਂ ਸ਼ਕਲਾਂ ਵਾਧੂ, ਹਨਾ, ਤੇ ਪਰ ਆ ਬੋਲੀ ਵਾਲਾ ਚੱਕਰ ਨਾ ਕਰਿਓ ਵੀ ਬੋਲੀ ਕੀ ਹੁੰਦੀ ਆ। ਤੇ ਬਾਕੀ ਜੀ ਜਿਸ ਤਰ੍ਹਾਂ ਕਿ ਆਪਾਂ ਦੱਸਿਆ ਸੀ ਕਿ ਇੱਕ ਰੁਪਈਏ ਦੇ ਵਿੱਚ 16 ਆਨੇ ਹੁੰਦੇ ਆ, ਸੋ ਉਸਦਾ ਸਾਨੂੰ ਜਵਾਬ ਆ ਜਿਹੜਾ ਤੁਹਾਡੇ ਵੱਲੋਂ ਮਿਲ ਚੁੱਕਾ, ਤੇ ਸਾਰਿਆਂ ਨੇ ਹੀ ਤਕਰੀਬਨ ਸਾਰਿਆਂ ਨੇ ਹੀ ਆਲਮੋਸਟ ਸਾਨੂੰ ਸਹੀ ਜਵਾਬ ਭੇਜਿਆ। ਸੋ ਉਸਦੇ ਲਈ ਬਹੁਤ ਬਹੁਤ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ। ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਸਾਡਾ ਸਾਰਿਆਂ ਦਾ ਸਾਥ ਦਿੰਦੇ ਰਹੋ, ਤੇ ਇਸੇ ਉਮੀਦ ਨਾਲ ਹੀ ਕਿ ਤੁਹਾਡਾ ਸਾਰਿਆਂ ਦਾ ਅੱਜ ਦਾ ਦਿਨ ਤੇ ਆਉਣ ਵਾਲਾ ਸਾਰਾ ਹਫਤਾ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ। ਇਸੇ ਨਾਲ ਲੈਣੇ ਆ ਜੀ ਵਿਦਾ, ਅਗਲੇ ਹਫਤੇ ਫਿਰ ਮਿਲਾਂਗੇ ਇੱਕ ਨਵੀਂ ਆਵਾਜ਼ ਤੇ ਇੱਕ ਨਵੇਂ ਅੰਦਾਜ਼ ਦੇ ਵਿੱਚ ਪ੍ਰੋਗਰਾਮ ਲਹਿਰਾਂ ਦੇ ਸਨ। ਤਦ ਤੱਕ ਦੇ ਲਈ ਤੁਸੀਂ ਹੱਸਦੇ ਵਸਦੇ ਰਹੋ। ਛੱਡ ਕੇ ਜਾ ਰਹੀ ਹਾਂ ਜੀ ਇੱਕ ਇੰਟਰਵਿਊ, ਤੇ ਇੰਟਰਵਿਊ ਤੋਂ ਬਾਅਦ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ। ਸੋ ਤੁਸੀਂ ਕਿਤੇ ਨਾ ਜਾਇਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ 24 ਘੰਟੇ 7 ਦਿਨ। ਮਿਲਦੇ ਹਾਂ ਫਿਰ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਹਫਤੇ। ਤਦ ਤੱਕ ਦੇ ਲਈ ਰੱਬ ਰਾਖਾ।
ਪਾਰ ਟਾਂਗਾ ਵਿੱਚ ਟੱਲਮ ਟੱਲੀਆਂ, ਵੀਰੇ ਸਾਡਾ ਗੋੜੀ ਚੜਿਆ, ਵੇਖ ਬਰਾਤਾਂ ਚੱਲੀਆਂ, ਉਹ ਵੇਖ ਬਰਾਤਾਂ ਚੱਲੀਆਂ।
ਜੀ ਦੋਸਤੋ, ਪ੍ਰੋਗਰਾਮ ਇੱਕ ਮੁਲਾਕਾਤ ਦਾ ਸਿਲਸਿਲਾ,
ਮੇਰੇ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ। ਸੋ ਇੱਕ ਮੁਲਾਕਾਤ ਜਿਹੜੀ ਕਿ ਹੁਣ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਅਮਰਦੀਪ ਭੈਣ ਜੀ ਨੇ ਕੀਤੀ ਆ ਵੀਨੂ ਢਿੱਲੋਂ ਦੇ ਨਾਲ, ਤੇ ਫਿਲਮ ਆ ਜੀ ਵਧਾਈਆਂ ਜੀ ਵਧਾਈਆਂ, ਜਿਹੜੀ ਕਿ ਵੀਨੂ ਢਿੱਲੋਂ ਦੀ ਫਿਲਮ ਆ ਰਹੀ ਆ। ਸੋ ਉਸਦੇ ਬਾਰੇ ਇੰਟਰਵਿਊ ਆ, ਵੇਖ ਬਰਾਤਾਂ ਚੱਲੀਆਂ ਨੀ ਜੀ, ਵਧਾਈਆਂ ਜੀ ਵਧਾਈਆਂ। ਸੋ ਦੇਖ ਲਓ ਵੀਕਐਂਡ ਖਤਮ ਹੋਣ ਵਾਲਾ, ਤੇ ਅਗਲੇ ਹਫਤੇ ਲਈ ਅਸੀਂ ਤੁਹਾਨੂੰ ਦੇ ਕੇ ਜਾ ਰਹੇ ਹਾਂ ਜੀ ਵਧਾਈਆਂ ਜੀ ਵਧਾਈਆਂ। ਤੇ ਲਓ ਫਿਰ ਮਾਣੋ ਜੀ ਇਸ ਮੁਲਾਕਾਤ ਦਾ ਆਨੰਦ, ਤੇ ਫਿਰ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ। ਰੱਬ ਰਾਖਾ।
ਮੈਂ ਅੱਖਾਂ ਅੱਡੀਆਂ ਰਹਿ ਜਾਣਗੀਆਂ ਜਦੋਂ ਮੈਂ ਆਪਣੇ ਪੁੱਤ ਲਈ ਚੰਨ ਵਰਗੀ ਨੂੰਹ ਲੈ ਕੇ ਆਇਆ।
ਚਲੋ ਚੰਗੀ ਗੱਲ ਤਾਇਆ, ਉਹ ਘੱਟੋ ਘੱਟ ਪਿੰਡ ਦੀਆਂ ਜਨਾਨੀਆਂ ਕਰਵਾ ਚੌਥ ਵਾਲੇ ਦਿਨ।
ਜੀ ਦੋਸਤੋ, ਪ੍ਰੋਗਰਾਮ ਇੱਕ ਮੁਲਾਕਾਤ ਦਾ ਸਿਲਸਿਲਾ ਲੈ ਕੇ ਮੈਂ ਇੱਕ ਵਾਰ ਫਿਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ, ਅਮਰਦੀਪ ਕੌਰ ਤੇ ਇੱਕ ਮੁਲਾਕਾਤ ਸਿਲਸਿਲੇ ਚ। ਅੱਜ ਜਿਸ ਸ਼ਖਸੀਅਤ ਨਾਲ, ਜਿਸ ਸ਼ਖਸ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਉਹ ਤੁਹਾਡਾ ਸਾਰਿਆਂ ਦਾ ਹੀ ਪਸੰਦੀਦਾ ਕਲਾਕਾਰ ਹੈ। ਆਪਣੀ ਅਦਾਕਾਰੀ ਦੇ ਵੱਖਰੇ ਅੰਦਾਜ਼ ਕਰਕੇ ਦਰਸ਼ਕਾਂ ਦੇ ਦਿਲ ਦੇ ਵਿੱਚ ਉਹਨੇ ਆਪਣੀ ਵੱਖਰੀ ਜਿਹੀ ਥਾਂ ਬਣਾਈ ਹੋਈ ਹੈ ਜੀ, ਤੇ 50 ਦੇ ਕਰੀਬ ਪੰਜਾਬੀ ਫਿਲਮਾਂ ਜਿਹੜੀਆਂ ਉਹ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ। ਹੁਣੇ ਹੁਣੇ ਫਿਲਮ ਰਿਲੀਜ਼ ਹੋਈ ਹੈ ਕੈਰੀ ਔਨ ਜੱਟਾ 2, ਜਿਹਨੂੰ ਵਾਧੂ ਪਸੰਦ ਕੀਤਾ ਜਾ ਰਿਹਾ, ਤੇ ਹੁਣ ਲੈ ਕੇ ਆ ਰਹੇ ਨੇ ਜੀ ਫਿਲਮ ਵਧਾਈਆਂ ਜੀ ਵਧਾਈਆਂ। ਸੋ ਮੈਨੂੰ ਲੱਗਦਾ ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ। ਸੋ ਤੁਹਾਡੇ ਚਹੇਤੇ ਕਲਾਕਾਰ ਬੀਨੂ ਢਿੱਲੋਂ ਸਾਹਿਬ, ਸੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ। ਜੀ ਬੀਨੂ ਢਿੱਲੋਂ ਜੀ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤੇ ਜਿਹੜੇ ਇਸ ਵੇਲੇ ਹਰਮਨ ਰੇਡੀਓ ਸੁਣ ਰਹੇ ਨੇ, ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਅਦਬ ਸਤਿਕਾਰ ਤੇ ਪਿਆਰ ਦੇ ਨਾਲ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਚੜ੍ਹਦੀਆਂ ਕਲਾ ਚ ਰੱਖਣ।
ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਤੁਸੀਂ ਕਾਫੀ ਬਿਜ਼ੀ ਹੋ, ਤੁਹਾਡੇ ਕਾਫੀ ਕੀਮਤੀ ਰੁਝੇਵਿਆਂ ਚੋਂ ਅਸੀਂ ਤੁਹਾਡਾ ਸਮਾਂ ਲਿਆ, ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
ਭੈਣ ਜੀ ਪਤਾ ਕੀ ਚੱਕਰ ਹੈ, ਭੈਣ ਜੀ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਸਾਡੀ ਗੱਲ ਨੂੰ ਨਾ ਕਿਸੇ ਵੀ ਅਦਾਕਾਰ ਕਲਾਕਾਰ ਕਿਸੇ ਵੀ ਸਿੰਗਰ ਕਿਸੇ ਵੀ ਹਨਾ ਕਿਸੇ ਵੀ ਕਿੱਤੇ ਨੂੰ ਬਿਲੋਂਗ ਕਰਦਾ ਹੋਵੇ ਜੇ ਕਿਸੇ ਦੀ ਗੱਲ ਪਹੁੰਚਾਉਣੀ ਹੋਵੇ ਨਾ ਉਹ ਤੁਹਾਡੇ ਜ਼ਰੀਏ ਪਹੁੰਚ ਰਹੀ ਅਸੀਂ। ਸੋ ਤੁਹਾਨੂੰ ਮੇਰਾ ਧੰਨਵਾਦ ਕਰਨ ਦੀ ਲੋੜ ਨੀ ਜੀ, ਮੈਂ ਤੁਹਾਡਾ ਧੰਨਵਾਦੀ ਹਾਂ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਸਾਨੂੰ ਚਾਹੁਣ ਵਾਲੇ ਜਿਹਨਾਂ ਦੀ ਬਦੌਲਤ ਮੈਂ ਇਸ ਮੁਕਾਮ ਤੇ ਪਹੁੰਚਿਆ ਜੀ, ਉਹਨਾਂ ਤੱਕ ਸਾਡੀ ਆਵਾਜ਼ ਪਹੁੰਚਾ ਰਹੇ ਹੋ, ਤੁਹਾਡਾ ਬਹੁਤ ਧੰਨਵਾਦ
ਜੀ। ਸ਼ੁਕਰੀਆ ਬੀਨੂ ਜੀ। ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਫਿਲਮ ਵਧਾਈਆਂ ਜੀ ਵਧਾਈਆਂ ਦੇ ਬਾਰੇ ਚ, ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਫਿਲਮਾਂ ਜਿਨ੍ਹਾਂ ਦੇ ਨਾਮ ਤੋਂ ਟਾਈਟਲ ਤੋਂ ਏਦਾਂ ਲੱਗਦਾ ਹੁੰਦਾ ਵੀ ਜਿਵੇਂ ਕੋਈ ਵਿਆਹ ਜਿਹੜਾ ਆ ਉਹ ਧਰਿਆ, ਜਾਂ ਫਿਰ ਕੋਈ ਹਨਾ ਖੁਸ਼ੀ ਜਾਂ ਕੁਛ ਇਹੋ ਜਿਹਾ ਮਾਹੌਲ ਜਿਹੜਾ ਆ ਉਹ ਫਿਲਮ ਦੇ ਵਿੱਚ ਬਿਆਨ ਹੋ ਰਿਹਾ। ਤੁਹਾਡੀ ਜਿਹੜੀ ਫਿਲਮ ਆ ਪਿੱਛੇ ਜੇ ਵੇਖ ਬਰਾਤਾਂ ਚੱਲੀਆਂ ਹਨਾ, ਉਹਦੇ ਵਿੱਚ ਵੀ ਟਾਈਟਲ ਜਿਹੜਾ ਸੀ ਉਹ ਕੁਛ ਏਦਾਂ ਦਾ ਸੀਗਾ। ਹੁਣ ਜਿਹੜੀ ਹੈ ਫਿਲਮ ਵਧਾਈਆਂ ਜੀ ਵਧਾਈਆਂ, ਸੋ ਵਧਾਈਆਂ ਜਿਹੜੀਆਂ ਖੁਸ਼ੀ ਦੇ ਮੌਕੇ ਤੇ ਦਿੱਤੀਆਂ ਜਾਂਦੀਆਂ, ਟਾਈਟਲ ਨੂੰ ਲੈ ਕੇ ਫਿਲਮ ਦੇ ਬਾਰੇ ਚ ਕੀ ਕਹੋਗੇ?
ਬਿਲਕੁਲ ਬਿਲਕੁਲ ਜੀ, ਤੁਸੀਂ ਕਹਿੰਦੇ ਹੁੰਦੇ ਨੇ ਜਿਵੇਂ ਖੁਸ਼ੀਆਂ ਬਣਾਇਆ ਵਧਦੀਆਂ ਨੇ ਦੁੱਖ ਬਣਾਇਆ ਘਟਦੇ ਨੇ, ਜਦੋਂ ਖੁਸ਼ੀ ਸਾਂਝੀ ਕਰ ਗਿਆ ਤੁਹਾਡੇ ਨਾਲ ਵਧਾਈਆਂ ਜੀ। ਟਾਈਟਲ ਆਪਣੇ ਆਪ ਵਿੱਚ ਹੀ ਵਧਾਈਆਂ ਜੀ ਵਧਾਈਆਂ, ਇੱਕ ਰਿਲੇਟ ਕਰਦਾ ਇੱਕ ਟੋਪਿਕ ਦੇ ਨਾਲ ਵੀ ਕਿਸ ਤਰ੍ਹਾਂ ਦਾ ਟੋਪਿਕ ਹੋਊਗਾ ਫਿਲਮ ਦਾ, ਕਿਸ ਤਰ੍ਹਾਂ ਦਾ ਕੰਸੈਪਟ ਹੋਊਗਾ। ਇਹ ਵਿਆਹ ਨੂੰ ਲੈ ਕੇ ਮੂਵੀ ਹੈ ਜੀ, ਤੇ ਪੇਂਡੂ ਬੈਕਗ੍ਰਾਉਂਡ ਤੋਂ ਸਾਡੀ ਫੈਮਿਲੀ ਹੈਗੀ ਹੈ, ਜਿੱਥੇ ਇੱਕ ਵਿਆਹ ਨੂੰ ਲੈ ਕੇ ਸਾਡਾ ਮੁੱਦਾ ਜੀ, ਤੇ ਇੱਕ ਵਿਆਹ ਤੱਕ ਪਹੁੰਚਦੇ ਇੱਕ ਏਦਾਂ ਦਾ ਮੋੜ ਆਉਂਦਾ ਜਿੱਥੇ ਜਾ ਕੇ ਜਦੋਂ ਐਨ ਲਾਸਟ ਮਿੰਟ ਤੇ ਵਿਆਹ ਸੈੱਟ ਹੁੰਦਾ, ਵਿਆਹ ਸੈੱਟ ਹੁੰਦੇ ਹੁੰਦੇ ਇੱਕ ਏਦਾਂ ਦਾ ਮੋੜ ਆ ਜਾਂਦਾ ਜਿੱਥੇ ਸਭ ਕੁਛ ਹੀ ਤਹਿਸ ਨਹਿਸ ਆ ਜਾਂਦਾ, ਇੱਕ ਏਦਾਂ ਦੀ ਸਮੱਸਿਆ ਆ ਜਾਂਦੀ ਹੈ ਵਿਆਹ ਨੂੰ ਲੈ ਕੇ ਹਨਾ ਜੀ, ਵਿਆਹ ਤੋਂ ਪਹਿਲਾਂ। ਤਾਂ ਉਸ ਨੂੰ ਲੈ ਕੇ ਸਾਰੀ ਸਟੋਰੀ ਹੈ ਜੀ, ਤੇ ਲਾਈਟ ਹਾਰਟਡ ਮੂਵੀ ਹੈ ਜੀ, ਤੇ ਕੈਰੀ ਔਨ ਜੱਟਾ 2 ਤੋਂ ਬਾਅਦ ਸਾਰੇ ਅਸੀਂ ਇਸ ਮੂਵੀ ਦੇ ਵਿੱਚ ਜਿਵੇਂ ਜਸਵਿੰਦਰ ਭੱਲਾ ਸਾਹਿਬ, ਗੁਰਪ੍ਰੀਤ ਘੁੱਗੀ ਸਾਹਿਬ, ਬੀ ਐਨ ਸ਼ਰਮਾ ਸਾਹਿਬ, ਕਰਮਜੀਤ ਅਨਮੋਲ ਸਾਹਿਬ, ਤੇ ਆਪਣਾ ਸੰਘਾ ਜੀ ਹਨਾ, ਸੰਘਾ ਸਾਹਿਬ ਹੈਗੇ ਨੇ ਇਹਦੇ ਵਿੱਚ, ਤੇ ਉਸ ਤੋਂ ਬਾਅਦ ਆਪਣੀ ਮਲਕੀਤ ਰੌਣੀ ਸਾਹਿਬ, ਪ੍ਰਕਾਸ਼ ਗਾਧੂ ਸਾਹਿਬ, ਤੇ ਉਸ ਤੋਂ ਬਾਅਦ ਆਪਣੇ ਰੂਪੀ ਮੈਡਮ ਹੈਗੇ ਨੇ ਜੀ, ਤੇ ਭੰਗੂ ਮੈਡਮ ਹੈਗੇ ਨੇ ਜੀ, ਫਿਰ ਤੁਸੀਂ ਵੇਖ ਫਰਾਤਾਂ ਚੱਲੀਆਂ ਦੇ ਵਿੱਚ ਮੇਰੇ ਨਾਲ ਦੇਖਿਆ ਸੀਗਾ ਜੀ, ਕਵਿਤਾ ਕੌਸ਼ਿਕ ਉਹ ਇਸ ਫਿਰ ਮੇਰੇ ਦੂਜੀ ਮੂਵੀ ਦੇ ਵਿੱਚ ਇਸ ਦੇ ਨਾਲ ਆਏ ਨੇ ਹਨਾ ਮੇਰੇ ਨਾਲ ਜੀ। ਸੋ ਸਮੀਪ ਕੰਗ ਸਾਹਿਬ ਉਹਨਾਂ ਦੀ ਫਿਲਮ ਹੈ ਜੀ, ਇਹ ਡਾਇਰੈਕਟ ਕੀਤੀ ਹੋਈ, ਐਗਜੀਕਿਊਟ ਉਹਨਾਂ ਨੇ ਕੀਤਾ ਫਿਲਮ ਨੂੰ। ਜਦੋਂ ਸਮੀਪ ਕੰਗ ਸਾਹਿਬ ਦਾ ਨਾਂ ਆਉਂਦਾ ਜੀ ਤਾਂ ਉੱਥੇ ਆਪਾਂ ਸੋਚ ਹੀ ਨਹੀਂ ਸਕਦੇ ਫਿਲਮ ਰੋਧੀ ਧੋਂਦੀ ਹੋਊਗੀ, ਉਹ ਹਾਸਿਆਂ ਨਾਲ ਭਰਪੂਰ ਹੁੰਦੀ ਹੈ ਉਹਨਾਂ ਦੀ ਮੂਵੀ, ਹਰੇਕ ਹੀ ਲਾਈਟ ਹਾਰਟਡ ਮੂਵੀ ਹੁੰਦੀ ਹੈ। ਐਂਡ ਦੂਸਰੀ ਗੱਲ, ਮੈਂ ਆਪਦੇ ਆਪ ਜਿਹੜੀ ਮੈਂ ਜਿੰਨਾ ਕੁ ਮੈਂ ਆਪਦਾ ਕੰਮ ਕਰਦਾ ਹੁੰਦਾ ਜੀ, ਤਾਂ ਇਹ ਫਿਲਮ ਦੇ ਵਿੱਚ ਸਾਰੇ ਨਾਲ ਮੈਂ ਸਾਰੀ ਚ ਇਨਵੋਲਵਮੈਂਟ ਮੇਰੀ ਹੈ, ਤਾਂ ਕਰਕੇ ਮੈਂ ਉਹ ਜਿਹੜੀ ਫਿਲਮ ਚ ਮੈਂ ਆਪਦੇ ਆਪ ਸੋਚਿਆ ਵੀ ਜਿੱਥੇ ਮੇਰਾ ਪ੍ਰੋਡਕਸ਼ਨ ਹਾਊਸ ਆਉਂਦਾ ਜਾਂ ਮੈਂ ਆਪ ਸੋਚਦਾ ਜੀ, ਉਹਦੇ ਵਿੱਚ ਐਂ ਜ਼ਰੂਰ ਸੋਚਦਾ ਹੁੰਦਾ ਵੀ ਇਹ ਫਿਲਮ ਹਰੇਕ ਬੰਦਾ ਜਾਣੀ ਇੱਕ ਪਰਿਵਾਰ ਦਾ, ਜੇ ਉਸ ਪਰਿਵਾਰ ਦੇ ਵਿੱਚ ਛੋਟਾ ਬੱਚਾ ਹੈ, ਭੈਣ ਹੈ, ਬਜ਼ੁਰਗ ਹੈ, ਮਾਤਾਵਾਂ ਨੇ ਜਾਂ ਭੈਣ ਭਾਈ ਇਕੱਠੇ, ਉਹ ਸਾਰੀ ਫੈਮਿਲੀ ਜੁਆਇੰਟ ਬੈਠ ਕੇ ਉਹ ਫਿਲਮ ਨੂੰ ਦੇਖ ਸਕੇ, ਕਿਸੇ ਨੂੰ ਅੱਖਾਂ ਨੀਵੀਂ ਨਾ ਕਰਦੀਆਂ ਭੈਣ, ਉਸ ਗੱਲ ਦਾ ਮੈਂ ਖਾਸ ਖਿਆਲ ਰੱਖਦਾ ਹੁੰਦਾ ਜੀ। ਸੋ ਸਾਰਿਆਂ ਦੇ ਤੁਹਾਡੇ ਦਿਲਾਂ ਨੂੰ ਟੁੰਬੂਗੀ ਇਹ ਮੂਵੀ ਜੀ, ਤੇ ਹੱਸ ਹੱਸ ਤੁਸੀਂ ਦੂਰੇ ਚੌਹਰੇ ਹੋਵੋਗੇ ਜੀ ਕੁਰਸੀਆਂ ਤੇ ਬੈਠ ਕੇ, ਇਸ ਗੱਲ ਦੀ ਗਰੰਟੀ ਹੈ ਜੀ ਇਸ ਮੂਵੀ ਦੇ ਵਿੱਚ।
ਕਿਆ ਬਾਤ ਹੈ। ਸੋ ਚੰਨੋ ਕਮਲੀ ਯਾਰ ਦੀ ਇੱਕ ਮੂਵੀ ਤੁਹਾਡੀ ਆਈ ਸੀ ਹਨਾ, ਜਿਹਦੇ ਵਿੱਚ ਤੁਸੀਂ ਤਾਜੀ ਦਾ ਜਿਹੜਾ ਕਰੈਕਟਰ ਸੀ ਕੀਤਾ, ਉਸ ਤੋਂ ਬਾਅਦ ਬਾਈ ਲਾਰਸ ਜਿਹਦੇ ਵਿੱਚ ਤੁਸੀਂ ਜੱਗੇ ਦਾ ਕਰੈਕਟਰ ਕੀਤਾ। ਸੋ ਇਹ ਦੋਵੇਂ ਕਰੈਕਟਰ ਜਿਹੜੇ ਸੀਗੇ ਕਾਫੀ ਵੱਖਰੇ ਸੀ ਦੋਵੇਂ ਕਿਰਦਾਰ, ਤੇ ਇਸ ਮੂਵੀ ਦੇ ਵਿੱਚ ਤੁਹਾਡਾ ਜਿਹੜਾ ਕਿਰਦਾਰ ਆ ਉਹ ਕਿਹੋ ਜਿਹਾ ਹੋਣਾ? ਕਿਉਂਕਿ ਜਦੋਂ ਟ੍ਰੇਲਰ ਦੇਖਦੇ ਆ ਨਾ, ਤਾਂ ਟ੍ਰੇਲਰ
ਮੈਂ ਕਿਹਾ ਜੀ ਜਿੱਦਾਂ ਜਿਹੜਾ ਤੁਸੀਂ ਅਸੀਂ ਪੋਸਟ ਕੀਤਾ ਉਹਦੇ ਵਿੱਚ 100% ਇਹ ਪਤਾ ਕਲੈਰਿਟੀ ਹੁੰਦੀ ਹੈ ਵੀ ਇਹ ਕਾਮੇਡੀ ਮੂਵੀ ਹੈ ਜੀ, ਫੁੱਲ ਔਨ ਕਾਮੇਡੀ ਹੈ ਜੀ, ਹਾਸਿਆਂ ਨਾਲ ਭਰਪੂਰ ਹੈ ਜੀ, ਪਰਿਵਾਰਕ ਫਿਲਮ ਹੈ, ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ। ਤੇ ਟ੍ਰੇਲਰ ਸਾਡਾ ਕੱਲ ਨੂੰ ਰਿਲੀਜ਼ ਹੋਣਾ ਜੀ, ਟ੍ਰੇਲਰ ਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ ਮੂਵੀ ਦੀ ਕਾਫੀ ਕਲੈਰਿਟੀ ਹੋ ਚੁੱਕੀ ਜੀ। ਤੁਹਾਨੂੰ ਜਾਂਦੀ ਜਿਹੜਾ ਇਹ ਮਾਧਿਅਮ ਹੈਗਾ ਸਿਨੇਮਾ ਦਾ ਮਾਧਿਅਮ ਹੈਗਾ ਨਾ ਜੀ, ਰੀਫਰੈਸ਼ ਹੋਣ ਜਾਂਦੇ ਹਾਂ ਆਪਾਂ ਆਪਦੇ ਆਪ ਨੂੰ, ਕੰਪਿਊਟਰ ਜਿਵੇਂ ਰੀਫਰੈਸ਼ ਵੱਜਦਾ ਨਾ ਉਦਾਂ ਸਾਰੀ ਫੈਮਿਲੀ ਜਾ ਕੇ ਤੁਸੀਂ ਪੂਰੇ ਤ੍ਰਿਪਤ ਹੋ ਕੇ 2 ਘੰਟੇ, ਸੱਤ ਕੁ ਮਿੰਟ ਦੀ ਇਹ ਮੂਵੀ ਹੈਗੀ ਜੀ, ਤਾਂ ਤੁਸੀਂ ਪੂਰਾ ਇੰਜੋਏ ਕਰਕੇ ਇਸ ਮੂਵੀ ਤੋਂ ਵਾਪਸ ਆਓਗੇ ਔਰ ਕਾਫੀ ਟਾਈਮ ਤੱਕ ਇਸ ਫਿਲਮ ਦੀਆਂ ਗੱਲਾਂ ਕਰੋਗੇ ਤੁਸੀਂ ਵੀ ਹਾਂ ਇੱਕ ਫਿਲਮ ਆਈ ਸੀ ਬਹੁਤ ਵਧੀਆ ਫਿਲਮ।
ਕਿਆ ਬਾਤ ਹੈ, ਫਿਲਮ ਦੀ ਸ਼ੂਟਿੰਗ ਦਾ ਕੋਈ ਤਜਰਬਾ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ?
ਹਾਂਜੀ, ਫਿਲਮ ਦੇ ਵਿੱਚ ਫਿਲਮ ਮੇਕਿੰਗ ਬਹੁਤ ਸਵੀਟ ਪ੍ਰੋਸੈਸ ਹੈਗਾ ਜੀ, ਤਾਂ ਸਾਰਿਆਂ ਨੇ ਪੂਰੇ ਪਰਿਵਾਰ ਦੀ ਤਰ੍ਹਾਂ ਇੱਕ ਮਿਹਨਤ ਕਰਕੇ ਇਸ ਫਿਲਮ ਨੂੰ ਬਣਾਇਆ ਜੀ। ਤੇ ਸੁਨੀਪ ਕੰਗ ਸਾਹਿਬ ਤੁਹਾਨੂੰ ਦੱਸਿਆ ਜੀ, ਉਹਨਾਂ ਦੇ ਐਗਜੀਕਿਊਟ ਉਹਨਾਂ ਨੇ ਕੀਤੇ, ਤੇ ਅਸੀਂ ਸਾਰੇ ਜਾਣੇ ਜਿੰਨੇ ਵੀ ਆਰਟਿਸਟ ਤੁਹਾਨੂੰ ਬਣਾਏ ਨੇ ਸਾਰਿਆਂ ਨੇ ਇੱਕ ਪਰਿਵਾਰ ਦੀ ਤਰ੍ਹਾਂ। ਇਹ ਐਕਚੁਲੀ ਇੱਕ ਬੰਦਾ ਨਾ ਪਾਸ ਨਹੀਂ ਹੁੰਦਾ, ਪੂਰੀ ਟੀਮ ਜਿੱਤਦੀ ਹੈ, ਜਦੋਂ ਪੂਰੀ ਟੀਮ ਗੋਲ ਕਰਦੀ ਹੈ ਤੇ ਇੱਕ ਟੀਮ ਪੂਰੀ ਜਿੱਤਦੀ ਹੈ ਨਾ ਜੀ, ਤਾਂ ਇਹ ਸਾਰੀ ਟੀਮ ਦਾ ਆਪਸ ਗਿਵ ਐਂਡ ਟੇਕ ਹੁੰਦਾ। ਐਕਟਰ ਜਦੋਂ ਕਿਸੇ ਨੂੰ ਕੰਪਲੀਮੈਂਟ ਕਰਦੇ ਨੇ ਇੱਕ ਦੂਜੇ ਨੂੰ ਨਾ ਜੀ ਕਿਸੇ ਸੀਨ ਦੇ ਵਿੱਚ, ਤਾਂ ਹੀ ਉਹ ਸੀਨ ਉੱਭਰ ਕੇ ਆਉਂਦਾ, ਤਾਂ ਹੀ ਲੋਕਾਂ ਦੇ ਦਿਲਾਂ ਤੱਕ ਟੁੰਬਦੀ ਆ ਉਹ ਗੱਲ ਜੀ। ਤਾਂ ਅਸੀਂ ਸਾਰਿਆਂ ਨੇ ਇੱਕ ਪਰਿਵਾਰ ਦੀ ਤਰ੍ਹਾਂ ਮਿਹਨਤ ਕਰਕੇ ਇਹ ਮੂਵੀ ਬਣਾਈ ਹੈ ਜੀ, ਔਰ ਤੁਹਾਨੂੰ ਉਹ ਪਰਦੇ ਉੱਤੇ ਬਕਾਇਦਾ ਬਾਖੂਬੀ ਨਾਲ ਨਜ਼ਰ ਆਊਗਾ
ਜੀ। ਟੀਮ ਦੇ ਪਰਦੇ ਪਿੱਛੇ ਕੌਣ ਕੌਣ ਰਿਹਾ, ਉਹਨਾਂ ਦੇ ਬਾਰੇ ਕੋਈ ਜ਼ਿਕਰ?
ਹਾਂਜੀ, ਜਿਹੜੇ ਸਾਡੇ ਮੈਂ ਤੁਹਾਨੂੰ ਦੱਸਿਆ ਸੁਨੀਪ ਕੰਗ ਸਾਹਿਬ ਨੇ ਐਗਜੀਕਿਊਟ ਕੀਤੀ, ਐਂਡ ਜਿਹੜੇ ਡਾਇਲੋਗਸ ਲਿਖੇ ਨੇ ਕੁਮਾਰ ਜੀ ਨੇ ਜੀ, ਰਕੇਸ਼ ਕੁਮਾਰ ਉਹਨਾਂ ਨੇ ਡਾਇਲੋਗ ਲਿਖੇ ਨੇ ਇਸ ਮੂਵੀ ਦੇ ਜੀ। ਤੇ ਜਿਹੜੀ ਸਕ੍ਰਿਪਟ ਸਕਰੀਨ ਪਲੇ ਹੈਗੀ ਉਹ ਬੈਭਵ ਜੀ ਹੈਗੇ ਨੇ ਜੀ, ਆਪਣੇ ਸੁਨੀਪ ਕੰਗ ਸਾਹਿਬ ਤੇ ਬੈਭਵ ਜੀ ਨੇ ਇਹਦਾ ਉਹ ਲਿਖਿਆ ਜੀ ਸਕਰੀਨ ਪਲੇ। ਤੇ ਅਸੀਂ ਚੰਡੀਗੜ੍ਹ ਦੇ ਸਰਾਊਂਡਿੰਗ ਪਿੰਡ ਹੈਗੇ ਨੇ ਜੀ, ਉੱਥੇ ਆਲੇ ਦੁਆਲੇ ਇੱਥੇ ਅਨੰਦਪੁਰ ਕਲੌਡ ਸੀਗਾ ਜੀ, ਹਨਾ, ਤੇ ਉੱਥੇ ਜ਼ਿਆਦਾ ਸ਼ੂਟਿੰਗ ਸਾਡੀ ਉੱਥੇ ਹੋਈ ਹੈ, ਕੁਰਾਲੀ ਦੇ ਵਿੱਚ ਹੋਈ ਹੈ ਜੀ, ਖਰੜ ਦੇ ਵਿੱਚ ਸਾਡੀ ਇਹ ਸ਼ੂਟਿੰਗ ਹੋਈ ਹੈ ਜੀ, ਫੇਰ ਹਨਾ ਜੀ ਇੱਦਾਂ ਆਲੇ ਦੁਆਲੇ ਚੰਡੀਗੜ੍ਹ ਦੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਸਾਡੀ ਇਹ ਸ਼ੂਟਿੰਗ ਹੋਈ ਹੈ ਜੀ। ਤੇ ਗਾਣਿਆਂ ਦੇ ਵਿੱਚ ਗਿੱਪੀ ਗਰੇਵਾਲ, ਗੁਰਲੇਜ ਅਖਤਰ, ਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਐਮੀ ਵਿਰਕ, ਰਣਜੀਤ ਬਾਵਾ ਵੀਰ, ਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਜੀ ਆਪਣੇ ਨਿਸ਼ਤਰ ਗਿੱਲ ਸਾਹਿਬ, ਹਨਾ, ਇਹ ਸਾਰਿਆਂ ਦੇ ਗਾਣੇ
ਜੀ। ਕੀ ਬਾਤ ਹੈ,
ਸੁਨੀਧੀ ਚੌਹਾਨ ਸਾਰਿਆਂ ਦੇ ਗਾਣੇ ਨੇ। ਹਾਂਜੀ, ਜਤਿੰਦਰ ਸ਼ਾਹ ਹੋਣਾ ਦਾ ਮਿਊਜ਼ਿਕ ਹੈ ਜੀ ਇਹਦੇ ਵਿੱਚ।
ਬਹੁਤ ਖੂਬ, ਬਹੁਤ ਖੂਬ। ਜਤਿੰਦਰ ਸ਼ਾਹ ਹੋਰਾਂ ਦਾ ਜਿੱਥੇ ਮਿਊਜ਼ਿਕ ਹੁੰਦਾ, ਸੰਗੀਤ ਜਿਹੜਾ ਵੱਖਰੀ ਲੈ ਦੇ ਵਿੱਚ ਹੁੰਦਾ। ਕੈਰੀ ਔਨ ਜੱਟਾ 2 ਹੁਣੇ ਹੁਣੇ ਰਿਲੀਜ਼ ਹੋ ਕੇ ਹਟੀ ਆ, ਹਨਾ, ਕਾਮੇਡੀ ਦੇ ਨਾਲ ਭਰਪੂਰ ਸੀ, ਤੇ ਹੁਣ ਵਧਾਈਆਂ ਜੀ, ਵਧਾਈਆਂ ਆ ਰਹੀ ਆ। ਕੀ ਕੁਛ ਵੱਖਰਾ ਹੋਣਾ, ਕਿਉਂ ਦਰਸ਼ਕ ਦੇਖਣ ਜਾਣਗੇ, ਕੁਛ ਨਵਾਂ
ਕੀ ਇਹ ਜਿਹੜਾ ਆਪਾਂ ਨਾ ਸਾਰਿਆਂ ਨੇ 100-100, 200-200, 400-400 ਮੂਵੀ ਆਪਣੇ ਟੈਲੀਵਿਜ਼ਨ ਉੱਤੇ ਜਾਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਹਰੇਕ ਪੰਜਾਬੀ ਜਿੱਥੇ ਜਿੱਥੇ ਬਸਦਾ ਮੂਵੀਆਂ ਦੇਖੀਆਂ ਹੋਣਗੀਆਂ ਜੀ। ਪਰ ਏਦਾਂ ਦਾ ਮੁੱਦਾ ਜਿਹੜਾ ਇਹ ਕੰਸੈਪਟ ਹੈ, ਟੋਟਲੀ ਵੱਖਰਾ ਕੰਸੈਪਟ ਹੈ, ਸਾਨੂੰ ਡਿਫਰੈਂਟ ਇੱਕ ਕੰਸੈਪਟ ਮਿਲੂਗਾ ਪੰਜਾਬੀ ਮੂਵੀ ਦੇ ਵਿੱਚ ਵੀ। ਹਾਂ ਯਾਰ, ਐਂ ਵੀ ਹੋ ਸਕਦਾ ਕਿੱਦਾਂ ਹੋਇਆ ਹੋਊਗਾ ਫਿਰ ਜੇ ਐਂ ਹੋ ਜੇ, ਤਾਂ ਉਹ ਤੁਹਾਨੂੰ ਆਪਦੇ ਆਪ ਵਿੱਚ ਮਜ਼ਾ ਆਊਗਾ, ਐਂਡ ਤੁਸੀਂ ਕਰੈਕਟਰ ਨਾਲ ਰਿਲੇਟ ਕਰੋਗੇ ਵੀ ਹਾਂ ਸਾਡੇ ਆਲੇ ਦੁਆਲੇ ਇੱਦਾਂ ਦੇ ਕਰੈਕਟਰ ਹੁੰਦੇ ਆ ਯਾਰ, ਤੁਹਾਨੂੰ ਆਪਣੇ ਪਿੰਡਾਂ ਦੀ ਆਪਣੇ ਘਰ ਦੀ ਗੱਲ ਲੱਗੂਗੀ ਸਾਰੀ
ਜੀ। ਅੱਛਾ, ਇੱਕ ਸਵਾਲ ਜਿਹੜਾ ਮੈਂ ਅਖੀਰ ਦੇ ਵਿੱਚ ਜ਼ਰੂਰ ਪੁੱਛਣਾ ਚਾਹੂੰਗੀ, ਜਦੋਂ ਵੀ ਕੋਈ ਵੀ ਕਾਮੇਡੀ ਫਿਲਮ ਆਉਂਦੀ ਹੈ ਤਾਂ ਇੱਕ ਵੱਡੀ ਟੀਮ ਜਿਹੜੀ ਆ ਉਹ ਉਹਦੇ ਵਿੱਚ ਦਿਖਾਈ ਦਿੰਦੀ ਹੈ, ਬਿਲਕੁਲ ਇਸੇ ਤਰ੍ਹਾਂ ਵਧਾਈਆਂ ਜੀ ਵਧਾਈਆਂ ਦੇ ਵਿੱਚ ਬੀ ਐਨ ਸ਼ਰਮਾ ਹੋਰਾਂ ਦਾ ਜ਼ਿਕਰ ਆਉਂਦਾ ਹੈ, ਹਨਾ, ਜਸਵਿੰਦਰ ਭੱਲਾ ਜੀ, ਗੁਰਪ੍ਰੀਤ ਘੁੱਗੀ, ਕਰਮਜੀਤ, ਅਨਮੋਲ ਹੋਰੀ, ਤੁਸੀਂ ਸਾਰੇ ਜੀ ਇੱਕ ਵੱਡੀ ਟੀਮ ਦੇ ਵਿੱਚੋਂ। ਬੀਨੂ ਢਿੱਲੋਂ ਜੀ, ਕੀ ਇਹਦੇ ਵਿੱਚ ਚੈਲੰਜ ਹੁੰਦਾ, ਕਿਉਂਕਿ ਕਾਮੇਡੀ ਜਿਹੜੀ ਆ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਚੈਲੰਜ ਹੁੰਦੀ ਆ, ਪਰ ਜਦੋਂ ਪੂਰੀ ਟੀਮ ਜਿਹੜੀ ਆ ਉਹ ਸਾਰੇ ਜਿਹੜੇ ਧੁਨੰਤਰ ਆ ਆਪਣੇ ਆਪਣੇ ਏਰੀਆ ਦੇ ਵਿੱਚ, ਆਪਣੇ ਆਪਣੇ ਫੀਲਡ ਦੇ ਵਿੱਚ, ਔਰ ਸਾਰੇ ਹੀ ਕਾਮੇਡੀਅਨ ਜਿਹੜੇ ਆ ਜ਼ਿਆਦਾਤਰ ਇਸ ਫਿਲਮ ਦੇ ਵਿੱਚ ਹੈਗੇ ਆ, ਤੇ ਚੈਲੰਜ ਕੀ ਹੁੰਦਾ ਆ?
ਦੇਖੋ ਜਦੋਂ ਤੁਸੀਂ ਨਾ ਕਈ ਮੂਵੀਆਂ ਦੇਖੀਆਂ ਹੋਣਗੀਆਂ, ਸਾਰੇ ਤੁਸੀਂ ਐਕਟਰਸ ਲੈ ਲੈਂਦੇ ਹੋ, ਸਾਰੇ ਕਮੇਡੀਅਨਸ ਲੈ ਲੈਂਦੇ ਹੋ, ਪਰ ਉਹ ਫਿਲਮ ਕਿਉਂ ਨੀ ਚੱਲਦੀ? ਤਾਂ ਸਭ ਤੋਂ ਵੱਡਾ ਚੈਲੰਜ ਹੁੰਦਾ ਕਨਸੈਪਟ ਚੂਜ਼ ਕਰਨਾ ਉਹਨਾਂ ਦੇ ਅਕੋਰਡਿੰਗਲੀ ਉਹਨਾਂ ਨੂੰ ਕਨਸੈਪਟ ਹੋਣਾ। ਜਿਵੇਂ ਭੱਲਾ ਸਾਹਿਬ ਨੇ ਉਹ ਭੱਲਾ ਸਾਹਿਬ ਨਾਲ ਲੱਗਣ, ਬੀ ਐਨ ਸ਼ਰਮਾ ਸਾਹਿਬ ਨੇ ਉਹ ਬੀ ਐਨ ਸ਼ਰਮਾ ਸਾਹਿਬ ਨਾਲ ਲੱਗਣ ਸਕਰੀਨ ਉੱਤੇ, ਬਿਨੂ ਢਿੱਲੋਂ ਬਿਨੂ ਢਿੱਲੋਂ ਲੱਗੇ, ਇੱਕ ਕਰੈਕਟਰ ਲੱਗੇ ਬਕਾਇਦਾ, ਜੇ ਸਮਝ ਲਓ ਜੱਗੀ ਦਾ ਕਰੈਕਟਰ ਕਦੇ ਉਹ ਜੱਗੀ ਲੱਗੇ, ਤਾਂ ਸਭ ਤੋਂ ਚੈਲੰਜ ਉਹੀ ਵੱਡਾ ਹੁੰਦਾ ਵੀ ਹਾਂ ਉਹ ਕਰੈਕਟਰ ਕੀ ਹੈ, ਅਸੀਂ ਅਸੈਪਟ ਕਰ ਲਏ, ਸਾਡੀ ਬਾਡੀ ਨੇ ਸਾਡੀ ਰੂਹ ਨੇ ਉਹ ਅਸੀਂ ਹੰਢਾ ਰਹੇ ਹਾਂ ਜਾਂ ਕੱਟ ਰਹੇ ਹਾਂ, ਕੁਛ ਫਰਕ ਹੁੰਦਾ ਹੈ ਨਾ। ਜੇ ਤੱਕ ਟਾਈਮ ਪਾਸ ਕਰਨਾ, ਕੱਟਣਾ ਯਾਰ, ਮੈਂ ਆਪਣਾ ਕੰਮ ਕਰਕੇ ਪਰਾਂ ਚੱਲਿਆ, ਇੱਕ ਹੁੰਦਾ ਹੰਢਾਉਣਾ, ਉਹਨੂੰ ਨਜ਼ਾਰਾ ਲੈਂਦੇ ਤੁਸੀਂ, ਬੜਾ ਖੂਬਸੂਰਤ ਪ੍ਰੋਸੈਸ ਹੈ ਹਨਾ ਜੀ ਫਿਲਮ ਮੇਕਿੰਗ। ਤਾਂ ਜਦੋਂ ਜਿਹੜੇ ਲੋਕ ਕਰੈਕਟਰ ਹੰਢਾਉਂਦੇ ਨੇ ਫਿਰ ਉਹ ਸਾਲਾਂ ਵਧੀਆ ਯਾਦ ਰਹਿੰਦੇ ਨੇ, ਫਿਰ ਉਹ ਮੂਵੀ ਬਹੁਤ ਬਹੁਤ ਗੁੱਡ ਬਣਦੀ ਜਦੋਂ ਸਾਰੇ ਕਰੈਕਟਰ ਉਹਦੇ ਵਿੱਚ ਖੁਬ ਜਾਣਨਾ ਜੀ ਵੀ ਹਾਂ ਇੱਕ ਵਾਰੀ ਵੀ ਬਾਪੂ ਬਾਪੂ ਲੱਗੇ ਮਾਂ ਮਾਂ ਲੱਗੇ ਪੁੱਤ ਪੁੱਤ ਲੱਗੇ ਗੁਆਂਢੀ ਗੁਆਂਢਣ ਲੱਗੇ ਹਨਾ ਨੈਗੇਟਿਵ ਨੈਗੇਟਿਵ ਲੱਗੇ ਫਿਰ ਤੁਸੀਂ ਸਕਸੈਸ ਬਣੇ ਹੋ ਤਾਂ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਹੁੰਦਾ ਵੀ ਇੱਕ ਵਾਰੀ ਸਾਰੇ ਕਰੈਕਟਰ ਪੂਰੇ ਬੜੇ ਡਿਫਾਈਨ ਹੋ ਜਾਣ ਕਰੇ ਐਂ ਲੱਗੇ ਵੀ ਹਾਂ ਸਾਰੇ ਆਪਣੇ ਆਪਣੇ ਕਰੈਕਟਰ ਕਰ ਰਹੇ ਨੇ ਔਰ ਬੜੇ ਬਾਖੂਬੀ ਉਸਨੂੰ ਨਿਭਾ ਰਹੇ ਨੇ ਕਰੋ ਮੂਵੀ ਨੂੰ ਕੋਈ ਰੋਕ ਨਹੀਂ ਸਕਦਾ ਫਿਰ ਐਂ ਲੱਗਦਾ ਪਰਮਾਤਮਾ ਦੀ ਬਸ ਬਖਸ਼ਿਸ਼ ਹੋ ਗਈ ਵੀ ਚਲੋ ਰੱਬ ਦੇ ਵੱਲੋਂ ਬੜੀ ਮਿਹਨਤ ਕੀਤੀ ਐ ਪਰਮਾਤਮਾ ਫਿਰ ਉਹਨੂੰ ਫਲ ਫੁੱਲ ਲਾਉਂਦਾ ਜੀ ਉਸ ਪ੍ਰੋਜੈਕਟ
ਜੀ ਵਧਾਈਆਂ ਜੀ ਵਧਾਈਆਂ ਤੋਂ ਬਾਅਦ ਮੈਂ ਜਿਹੜਾ ਦੂਸਰਾ ਆਖਰੀ ਸਵਾਲ ਹੋਣਾ ਹੈ ਇਸ ਤੋਂ ਬਾਅਦ 2018 ਦੇ ਵਿੱਚ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਨੇ ਮੈਨੂੰ ਢਿੱਲੋਂ ਜਿਹਦੇ ਵਿੱਚ ਦਿਖੇਗਾ
ਹਾਂਜੀ ਇਸ ਤੋਂ ਬਾਅਦ ਜੀ ਮੇਰੀ ਇੱਕ ਮੂਵੀ ਆਉਣੀ ਜੀ 15 ਅਗਸਤ ਨੂੰ ਆਉਣੀ ਹੈ ਜਮਲਾ ਪਗਲਾ ਦੀਵਾਨਾ 3 ਧਰਮਿੰਦਰ ਹੁਣ ਸਾਰੀ ਫੈਮਿਲੀ ਹੈ ਧਰਮ ਭਾਜੀ ਉਹਨਾਂ ਦੀ ਹੈ ਨਾ ਜੀ ਤੇ ਉਹਨਾਂ ਨਾਲ ਆਉਣੀ ਜੀ 15 ਅਗਸਤ ਨੂੰ ਉਹ ਮੂਵੀ ਰਿਲੀਜ਼ ਹੋਣੀ ਹੈ ਤੇ ਉਸ ਤੋਂ ਬਾਅਦ ਆਉਣੀ ਹੈ ਜੀ 31 ਅਗਸਤ ਨੂੰ ਮੇਰੀ ਤੇ ਗਿੱਪੀ ਵੀਰ ਦੀ ਫਿਲਮ ਜੀ ਉਹਦਾ ਹੈਗਾ ਨਾਂ ਜੀ ਮਰ ਗਏ ਹੋਏ ਲੋਕੋ ਤਾਂ ਇਹ 3 ਮੂਵੀਆਂ ਨੇ ਜੀ ਉਸ ਤੋਂ ਬਾਅਦ ਫਿਰ 2019 ਚ ਮਿਲਾਂਗੇ ਜੀ
ਸ਼ੁਭੇਚਾਵਾਂ ਦੇਵਾਂਗੇ ਪਰ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਆਪਣੇ ਸੁਨੇਹੇ ਦੇ ਵਿੱਚ
ਮੈਂ ਬਸ ਬੇਨਤੀ ਕਰਨਾ ਚਾਹੁੰਦਾ ਜੀ ਤੁਸੀਂ ਹਮੇਸ਼ਾ ਦੀ ਤਰ੍ਹਾਂ ਪਿਆਰ ਕਰਦੇ ਹੋ ਜਿੱਥੇ ਅੱਜ ਪੰਜਾਬੀ ਸਿਨੇਮਾ ਖੜਾ ਜੀ ਉਹ ਸਭ ਤੁਹਾਡੀ ਬਦੌਲਤ ਹੈ ਜਿੱਥੇ ਸਾਨੂੰ ਅਸੀਂ ਜਿੱਥੇ ਖੜੇ ਜਿੱਥੇ ਵੀ ਆਰਟਿਸਟ ਕੋਈ ਜਿੱਥੇ ਵੀ ਕਲਾਕਾਰ ਜਿੱਥੇ ਖੜਾ ਉਹ ਸਭ ਤੁਹਾਡੀ ਬਦੌਲਤ ਹੈ ਤੁਸੀਂ ਤਾੜੀਆਂ ਮਾਰਦੇ ਤਾਂ ਬੰਦਾ ਉੱਤੇ ਨੂੰ ਉੱਠਦਾ ਸੋ ਆਪਦੀ ਏਦਾਂ ਹੀ ਆਪਦੀਆਂ ਗੁੱਡ ਵਿਸ਼ ਸਾਡੇ ਨਾਲ ਬਣਾ ਕੇ ਰੱਖੋ ਜੀ ਤੁਹਾਡੀ ਬਹੁਤ ਮਿਹਰਬਾਨੀ ਤੇ ਪੰਜਾਬੀ ਸਿਨੇਮਾ ਨੂੰ ਪੰਜਾਬੀ ਮਾਂ ਬੋਲੀ ਨੂੰ ਹੋਰ ਬੁਲੰਦੀਆਂ ਤੇ ਹੋਰ ਉੱਚਾ ਦੇਖਣਾ ਚਾਹੁੰਦੇ ਤਾਂ ਜਾ ਕੇ ਬਸ ਇੱਕੋ ਬੇਨਤੀ ਕਰਦਾ ਹੁੰਦਾ ਮੈਂ ਜਾ ਕੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖਿਆ ਕਰੋ ਜੇ ਗੁੱਡ ਚੀਜ਼ ਆ ਉਹਨੂੰ ਗੁੱਡ ਜ਼ਰੂਰ ਕਿਹਾ ਕਰੋ ਜੇ ਮਾੜੀ ਤਾਂ ਆਪਾਂ ਆਪਣਾ ਫਰਜ਼ ਬਣਦਾ ਹਾਂ ਵੀ ਨਹੀਂ ਯਾਰ ਤਾਂ ਆਪਾਂ ਪੈਸੇ ਬਾਕੀ ਸਹੀ ਗੱਲ ਹੈ ਜੇਬ ਚ ਜਾਂਦੇ ਨੇ ਕਿਉਂ ਖਰਾਬ ਕਰਨੇ ਨੇ ਪਰ ਅਸੀਂ ਮਿਹਨਤ ਕਰ ਰਹੇ ਹਾਂ ਬਹੁਤ ਵਧੀਆ ਸਿਨੇਮਾ ਦੇਣ ਦੀ ਬਹੁਤ ਵਧੀਆ ਫਿਲਮਾਂ ਬਣਾਉਣ ਦੀ ਆਪਦੇ ਵੱਲੋਂ ਮੈਨੂੰ ਲੱਗਦਾ ਮੇਰੇ ਦਿਲ ਨੂੰ ਟੁੰਬਦੀ ਹੈ ਜੀ ਇਹ ਫਿਲਮ ਵਧਾਈਆਂ ਜੀ ਵਧਾਈਆਂ ਮੈਨੂੰ ਬਹੁਤ ਵਧੀਆ ਲੱਗਦੀ ਹੈ ਔਰ ਬਹੁਤ ਫੁੱਲ ਔਨ ਕਮੇਡੀ ਹੈ ਤੁਸੀਂ ਦੂਰੇ ਤੀਰੇ ਹੋ ਜਾਓਗੇ ਕੁਰਸੀਆਂ ਉੱਤੇ ਬੈਠ ਕੇ 13 ਜੁਲਾਈ ਨੂੰ ਸਾਡੀ ਫਿਲਮ ਰਿਲੀਜ਼ ਹੋਣੀ ਹੈ ਜ਼ਰੂਰ ਜਾ ਕੇ ਆਪਣੀ ਫੈਮਿਲੀ ਦੇ ਨਾਲ ਇਹ ਮੂਵੀ ਦੇਖ ਕੇ ਆਓ ਜੇ ਤੁਸੀਂ ਪੰਜਾਬੀ ਸਿਨੇਮਾ ਨੂੰ ਜਾਂ ਮੈਨੂੰ ਜਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਜੀ ਥੈਂਕ ਯੂ ਸੋ ਮਚ ਐਂਡ ਗੋਡ ਬਲੈਸ ਯੂ ਆਲ ਥੈਂਕ ਯੂ ਜੀ
ਬੀਨੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਵੀ ਹਰਮਨ ਰੇਡੀਓ ਦੇ ਇਸ ਮੰਚ ਤੋਂ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਗੁਜ਼ਾਰਿਸ਼ ਜ਼ਰੂਰ ਕਰਾਂਗੇ ਕਿ 13 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਵਧਾਈਆਂ ਜੀ ਵਧਾਈਆਂ ਔਰ ਸਾਰੇ ਹੁੰਮ ਹੁਮਾ ਕੇ ਆਪਣੇ ਪਰਿਵਾਰਾਂ ਸੰਗ ਵੇਖਣ ਜਾਣ ਔਰ ਤੁਹਾਡਾ ਆਪਣੇ ਕੀਮਤੀ ਰੁਝੇਵਿਆਂ ਚੋਂ ਸਮਾਂ ਦੇਣ ਦੇ ਲਈ ਔਰ ਫਿਲਮ ਵਧਾਈਆਂ ਜੀ ਵਧਾਈਆਂ ਬਾਰੇ ਆਪਣੇ ਅਨੁਭਵ ਸਾਡੇ ਨਾਲ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ ਭੈਣ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਚ ਰੱਖਣ ਥੈਂਕ ਯੂ ਸੋ ਮਚ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸ਼ੁਕਰੀਆ ਸੋ ਦੋਸਤੋ ਇਹ ਸਨ ਬੀਨੂ ਢਿੱਲੋਂ ਹੋਰੀ ਜਿਹੜੇ ਕਿ ਤੁਹਾਡੇ ਨਾਲ ਰੂਬਰੂ ਹੋ ਰਹੇ ਸਨ ਔਰ ਗੱਲਾਂ ਬਾਤਾਂ ਕਰ ਰਹੇ ਸਨ ਆਪਣੀ ਫਿਲਮ ਵਧਾਈਆਂ ਜੀ ਵਧਾਈਆਂ ਬਾਰੇ ਸੋ ਇੱਕ ਮੁਲਾਕਾਤ ਸਿਲਸਿਲੇ ਚ ਅੱਜ ਇੰਨਾ ਹੀ ਅਗਲੇ ਸਿਲਸਿਲੇ ਚ ਅਗਲੇ ਪ੍ਰੋਗਰਾਮ ਚ ਫੇਰ ਕਿਸੇ ਸ਼ਖਸ ਨੂੰ ਕਿਸੇ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਮੈਨੂੰ ਯਾਨੀ ਅਮਰਦੀਪ ਕੌਰ ਨੂੰ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ
ਚੰਨ ਤੋਂ ਵੀ ਸੋਹਣਾ ਤੇਰਾ ਮੂੰਹ ਨਾ ਕਰੋ ਕੋਹੀ ਨੂਰ ਲੱਗਦੀ ਏ ਤੂੰ ਨਾ ਕਰੋ ਚੰਨ ਤੋਂ ਵੀ ਸੋਹਣਾ ਤੇਰਾ ਮੂੰਹ ਨਾ ਕਰੋ ਕੋਹੀ ਨੂਰ ਲੱਗਦੀ ਏ ਤੂੰ ਨਾ ਕਰੋ ਜਿਹਨੂੰ ਦੇਖ ਦੇਖ ਸਾਡੀ ਜਾਨ ਨਿਕਲੇ ਨੀ ਤਿਲ ਠੋਡੀ ਵਾਲਾ ਲਾਇਆ ਏ ਕਦੋਂ ਦਿਨ ਕਿਸੀ ਦੱਸ ਮੇਰੀ ਜਾਨ ਬਣ ਕੇ ਨੀ ਤੈਨੂੰ ਰੱਬ ਨੇ ਬਣਾਇਆ ਏ ਜਦੋਂ ਦਿਨ ਕੀਤੀ ਦੱਸ ਮੇਰੀ ਜਾਨ ਬਣ ਕੇ ਨੀ ਤੈਨੂੰ ਰੱਬ ਨੇ ਬਣਾਇਆ ਏ ਦਦੋ ਸਾਰੇ ਤੇਰੇ ਸੂਟ ਨੇ ਸਕਿਨ ਫਿੱਟਨੀ ਸਾਰੀਆਂ ਫਲੋਪ ਕੱਲੀ ਤੂੰ ਹੀ ਹਿੱਟਨੀ ਪਹਿਲਾਂ ਕਿਹੜਾ ਚੋਬਰਾ ਤੇ ਕੱਟ ਬੀਤਦੀ ਯੂਜ਼ ਕਰੇ ਹੁੱਡਾ ਬਿਊਟੀ ਦੀ ਤੂੰ ਕਿਟਨੀ ਕਦੇ ਹੁੱਡਾ ਬਿਊਟੀ ਦੀ ਤੂੰ ਕਿਟਨੀ ਹੁੰਦੇ ਨੇ ਸ਼ਰਾਬੀ ਤੈਨੂੰ ਦੇਖ ਦੇਖ ਕੇ ਨੀ ਨਸ਼ਾ ਅੱਖਾਂ ਵਿੱਚ ਪਾਇਆ ਏ ਕਦੋਂ ਦਿਨ ਕੀਤੀ ਦੱਸ ਮੇਰੀ ਜਾਨ ਬਣ ਕੇ ਨੀ ਤੈਨੂੰ ਰੱਬ ਨੇ ਬਣਾਇਆ ਏ ਜਦੋਂ ਦਿਨ ਕੀਤੀ ਦੱਸ ਮੇਰੀ ਜਾਨ ਬਣ ਕੇ ਨੀ ਤੈਨੂੰ ਰੱਬ ਨੇ ਬਣਾਇਆ ਏ ਜਿਹਦੇ ਲਈ ਤੂੰ ਵੀ
ਨਿਕਲੀ ਸਲੂਨ ਜਾਨੀ ਐ ਨੀ ਵਾਲਾ ਸੂਟ ਕਰੇ ਤੈਨੂੰ ਕੱਟ ਗੋਰੀਏ ਤੇਰੀ ਖੂਬਸੂਰਤੀ ਬਿਆਨੋ ਪਰੇ ਐ ਮਿਸ ਵਰਲਡ ਪੋਜੀਸ਼ਨ ਵੀ ਕੱਟ ਗੋਰੀਏ ਮਿਸ ਵਰਲਡ ਪੋਜੀਸ਼ਨ ਵੀ ਕੱਟ ਗੋਰੀਏ ਅਰਸ਼ਾਂ ਤੇ ਪਰੀਆਂ ਨੂੰ ਸਾਹਮਣੇ ਬਿਠਾ ਕੇ ਫਿਕਰ ਤੇਰੇ ਨਾਲੋਂ ਪਾਇਆ ਏ ਕਦੋਂ ਦਿਨ ਕਿਸੇ ਦੱਸ ਮੇਰੀ ਜਾਨ ਬਣ ਕੇ ਨੀ ਤੈਨੂੰ ਰੱਬ ਨੇ ਬਣਾਇਆ ਏ ਜਦੋਂ ਦਿਨ ਕਿਸੇ ਦੱਸ ਮੇਰੀ ਜਾਨ ਬਣ ਕੇ ਨੀ ਤੈਨੂੰ ਰੱਬ ਨੇ ਬਣਾਇਆ ਏ ਜਦੋਂ ਨਾ ਲਗਾਇਆ ਕਰਨੀ ਲੱਗਦੀ ਐ ਸੋਹਣੀ ਬੜੀ ਸੌ ਰੱਬ ਦੀ ਰਿੱਕੀ ਨਾਲ ਜੋੜੀ ਤੇਰੀ ਫਿੱਟ ਗੋਰੀਏ ਹੋਰ ਦੱਸ ਕਿਨੂੰ ਫਿਰਦੀ ਏ ਲੱਭਦੀ ਹੋਰ ਦੱਸ ਕਿਨੂੰ ਫਿਰਦੀ ਏ ਲੱਭਦੀ ਲੁੱਟ ਲਿਆ ਜੀ ਨੇ ਸਾਡਾ ਚੈਨ ਨਾ ਕਰੋ ਨੀ ਕੋਕਾ ਨੱਕ ਵਿੱਚ ਪਾਇਆ ਏ ਕਦੋਂ ਦਿਨ ਕਿਸੇ ਦੱਸ ਮੇਰੀ ਜਾਨ ਬਣ ਕੇ ਨੀ ਤੈਨੂੰ ਰੱਬ ਨੇ ਬਣਾਇਆ ਏ ਜਦੋਂ ਦਿਨ ਕਿਸੇ ਦੱਸ ਮੇਰੀ ਬਣ ਕੇ ਨੀ ਤੈਨੂੰ ਰੱਬ ਨੇ ਬਣਾਇਆ ਏ ਜਦੋਂ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430 179 890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ਯ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Harman Radio, ek baar fir leke aa raha hai program Migration Matters. With Visa Aid Immigration and Education Services jis vich migration sambandhi kise vi tarah de sawal da jawab tusi le sakoge so sunna na bhulna har mangalwar Amardeep Kaur naal sham 7 baje ton 8 baje tak program Migration Matters
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੋਮਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਿਠਾਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੋਮਸਟੋਨ।
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ। ਸਰਪ੍ਰਾਈਜ਼!
ਓ ਯਾਰ, ਕਾਹਦਾ ਸਰਪ੍ਰਾਈਜ਼, ਜੋੜਾਂ ਦੇ ਦਰਦ ਨੇ ਤਾਂ ਜਾਨ ਹੀ ਕੱਢ ਰੱਖੀ ਹੈ, ਹੁਣ ਤਾਂ ਆਪਰੇਸ਼ਨ ਕਰਵਾਉਣਾ ਹੀ ਪੈਣਾ।
ਆ ਦੇਖੋ ਤਾਂ ਸਹੀ ਤੁਹਾਡੇ ਲਈ ਕੀ ਮੰਗਵਾਇਆ। ਪਹਿਲਵਾਨ ਆਯੁਰਵੈਦਿਕ ਆਇਲ।
ਪਹਿਲਵਾਨ ਆਯੁਰਵੈਦਿਕ ਆਇਲ, ਉਹ ਇਸ ਨਾਲ ਕੀ ਹੋ ਜਾਣਾ?
ਉਹ ਤੁਸੀਂ ਇਸਤੇਮਾਲ ਤਾਂ ਕਰਕੇ ਦੇਖੋ, ਇਹ ਜਗਰਾਉ ਵਾਲਿਆਂ ਦਾ ਆਇਲ ਹੈ, ਪੂਰੀ 23 ਜੜੀ ਬੂਟੀਆਂ ਨਾਲ ਬਣਿਆ, ਗੋਡੇ, ਮੋਢੇ, ਡਿਸਕ, ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ। ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ।
ਲੈ, ਹੋ ਗਿਆ ਤੇ ਹੋ ਗਿਆ, ਉਹ ਇੰਨਾ ਵਿਸ਼ਵਾਸ?
ਹਾਂਜੀ, ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ, ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ, ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ।
ਅੱਛਾ, ਫੇਰ ਇਹ ਮਿਲਦਾ ਕਿੱਥੋਂ ਹੈ?
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ, 84 377 59 515 ਜਾਂ 97 786 98 000 ਤੇ, ਤੇ ਤੇਲ ਘਰ ਵਿੱਚ ਹਾਜ਼ਰ।
ਅੱਛਾ, ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ।
ਪਹਿਲਵਾਨ ਆਯੁਰਵੈਦਿਕ ਆਇਲ।
It's the end of financially assailable Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your accountant for details. Pricing valid until June 30 or while stocks last. Freight and pre-delivery charges may apply.
ब्रिस्बेन पीटी स्टडी सेंटर नाटी सीसीएल पंजाबी एंड राइजिंग पंजाब पेश करते ने टर्मिनेटर लाइव इन ब्रिस्बेन, एतवार 24 जून रॉकली शो ग्राउंड रॉकली विखे, जिस विच अपने गीता नाल तुहाडा मनोरंजन करनगे तरसेम जसर, हरदीप गरेवाल ते दर्शन लखेवाल।
ਟਿਕਟਾਂ ਦੀ ਬੁਕਿੰਗ ਦੇ ਲਈ ਸੰਪਰਕ ਕਰੋ ਲਵਪ੍ਰੀਤ ਸਿੰਘ 0420-208-023, ਬਿਕਰਮਜੀਤ ਸਿੰਘ 0449-25-679, ਹਰਵਿੰਦਰ ਸਿੰਘ 0401-577-7277 ਜਾਂ ਫਿਰ ਸ਼ਮਸ਼ੇਰ ਸਿੰਘ ਜੀ ਨੂੰ 0434-800-82 ਤੇ।
ਟਰਮੀਨੇਟਰ ਲਾਈਵ ਇਨ ਬ੍ਰਿਸਬੇਨ, ਐਤਵਾਰ 24 ਜੂਨ।
ਯਾਰ, ਗੱਡੀ ਮਾਈਲੇਜ ਹੀ ਨਹੀਂ ਦੇ ਰਹੀ, ਸਰਵਿਸ ਵੀ ਕਰਾ ਲਈ ਫਿਰ ਵੀ ਉਹੀ ਹਾਲ, ਪਰੇਸ਼ਾਨ ਹੋ ਗਿਆ ਮੈਂ। ਉਹ ਇਸ ਤਰ੍ਹਾਂ ਸਰਵਿਸ ਦੇ ਨਾਲ ਕੁਝ ਨਹੀਂ ਹੋਣਾ, ਤੂੰ ਆਪਣੀ ਗੱਡੀ ਵਿੱਚ ਪਾ ਪੋਲੀਟ੍ਰੋਨ MC ਆਲ ਐਡਿਕਟਿਵ, ਜਿਹਦੇ ਨਾਲ ਗੱਡੀ ਦੀ 25% ਤੱਕ ਮਾਈਲੇਜ ਵੀ ਵਧੇਗੀ ਤੇ ਨਾਲ ਗੱਡੀ ਨੂੰ ਜ਼ਿਆਦਾ ਪਾਵਰ ਵੀ ਮਿਲੇਗੀ। ਪਰ ਹਾਂ ਯਾਰ, ਇੱਕ ਚੀਜ਼ ਕਟੇਗੀ। ਉਹ ਕੀ? ਉਹ ਘਬਰਾ ਨਾ, ਮੇਨਟੇਨੈਂਸ ਦਾ ਖਰਚਾ, ਉਹ ਵੀ 60% ਤੱਕ, ਨਾਲੇ 25,000 ਕਿਲੋਮੀਟਰ ਤੱਕ ਇੰਜਨ ਆਇਲ ਬਦਲਣ ਦੀ ਵੀ ਲੋੜ ਨਹੀਂ। ਜਿਆਦਾ ਜਾਣਕਾਰੀ ਲਈ ਕਾਲ ਕਰ 0420-810-117 ਤੇ, ਜਾਂ ਖਰੀਦਣ ਦੇ ਲਈ polytronaustralia.com.au ਤੇ ਲੌਗਇਨ ਕਰ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਬੜੀ ਬਦਨਾਮੀ ਚੱਲੀ ਨੇੜੇ ਤੇਰੇ ਆਉਣ ਦੀ, ਦੇਵੀ ਨਾ ਸਜ਼ਾ ਮੈਨੂੰ ਅੱਖੀਆਂ ਮਿਲਾਉਣ ਦੀ, ਦੇਵੀ ਨਾ ਸਜ਼ਾ ਮੈਨੂੰ ਅੱਖੀਆਂ ਮਿਲਾਉਣ ਦੀ। ਖੜੇ ਸੜਾਉਣ ਦੀ ਉਹ ਬੜੀ ਬਦਨਾਮੀ ਚੱਲੀ ਨੇੜੇ ਤੇਰੇ ਆਉਣ ਦੀ ਦੇਵੀ ਨਾ ਸਜ਼ਾ
प्रोग्राम दी जानकारी रेडियो दी हर गतिविधि ते नजर ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo वधेरे जानकारी लई विजिट करो साडी वेबसाइट harmanradio.com
ਜਿੰਮੀ ਚੂ ਲੱਗੇ ਮਾਡਲ ਨੀ ਤੂੰ ਉਤੋਂ ਨਕਰਾ ਕਰਾਉਂਦਾ ਪੂਰੀ ਅੱਤ ਨੂਰੀ ਜੱਟ ਸਿਰੇ ਦਾ ਸ਼ਿਕਾਰੀ ਤੂੰ ਹੀ ਫੇਰ ਦੀ ਕਵਾਰੀ ਬਚ ਸਕਦੀ ਤਾਂ ਗੱਭਰੂ ਤੋਂ ਬਚ ਨੂੰ ਪੈਰਾਂ ਵਿੱਚ ਜਿੰਮੀ ਚੂ ਲੱਗੇ ਮਾਡਲ ਨੀ ਤੂੰ ਉਤੋਂ ਨਕਰਾ ਕਰਾਉਂਦਾ ਪੂਰੀ ਅੱਤ ਨੂਰੀ ਜੱਟ ਸਿਰੇ ਦਾ ਸ਼ਿਕਾਰੀ ਤੂੰ ਹੀ ਫੇਰ ਦੀ ਕਵਾਰੀ ਬਚ ਸਕਦੀ ਤਾਂ ਗੱਭਰੂ ਤੋਂ ਬਚ ਨੂੰ ਪੈਰਾਂ ਵਿੱਚ ਲੈਟੀਨੀ ਐਂਜਲ ਜਹੀ ਲੁੱਕ ਤੇਰੀ ਆ ਗੱਭਰੂ ਦੀ ਉੱਤੋਂ ਕੁੰਡੀ ਮੁੱਛ ਪੂਰੀ ਆ ਲੈਟੀਨੀ ਐਂਜਲ ਜਹੀ ਲੁੱਕ ਤੇਰੀ ਆ ਗੱਭਰੂ ਦੀ ਉੱਤੋਂ ਕੁੰਡੀ ਮੁੱਛ ਪੂਰੀ ਆ ਸ਼ੌਂਕ ਤੇਰਾ ਮੈਗਜ਼ੀਨੀ ਉੱਤੇ ਲੱਗੇ ਫੋਟੋਆਂ ਮਿਸਟਰ ਇੰਡੀਆ ਦੀ ਰੀਝ ਸਾਡੀ ਵੀ ਅਧੂਰੀ ਆ ਤੋਰ ਵੱਜੇ ਤੇਰੀ ਠੱਕ ਠੱਕ ਦਿਲਾਂ ਤੇ ਚਾਕਾ ਗੱਭਰੂ ਦਾ ਫੀਮ ਨਾਲੋਂ ਕੱਟਣੀ ਪੈਰਾਂ ਵਿੱਚ ਜਿੰਮੀ ਚੂ ਲੱਗੇ ਮਾਡਲ ਨੂੰ ਤੂੰ ਉੱਤੋਂ ਨਕਰਾ ਕਰਾਉਂਦਾ ਪੂਰੀ ਅੱਤ ਨੂਰੀ ਜੱਟ ਸਿਰੇ ਦਾ ਸ਼ਿਕਾਰੀ ਤੂੰ ਹੀ ਫੇਰ ਦੀ ਕਵਾਰੀ ਬਚ ਸਕਦੀ ਤਾਂ ਗੱਭਰੂ ਤੋਂ ਬਚ ਨੂੰ ਜਾਵੇ ਲੰਬ ਲੈਂਬ ਗਿਣੀ ਰੋਡ ਤੇ ਸੋਹਣਾ ਮਾਣਕ ਦੀ ਕਲੀਆ ਮੈਂ ਬੈਠਾ ਬੋੜ ਤੇ ਤੇਰੀ ਪਾਉਂਦੀ ਜਾਵੇ ਲੰਬ ਲੈਂਬ ਗਿਣੀ ਰੋਡ ਤੇ ਸੋਹਣਾ ਮਾਣਕ ਦੀ ਕਲੀਆ ਮੈਂ ਬੈਠਾ ਬੋੜ ਤੇ ਲੋਕੀ ਕੜ ਕੜ ਵੇਖ ਦੇਣੇ ਯਾਰਾਂ ਦਾ ਸਵੈਗ ਲੱਗਦੀਆਂ ਸ਼ਰਤਾਂ ਜੇ ਤੇਰੀ ਤੋਰ ਤੇ ਸ਼ਾਮ ਲੰਘਦੀ ਆ ਤੇਰੀ ਨੀ ਜੇ ਜਿਮ ਚ ਮੈਂ ਮੱਲ ਧੋਣੋ ਵੜ ਲੈਂਦਾ ਥੱਲੇ ਸੱਟਣੀ ਪੈਰਾਂ ਵਿੱਚ ਜਿੰਮੀ ਚੂ ਲੱਗੇ ਮਾਡਲ ਨੂੰ ਤੂੰ ਉੱਤੋਂ ਨਕਰਾ ਕਰਾਉਂਦਾ ਪੂਰੀ ਅੱਤ ਨੂਰੀ ਜੱਟ ਸਿਰੇ ਦਾ ਸ਼ਿਕਾਰੀ ਤੂੰ ਹੀ ਫੇਰ ਦੀ ਕਵਾਰੀ ਬਚ ਸਕਦੀ ਤਾਂ ਗੱਭਰੂ ਤੋਂ ਬਚ ਨੂੰ ਸ਼ੇਰੇ ਦੇ ਆ ਗੀਤਾਂ ਉੱਤੇ ਹਿੱਲੇ ਲੱਕਣੀ ਵੇਖ ਯਾਰਾਂ ਦਾ ਟਰੈਕ ਕੱਢੇ ਪਏ ਆ ਵਟਨ ਤੇਰਾ ਸ਼ੇਰੇ ਦੇ ਆ ਗੀਤਾਂ ਉੱਤੇ ਹਿੱਲੇ ਲੱਕਣੀ ਵੇਖ ਯਾਰਾਂ ਦਾ ਟਰੈਕ ਕੱਢੇ ਪਏ ਆ ਵਟਨ ਤੇਰੇ ਆਖਿਆ ਕਰੇਗੀ ਇੱਕ ਲੈਣੀ ਸੈਲਫੀ ਹੁਣ ਲੱਤ ਦਾਣੀ ਤੇਰੇ ਮੱਥੇ ਉੱਤੋਂ ਵੱਟਣੀ ਨਚਾਉਂਦੀ ਉਂਗਲਾਂ ਦੇ ਉੱਤੇ ਜੇ ਤੂੰ ਗੱਭਰੂ ਪਾਣੀ ਭਰ ਦਾਣਾ ਨਾਰਾਂ ਦਾ ਏ ਜੱਟਨੀ ਪੈਰਾਂ ਵਿੱਚ ਜਿੰਮੀ ਚੂ ਲੱਗੇ ਮਾਡਲ ਨੂੰ ਤੂੰ ਉੱਤੋਂ ਨਕਰਾ ਕਰਾਉਂਦਾ ਪੂਰੀ ਅੱਤ ਨੂਰੀ ਜੱਟ ਸਿਰੇ ਦਾ ਸ਼ਿਕਾਰੀ ਤੂੰ ਹੀ ਫੇਰ ਦੀ ਕਵਾਰੀ ਬਚ ਸਕਦੀ ਤਾਂ ਗੱਭਰੂ ਤੋਂ ਬਚ ਨੂੰ
ਇੱਕ ਫਾਰਸੀ ਦੀ ਕਹਾਵਤ ਅਨੁਸਾਰ ਜਿਹੜਾ ਕਿਤਾਬ ਉਧਾਰ ਦੇਵੇ ਉਸਦਾ ਇੱਕ ਹੱਥ ਵੱਢ ਦੇਣਾ ਚਾਹੀਦਾ ਹੈ ਅਤੇ ਜਿਹੜਾ ਇਸ ਨੂੰ ਵਾਪਿਸ ਕਰ ਦੇਵੇ ਉਸਦੇ ਦੋਵੇਂ ਹੱਥ ਵੱਢ ਦੇਣੇ ਚਾਹੀਦੇ ਹਨ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਕੱਚੇ ਕੱਚੇ ਨੈਣਾਂ ਵਿੱਚ ਪੱਕੇ ਪੱਕੇ ਸੁਪਨੇ ਸਜਾਏ ਤੇਰੇ ਪਿਆਰ ਨੇ
ਸਜਾਏ ਤੇਰੇ ਪਿਆਰ ਨੇ
ਕੰਡਿਆਂ ਦੇ ਚੋਗੀ ਫੁੱਲ ਝੋਲੀਆਂ ਦੇ ਵਿੱਚ ਬਿੱਲੋ ਪਾਏ ਤੇਰੇ ਪਿਆਰ ਨੇ ਕਾਇਨਾਤ ਵੀ ਕਰਦੀ ਅੜੀਏ ਗੱਲਾਂ ਸਾਡੇ ਪਿਆਰ ਦੀਆਂ ਤੇਰੇ ਪਿੱਛੇ ਮੈਂ ਨੀ ਮੇਰੀਆਂ ਅੱਖੀਆਂ ਗੇੜੇ ਮਾਰਦੀਆਂ ਅੰਗ ਅੰਗ ਤੋੜ ਦਿੱਤਾ ਪਿਆਰ ਨਾਲ ਜੋੜ ਦਿੱਤਾ ਇਸ਼ਕ ਬੁਖਾਰ ਨੇ ਕੱਚੇ ਕੱਚੇ ਨੈਣਾਂ ਵਿੱਚ ਪੱਕੇ ਪੱਕੇ ਸੁਪਨੇ ਸਜਾਏ ਤੇਰੇ ਪਿਆਰ ਨੇ ਕੰਡਿਆਂ ਦੇ ਚੋਗੀ ਫੁੱਲ ਝੋਲੀਆਂ ਦੇ ਵਿੱਚ ਬਿੱਲੋ ਪਾਏ ਤੇਰੇ ਪਿਆਰ ਨੇ ਮੁਖੜਾ ਦੇਖ ਕੇ ਨੀ ਅੱਗ ਵੀ ਪਾਣੀ ਲੱਗਦੀ ਆ ਮੂਹਰੇ ਇਸ਼ਕ ਸੇਕਦੇ ਨੀ
अग भी पानी लग दिया अगे इश्क सेक दे नी मेरा चैन मैनू मोड़ दिता हासिया ना जोड़ दिता तेरे करार ने कच्चे कच्चे नैणा विच पक्के पक्के सुपने सजाए तेरे प्यार ने कंधिया दे चोगी फुल चोलिया दे विच बिलो पाए तेरे प्यार ने बेचैनी नू चैन मिल गया तेरे करके नी फिर तो जोदा हो गया हाँ एक वारी मर के नी फिर तो जोदा हो गया हाँ एक वारी मर के नी मैनू खाबा वाला कर दिता बग बग कर दिता लई तेरी सार ने कच्चे कच्चे नैणा विच पक्के पक्के सुपने सजाए तेरे प्यार ने कंधिया दे चोगी फुल चोलिया दे विच बिलो पाए तेरे प्यार ने तैनू दे के रब ने एक एहसान जा करता है तैनू दे के रब ने एक एहसान जा करता है मैनू थां थां घुमाया बिलो रब ना मिलाया बिलो तेरे इंतजार ने कच्चे कच्चे नैणा विच पक्के पक्के सुपने सजाए तेरे प्यार ने कंधिया दे चोगी फुल चोलिया दे विच बिलो पाए तेरे प्यार ने
खबर दा होना की है नवे दिन दा चढ़ना की है अवाम दी आवाज नाल सच दा खड़ना की है बिना सरोकारा तो जे जिंदगी नूं गुजारना है जे एहो जीना है तो फिर मरना की है आवाज ओ जो साफ नीयत अते स्पष्ट सोच होवे चलना जे रूह नाल फिर रामा ते डरना की है वही खाता खबरां दा करदा है कुछ इशारे आओ खबरां नूं सुनिए ते संवाद करिए
सोमवार तो शनिचरवार प्रोग्राम खबर सार आस्ट्रेलियन सिडनी समय मुताबिक शामी 7 बजे हरमन रेडियो आस्ट्रेलिया दे नाल
तो जी वेस्टर्न पेंडू वाले मुंडे ते ऑकलैंड वाला बराड आ सुन के बीबा
वे मैं लड्डा नाल पानी मेनू थाक आउंदे चाली आखदे ने सारे मेनू रफल दुनाली आखदे ने सारे मेनू रफल लड्डा नाल पानी मेनू थाक आउंदे चाली
ਜਦੋਂ ਕਿਤੇ ਵੀ ਗਰਾਰੀਆਂ ਜੱਟ ਪੈਰਾਂ ਥੱਲੇ ਰੋਲਦੇ ਨੇ ਥਾਣੇਦਾਰੀਆਂ ਪੈਰਾਂ ਥੱਲੇ ਰੋਲਦੇ ਨੇ ਗੜੀਆਂ ਜਦੋਂ ਕਿਤੇ ਵੀ ਗਰਾਰੀਆਂ ਜੱਟ ਪੈਰਾਂ ਥੱਲੇ ਰੋਲਦੇ ਨੇ ਥਾਣੇਦਾਰੀਆਂ ਹੋਇਆ ਤੇ ਫੁੱਟ ਦੀ ਜੋ ਛਾਤੀ ਲੈ ਕੇ ਹਵਾ ਕਰਦੇ ਹੋ ਲੋਕ ਜਦ ਦੀਵੀਆਂ ਦੀ ਬੁੱਕਲ ਚ ਵੜ ਕੇ ਪੱਚੀ ਪੈਂਟ ਛੱਤੀ ਦਾਣੇ ਹਿੱਲ ਜਾਂਦੇ ਆ ਜਿੱਤੇ ਤੇਰਾ ਯਾਰ ਨੀ ਕਰਾਉਂਦਾ ਖੜਕੇ ਆ ਪੱਚੀ ਪੈਂਟ ਛੱਤੀ ਦਾਣੇ ਹਿੱਲ ਜਾਂਦੇ ਆ ਜਿੱਤੇ ਤੇਰਾ ਯਾਰ ਨੀ ਕਰਾਉਂਦਾ ਖੜਕੇ ਆ ਸਜਣ ਮਾਰਿਆ ਸਿਰਾਂ ਤੇ ਕਿਵੇਂ ਖੜ ਚੁੱਕ ਤੀਰ ਦਾ
ਕਰਕੇ ਪੱਚੀ ਪਿੰਡ ਛੱਤੀ ਦਾਣੇ ਹਿੱਲ ਜਾਂਦੇ ਆ ਜਿੱਥੇ ਤੇਰਾ ਯਾਰ ਨੀ ਕਰਾਉਂਦਾ ਖੜਕੇ ਪੱਚੀ ਪਿੰਡ ਛੱਤੀ ਦਾਣੇ ਹਿੱਲ ਜਾਂਦੇ ਆ ਜਿੱਥੇ ਤੇਰਾ ਯਾਰ ਨੀ ਕਰਾਉਂਦਾ ਖੜਕੇ ਪੱਚੀ ਪਿੰਡ ਛੱਤੀ ਦਾਣੇ ਹਿੱਲ ਜਾਂਦੇ ਆ ਜਿੱਥੇ ਤੇਰਾ ਯਾਰ ਨੀ ਕਰਾਉਂਦਾ ਖੜਕੇ
ਜਿਹੜਾ ਸੋਨੇ ਅਤੇ ਪਿੱਤਲ ਦਾ ਅੰਤਰ ਨਹੀਂ ਜਾਣਦਾ ਉਸ ਨੂੰ ਮੂਰਖ ਕਹਿੰਦੇ ਨੇ। ਜਿਹੜਾ ਅੰਤਰ ਜਾਣਦਾ ਹੈ ਪਰ ਇਸ ਅੰਤਰ ਤੋਂ ਪ੍ਰਭਾਵਿਤ ਨਹੀਂ ਹੁੰਦਾ ਉਸ ਨੂੰ ਸੰਤ ਕਹਿੰਦੇ ਨੇ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਸ਼ਿਮਲੇ ਦੀ ਰਾਹੇ ਚੰਬਾ ਕਿਤਨੀ ਕ ਦੂਰ, ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇ ਚੰਬਾ ਕਿਤਨੀ ਕ ਦੂਰ, ਹੋ ਸ਼ਿਮਲੇ ਨੀ ਵਸਣਾ ਕਸੌਲੀ ਨੀ ਵਸਣਾ, ਸ਼ਿਮਲੇ ਨੀ ਵਸਣਾ ਕਸੌਲੀ ਨੀ ਵਸਣਾ, ਚੰਬੇ ਜਾਣਾ ਜ਼ਰੂਰ ਹੈ, ਚੰਬੇ ਜਾਣਾ ਜ਼ਰੂਰ, ਹੋ ਲਾਈਆਂ ਮੁਹੱਬਤਾਂ ਦੂਰ ਦਰਾਜੇ ਹੈ, ਲਾਈਆਂ ਮੁਹੱਬਤਾਂ ਦੂਰ ਦਰਾਜੇ, ਅੱਖੀਆਂ ਤੋਂ ਹੋਇਆ ਕਸੂਰ ਹੈ, ਅੱਖੀਆਂ ਤੋਂ ਹੋਇਆ।